ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਨ ਮੰਗਲਵਾਰ ਹੋ ਗਿਆ ਜੀ ਅੱਜ ਔਰ 28 ਤਰੀਕ ਹੋ ਚੁੱਕੀ ਹੈ। 3:50 ਹੋ ਕੇ ਸਟੂਡੀਓ ਦੀ ਕੜੀ ਦੇ ਉੱਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਖਦੇ ਹਾਂ। ਹਾਣੀਆਂ ਨੂੰ ਧਿਆਨ ਧਿਆਣੀਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਵੀ ਅਜੇ ਬੱਚਿਆਂ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਲੱਗਦਾ ਸੋ ਬੱਚੇ ਵੀ ਜੁੜੇ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ। ਜੀ ਹਾਂ ਆਖਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਪਹਿਲਾਂ ਇੱਕ ਗੀਤ ਸੁਣ ਲੈਂਦੇ ਹਾਂ ਫਿਰ ਉਸ ਤੋਂ ਬਾਅਦ ਸਵਰਨ ਸਿੰਘ ਟਹਿਣਾ ਹੋਣਾ ਨਾਲ ਵੀ ਗੱਲਬਾਤ ਕਰਾਂਗੇ। ਇੱਥੋਂ ਦੇ ਹਾਲਾਤ ਜਿਹੜੇ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਬਰਾਂ ਰੇਡੀਓ ਸਪਾਈਸ ਦੇ ਸਹਿਯੋਗ ਨਾਲ ਪੇਸ਼ ਕਰਾਂਗੇ। ਕੁਝ ਕਮਿਊਨਿਟੀ ਜਾਣਕਾਰੀਆਂ ਰਹਿਣਗੀਆਂ ਤੇ ਲਓ ਫਿਰ ਇੱਕ ਗੀਤ ਵੱਲ ਝਾਤ ਮਾਰਦੇ ਹਾਂ ਫਿਰ ਆਉਂਦੇ ਹਾਂ ਜੀ ਤੁਹਾਡੇ ਵੱਲ।
ਮਾਹੀ ਕਰ ਗਿਆ ਵਾਦਾ ਆਵਣ ਦਾ ਸਾਡੀ ਜਿੰਦੜੀ ਨੂੰ ਨਾ ਮੌਤ ਆਈ ਨਾ ਆਰਾਮ ਆਇਆ ਵਿੱਚ ਪਰਦੇਸਾਂ ਬਹਿ ਗਿਓ ਜਾ ਕੇ ਵਿੱਚ ਪਰਦੇਸਾਂ ਚੰਨ ਮਾਹੀਆ ਜਾ ਵੇ ਸਨ ਤੇਰੀਆਂ ਉਡੀਕਾਂ ਵੇ ਚੰਨ ਮਾਹੀਆ ਜਾ ਵੇ ਸਨ ਤੇਰੀਆਂ ਉਡੀਕਾਂ ਵਿੱਚ ਪਰਦੇਸਾਂ ਬਹਿ ਗਿਓ ਜਾ ਕੇ ਵਿੱਚ ਪਰਦੇਸਾਂ ਬਹਿ ਗਿਓ ਜਾ
ਦੋਸਤੋ ਇੱਕ ਵਾਰ ਫੇਰ ਸਵਾਗਤ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੇ ਆਣ ਜੁੜਿਆ ਜੀ ਫੇਰ ਤੇ ਨਾਲ ਨਾਲ ਸਾਡੇ ਸਵਰਨ ਸਿੰਘ ਟਹਿਣਾ ਹੁਣ ਵੀ ਹੋ ਗਏ ਨੇ ਉਹਨਾਂ ਤੋਂ ਵੀ ਪੰਜਾਬ ਦੇ ਹਾਲਾਤ ਜਾਣੇ ਤੇ ਨਾਲ ਨਾਲ ਪਰਮਿੰਦਰ ਸਿੰਘ ਪਾਪਾ ਟੋਡੇ ਵੀ ਸਟੂਡੀਓ ਵਿੱਚ ਹਾਜ਼ਰ ਨੇ
ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਵੱਡੇ ਵੀਰ ਅਮਰੀਕ ਸਿੰਘ ਹੋਣਾ ਨੂੰ ਤੇ ਨਾਲ ਨਾਲ ਵੀਰ ਸਵਰਨ ਟਹਿਣਾ ਹੋਣਾ ਨੂੰ ਜਲੰਧਰ ਤੋਂ। ਟਹਿਣਾ ਸਾਹਿਬ ਕੀ ਹਾਲਾਤ ਨੇ ਮੌਸਮ ਦੇ?
ਦੇਖੋ ਬਾਈ ਜੀ ਦੋ ਦਿਨ ਤਾਂ ਪੰਜਾਬ ਦੇ ਵਿੱਚ ਬੜੀ ਸੋਹਣੀ ਧੁੱਪ ਨਿਕਲੀ
ਜੀ।
ਲਗਦਾ ਸੀ ਵੀ ਹੁਣ ਠੰਡ ਗਈ ਬਸ ਖਤਮ ਹੋ ਗਈ ਸਮਝ ਲਓ
ਜੀ।
ਪਰ ਕੱਲ ਦੁਪਹਿਰ ਤੋਂ ਕੱਲ ਬੱਦਲਬਾਜੀ ਬੇਹੱਦਾ ਜਦੋਂ ਆਪਾਂ ਹੁਣ ਖਬਰਾਂ ਦੀ ਸਾਂਝ ਪਾ ਰਹੇ ਹਾਂ ਤੇ ਬਾਹਰ ਜਲੰਧਰ ਦੇ ਵਿੱਚ ਭੂਰ ਜੀ ਪੈ ਰਹੀ ਹੈ ਕਿਣਮਿਣ ਕਿਣਮਿਣ ਹੋ ਰਹੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਹੈ ਕਿ ਅੱਜ ਤੇ ਕੱਲ ਨੂੰ ਦੋ ਦਿਨ ਪੰਜਾਬ ਦੇ ਵਿੱਚ ਚੰਗਾ ਮੀਂਹ ਪੈਣ ਦੀ ਪੂਰੀ ਸੰਭਾਵਨਾ ਤੇ ਸੂਰਜ ਦੇ ਦਰਸ਼ਨ ਨਹੀਂ ਹੋਣੇ।
ਟਹਿਣਾ ਸਾਹਿਬ ਜਲੰਧਰੋਂ ਪਠਾਨਕੋਟ ਨੂੰ ਬੱਸਾਂ ਬਹੁਤ ਜਾਂਦੀਆਂ ਅੱਜ ਕੱਲ ਪਰ ਪਤਾ ਇਹ ਲੱਗਾ ਵੀ ਪਠਾਨਕੋਟ ਵਾਲੇ ਤੇ ਗੁਰਦਾਸਪੁਰ ਵਾਲੇ ਸਨੀ ਦਿਓਲ ਨੂੰ ਉਡੀਕਦੇ ਰਹੇ ਨਾ ਤਾਂ ਉਹ ਜਹਾਜ਼ ਰਾਹੀਂ ਪਹੁੰਚੇ ਨਾ ਬੱਸ ਰਾਹੀਂ ਪਹੁੰਚੇ ਤੇ ਜੇ ਆਏ ਆਏ ਤਾਂ ਆਮ ਲੋਕਾਂ ਨੂੰ ਮਿਲੇ ਬਿਨਾਂ ਹੀ ਚਲੇ ਗਏ। ਕੀ ਗੱਲ ਗੁਰਦਾਸਪੁਰ ਦੀ ਕਿਸਮਤ ਚ ਏਦਾਂ ਦੇ ਐਮ ਪੀ ਲਿਖੇ ਹੋਏ ਆ?
ਗੁਰਦਾਸਪੁਰ ਦੀ ਕਿਸਮਤ ਖਰਾਬ ਜਿਹੋ ਜਿਹੀ ਲੋਕਾਂ ਦੀ ਅਕਲ ਦੇ ਵਿੱਚ ਨੁਕਸ ਆ। ਜਦੋਂ ਨਾ ਬਾਈ ਜੀ ਵੋਟਾਂ ਸਿਰ ਦੇ ਉੱਤੇ ਸੀਗੀਆਂ ਉਦੋਂ ਮੈਂ ਵੱਖ ਵੱਖ ਥਾਵਾਂ ਦੇ ਉੱਤੇ ਕਹਿਣਾ ਵੀ ਭਾਈ ਪੰਜਾਬ ਦੇ ਜੰਮੇ ਜਾਏ ਇੱਥੇ ਜਿੱਤਣ ਤੋਂ ਬਾਅਦ ਵੀ ਲੱਭਦੇ ਤੁਸੀਂ ਬੰਬੇ ਦੇ ਵਿੱਚ ਜਾ ਕੇ ਉਹਨੂੰ ਕਿਵੇਂ ਲੱਭਿਆ ਕਰੋਗੇ। ਪਰ ਕਈ ਲੋਕਾਂ ਨੇ ਇਹ ਗੱਲ ਕਹੀ ਟਿੱਪਣੀਆਂ ਕਰਕੇ ਵੀ ਤੁਸੀਂ ਤਾਂ ਭਾਜਪਾ ਦੇ ਵੈਰੀ ਲੱਗਦੇ ਹੋ
ਜੀ,
ਤੁਹਾਨੂੰ ਤਾਂ ਸਨੀ ਦਿਓਲ ਨਾਲ ਕੋਈ ਸਮੱਸਿਆ ਲੱਗਦੀ ਆ। ਆਪਾਂ ਨੂੰ ਕੋਈ ਸਮੱਸਿਆ ਨੀ, ਆਹ ਹੁਣ ਡੋਕੇ ਲੈ ਲੈਣ ਉਹਦੇ ਕੋਲੋਂ, ਹੁਣ ਸਨੀ ਦਿਓਲ ਦੀਆਂ ਫੋਟੋਆਂ ਲਾ ਲਾ ਕੇ ਕੰਨਾਂ ਦੇ ਉੱਤੇ ਲਿਖੀ ਜਾਣ ਕੇ ਗੁੰਮਸ਼ੁਦਾ ਦੀ ਭਾਲ ਹੈ। ਸਨੀ ਦਿਓਲ ਲੱਭਦਾ ਕਿੱਥੇ ਹੈ? ਸਨੀ ਦਿਓਲ ਗਾਇਬ ਹੈ। ਸਨੀ ਦਿਓਲ ਨੂੰ ਗੁਰਦਾਸਪੁਰ ਦਾ ਫਿਕਰ ਨਹੀਂ ਤੇ ਉਹਨੂੰ ਜਦੋਂ ਪਤਾ ਹੀ ਨੀ ਵੀ ਭਾਈ ਤੁਹਾਨੂੰ ਕਿਹੜੀ ਕਿਹੜੀ ਗੱਲ ਦਾ ਫਿਕਰ ਆ, ਉਹ ਕਿਹੜਾ ਤੁਹਾਡੇ ਚ ਰਹਿੰਦਾ, ਇਸ ਕਰਕੇ ਉਹ ਨਹੀਂ ਮਿਲਦਾ ਗਾ। ਤੇ ਉਹ ਆਪਣੀ ਥਾਂ ਦੇ ਉੱਤੇ ਬਿਲਕੁਲ ਸਹੀ ਜਾ ਰਿਹਾ। ਇਹ ਲੋਕਾਂ ਦੀਆਂ ਗਲਤ ਗੱਲਾਂ ਲੋਕਾਂ ਦੇ ਨਾਲ ਹੋਣੀ ਵੀ ਚਾਹੀਦੀ। ਏਦਾਂ ਆ ਤੁਸੀਂ ਹੁਣ ਵੀ ਦੇਖਿਓ, ਚਾਰ ਦਿਨ ਸਨੀ ਦਿਓਲ ਇੱਥੇ ਲਾ ਗਏ, ਸੜਕਾਂ ਦੇ ਉੱਤੇ ਗੇੜੇ ਕੱਢ ਗਏ, ਲੋਕਾਂ ਨੇ ਸੈਲਫੀਆਂ ਕਰਵਾ ਕਰਵਾ ਝੱਲੇ ਹੋ ਜਾਣਾ, ਬਾਅਦ ਦੇ ਵਿੱਚ ਫਿਰ ਭੁੱਲ ਜਾਣਗੇ ਸਾਡੇ ਤਾਂ ਮਸਲੇ ਕਿਹੜੇ ਕਿਹੜੇ ਸੀਗੇ। ਸੋ ਸਨੀ ਦਿਓਲ ਆਇਆ ਉਹ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੇ ਵਿੱਚ ਹਿੱਸਾ ਲਿਆ, ਪ੍ਰਸ਼ਾਸਨ ਦੇ 5-7 ਅਧਿਕਾਰੀਆਂ ਨੂੰ ਮਿਲਿਆ ਤੇ ਫਿਰ ਉਹ ਵਾਪਸ ਚਲਾ ਗਿਆ ਤੇ ਲੋਕ ਵਿਹਲੇ ਰਹਿ ਗਏ।
ਅੱਛਾ, ਉਧਰੋਂ ਜੇ ਗੱਲ ਕਰਦੇ ਆ ਤੇ ਬੀਜੇਪੀ ਦੇ ਵਿਚ ਜਿੱਥੇ ਹਾਈ ਕਮਾਂਡ ਨੇ ਪ੍ਰਧਾਨਗੀ ਬਦਲੀ, ਪੰਜਾਬ ਦੇ ਵਿਚ ਅਸ਼ਵਨੀ ਸ਼ਰਮਾ ਹੋਣਾ ਨੇ ਕੱਲ ਇਕ ਖਾਸ ਮੀਟਿੰਗ ਕੀਤੀ ਚੰਡੀਗੜ੍ਹ ਦੇ ਵਿਚ, ਉਹ ਕਹਿੰਦੇ ਵੀ ਨਹੀਂ ਗਠਜੋੜ ਨੂੰ ਖਤਰਾ ਹੀ ਕੋਈ ਨੀ, ਹਰੇਕ ਪਾਰਟੀ ਨੂੰ ਪੂਰਾ ਹੱਕ ਹੈ ਕਿ ਉਹ ਵਿਸਥਾਰ ਕਰੇ ਆਪਣਾ। ਸੋ ਅਕਾਲੀ ਦਲ ਬਾਦਲ ਦੇ ਖਿਲਾਫ਼ ਉਹਨਾਂ ਨੇ ਕੁਛ ਵੀ ਨੀ ਆਖਿਆ, ਉਹ ਕਹਿੰਦੇ ਵੀ ਗਠਜੋੜ ਜਿਹੜਾ ਉਹ ਬਿਲਕੁਲ ਫੈਵੀਕੋ ਦੇ ਜੋੜ ਵਾਂਗੂ ਕਾਇਮ ਰਹਿਣਾ।
ਉਹ ਗੱਲ ਇਹ ਵੀ ਕਿ ਉਹਨਾਂ ਨੇ ਕਦੇ ਵੀ ਇਹ ਗੱਲ ਆਪਣੇ ਮੂੰਹੇ ਤਾਂ ਕਹਿਣੀ ਖਤਰਾ ਨਾ ਹੀ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਦਿੱਲੀ ਦੇ ਵਿੱਚ ਕੋਈ ਖਤਰਾ, ਦਿੱਲੀ ਦੇ ਵਿੱਚ ਉਹਨਾਂ ਨੇ ਬ੍ਰਾਂਚ ਚਿੱਠੀ ਵਾਂਗੂ ਅਕਾਲੀ ਵਾਪਸ ਭੇਜਦੇ ਆ
ਜੀ,
ਇਸ ਤੋਂ ਪਹਿਲਾਂ ਹਰਿਆਣੇ ਦੇ ਵਿੱਚ ਭੇਜੇ ਸੀ ਤੇ ਪਰ ਅਕਾਲੀ ਦਲ ਨੂੰ ਇਸ ਗੱਲ ਦਾ ਧੜਕੂ ਤਾਂ ਲੱਗਾ ਪਿਆ। ਕੱਲ ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰ ਦੇ ਵਿੱਚ ਗਏ ਸੀ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ, ਇੱਥੇ ਮੱਥਾ ਟੇਕਣ ਤੋਂ ਬਾਅਦ ਉਹ ਪੱਤਰਕਾਰਾਂ ਦੇ ਸਨਮੁੱਖ ਹੋਏ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਵਕਤ ਅਸੀਂ ਕੁਛ ਨੀ ਕਹਿ ਸਕਦੇ, 2022 ਦੇ ਮੱਦੇਨਜ਼ਰ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਵੀ ਕੀ ਗਠਜੋੜ ਰਹੂਗਾ, ਉਹ ਕਹਿੰਦੇ ਵੀ ਕੋਈ ਗੱਲ ਨੀ ਹਾਲੇ 2 ਸਾਲ ਦਾ ਵਕਤ ਪਿਆ, ਇਹਨਾਂ 2 ਸਾਲਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਤੇ ਜੇ ਠੀਕ ਰਿਹਾ ਸਾਰਾ ਕੁਛ ਤਾਂ ਗਠਜੋੜ ਰਹੂਗਾ ਵੀ। ਉੱਦਾਂ ਅਕਾਲੀ ਦਲ ਇੱਕ ਸਿਧਾਂਤਕ ਪਾਰਟੀ ਹੈ, ਸਿੱਧਾ ਭਾਈ ਸਿਧਾਂਤਾਂ ਦੇ ਉੱਤੇ ਬਰਕਰਾਰ ਰਵਾਂਗੇ। ਸੋ ਅਸ਼ਵਨੀ ਸ਼ਰਮਾ ਹੋਰੀ ਵੀ ਆਪਣੇ ਮੂੰਹੋਂ ਇਹ ਗੱਲ ਹਾਲੇ ਨਹੀਂ ਕਹਿਣਗੇ ਕਿਉਂਕਿ ਇਹਨਾਂ ਦੇ ਮਿੱਤਰ ਬੇਲੀ ਕਹਿਣ ਨੂੰ ਬਥੇਰੇ ਆ, ਕਦੇ ਮਗਨ ਮੋਹਨ ਮਿੱਤਲ, ਕਦੇ ਮਾਸਟਰ ਮੋਹਨ ਲਾਲ, ਕਦੇ ਕੋਈ ਇੱਕੋ ਗੱਲ ਕਹਿੰਦੇ ਜੀ ਕਿ 2022 ਦੇ ਵਿੱਚ ਕੱਲਿਆਂ ਚੋਣ ਲੜਾਂਗੇ, ਜੇਕਰ ਇਕੱਠਿਆਂ ਲੜਨੀ ਆ ਤਾਂ 59 ਸੀਟਾਂ ਤੋਂ ਘੱਟ ਨਹੀਂ ਲੈਣੀਆਂ। ਹੁਣ ਉਹ ਵੇਲਾ ਗਿਆ ਜਦੋਂ ਕਈਆਂ ਵਾਲਾ ਦੌਰ ਸੀਗਾ। ਸੋ ਅਸ਼ਵਨੀ ਸ਼ਰਮਾ ਹੋਰਾਂ ਨੇ ਕਿਹਾ ਜੀ ਕਿ ਗਠਜੋੜ ਪੱਕਾ, ਪਰ ਜੇ ਇਹ ਨਹੀਂ ਪੱਕਾ ਤਾਂ ਫਿਰ ਪਿੰਡਾਂ ਦੇ ਵਿੱਚ ਸਿੱਖ ਗੇਰਿਆਂ ਨੂੰ ਅੱਗੇ ਕਰਕੇ ਤੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਸੀ ਕਰਨੀ ਚਾਹੀਦੀ। ਪਰ ਇਸ ਵਕਤ ਲੱਗਦਾ ਇਹੀ ਹੈ ਵੀ ਭਾਜਪਾ ਜਿੰਨੀ ਸਰਗਰਮਾ ਤੇ ਜਿਸ ਤਰੀਕੇ ਦੇ ਨਾਲ ਭਾਜਪਾ ਦੇ ਰਿਸ਼ਤੇ ਆ ਅਕਾਲੀ ਦਲ ਦੇ ਨਾਲ, ਉਸ ਤੋਂ ਬਾਅਦ 2022 ਦੇ ਵਿੱਚ ਕਈ ਕੁਝ ਹੋਣਾ ਹਾਲੇ ਬਾਕੀ ਹੈ ਜੀ।
ਜੀ, ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਬਹੁਤ ਨਜ਼ਦੀਕ ਆ ਗਈਆਂ ਨੇ, ਕੋਲਿਆਂ ਦੀ ਅੰਗੀਠੀ ਮਗਧੀ ਤੁਸੀਂ ਬਹੁਤ ਵਾਰ ਦੇਖੀ ਹੋਣੀ ਹੈ, ਹੌਲੀ ਹੌਲੀ ਚੋਣ ਮੈਦਾਨ ਜਿਹੜਾ ਕੋਲਿਆਂ ਦੀ ਅੰਗੀਠੀ ਵਾਂਗੂ ਮਗ ਰਿਹਾ। ਪਹਿਲਾਂ ਤਾਂ ਐਲਾਨ ਬਹੁਤ ਦੇਰੀ ਦੇ ਨਾਲ ਹੋਇਆ ਜੀ ਬੀਜੇਪੀ ਵੱਲੋਂ, ਤੇ ਹੁਣ ਕੇਜਰੀਵਾਲ ਦੇ ਖਿਲਾਫ਼ ਜਿਹੜੇ ਸੁਨੀਲ ਯਾਦਵ ਸਾਹਿਬ ਖੜੇ ਹੋਏ ਆ, ਉਹ ਪੱਟ ਤੇ ਥਾਪੀ ਮਾਰ ਕੇ ਕਹਿੰਦੇ ਵੀ ਕੇਜਰੀਵਾਲ ਨੂੰ 25,000 ਤੋਂ ਵੱਧ ਵੋਟਾਂ ਦੇ ਨਾਲ ਹਰਾਊਂਗਾ, ਕੀ ਲੱਗਦਾ ਤੁਹਾਨੂੰ?
ਦੇਖੋ, ਦਾਅਵੇ ਕਰਨੇ ਇੱਕ ਵੱਖਰੀ ਗੱਲ ਆ, ਪਰ ਜੋ ਸਥਿਤੀਆਂ ਅਸਲ ਆ ਉਹਨਾਂ ਨੂੰ ਸਮਝਣਾ ਇਹ ਇੱਕ ਵੱਖਰੀ ਗੱਲ ਆ। ਦਾਅਵਾ ਤਾਂ ਕੋਈ ਵੀ ਕਿਤੋਂ ਵੀ ਕਰ ਸਕਦਾ, ਹਰ ਬੰਦੇ ਦੇ ਦਾਅਵਾ ਕਰਨ ਜਿਹੜੀ ਥਾਂ ਤੋਂ ਕੇਜਰੀਵਾਲ ਉਮੀਦਵਾਰ ਆ, ਇੱਥੇ ਕੁੱਲ ਇਸ ਵਕਤ 80 ਦੇ ਕਰੀਬ ਉਮੀਦਵਾਰ ਹੈਗੇ ਆ, ਤੇ ਇਹਨਾਂ 80 ਦੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਦੁੱਖ ਸਾਡੀ ਝੋਲੀ ਦੇ ਵਿੱਚ ਪੈਦਾ ਹੀ ਨਹੀਂ। ਮੇਰੇ ਵਰਗੇ ਨੂੰ ਪਤਾ ਵੀ ਹੁੰਦਾ ਵੀ 2,500 ਵੋਟਾਂ ਆਪਾਂ ਨੂੰ 100-150 ਪੈ ਗਈਆਂ, ਉਹ ਵੀ ਕਹਿੰਦਾ ਕਿ ਮੈਂ ਕੀ ਚਮਤਕਾਰ ਕਰਕੇ ਦਿਖਾ ਦੂੰ, ਮੈਂ ਕਿੰਨੀਆਂ ਦੀ ਪਿੱਠ ਲਵਾ ਦੂੰ। ਅਗਲਾ ਕਹਿੰਦਾ ਵੀ 11 ਫਰਵਰੀ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਗੱਲ ਮੰਨੀ ਉਹਦੇ ਭਾਈ ਮੇਰਾ ਕੀ ਹੋ ਸਕਦਾ, ਜਦੋਂ ਦਿਸੂਗਾ ਉਦੋਂ ਦਿਸੂਗਾ। ਸੋ ਜਿਹੜੇ ਯਾਦਵ ਸਾਹਿਬ ਨੇ ਉਹ ਗੱਲ ਕਹਿੰਦੀ ਹੈ ਜੀ ਕਿ ਕੇਜਰੀਵਾਲ ਨੇ ਕੱਖ ਨਹੀਂ ਕੀਤਾ, ਕੇਜਰੀਵਾਲ ਨੇ ਤਾਂ ਇਸ ਵਕਤ ਦਿੱਲੀ ਦਾ ਸੱਤਿਆਨਾਸ਼ ਕਰਕੇ ਰੱਖ ਦਿੱਤਾ, ਕੇਜਰੀਵਾਲ ਨੇ ਦੂਜੀ ਵਾਰ ਮੁੱਖ ਮੰਤਰੀ ਬਣ ਕੇ ਵੀ ਸੂਬੇ ਦਾ ਕੱਖ ਨਹੀਂ ਸੋਚਿਆ, ਤੇ ਤੀਜੀ ਵਾਰ ਨਹੀਂ ਬਣ ਦੇਵਾਂਗੇ, ਇਹ ਸਾਡਾ ਪੱਕਾ ਵਾਅਦਾ ਹੈਗਾ। ਜਦੋਂ ਹੁਣ ਬੀਜੇਪੀ ਇਹ ਗੱਲ ਕਹਿੰਦੀ ਹੈ ਨਾ ਕਿ ਜੀ ਅਸੀਂ ਜੇਕਰ ਸਾਨੂੰ ਤੁਸੀਂ ਸੱਤਾ ਦੇ ਵਿੱਚ ਆਉਣ ਦਾ ਮੌਕਾ ਦੇਤਾ ਤਾਂ ਅਸੀਂ ਪਾਣੀ, ਬਿਜਲੀ ਤੇ ਇੰਟਰਨੈਟ ਮੁਫ਼ਤ ਦੇਵਾਂਗੇ, ਕੱਲ ਇਹਨਾਂ ਨੇ ਇਹ ਗੱਲ ਕਹੀ ਆ। ਤੇ ਮੈਂ ਨਾਲ ਨਾਲ ਸੋਚੀ ਜਾਂਦਾ ਵੀ ਕਾਸ਼ ਕਿਤੇ ਪੂਰੇ ਭਾਰਤ ਦੇ ਵਿੱਚ ਬੀਜੇਪੀ ਦੀ ਸਰਕਾਰ ਹੁੰਦੀ ਤਾਂ ਨੈੱਟ, ਬਿਜਲੀ, ਪਾਣੀ ਇੱਥੇ ਸਾਰੇ ਦੇਸ਼ 'ਚ ਹੀ ਮੁਫ਼ਤ ਹੋ ਜਾਂਦਾ ਜੀ।
ਬਿਲਕੁਲ। ਅੱਛਾ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਹੁਤ ਹੋਈ, ਪੰਜਾਬ ਨੇ ਬਹੁਤ ਕੁਝ ਆਪਣੇ ਪਿੰਡ ਦੇ ਹੰਡਾਇਆ, ਚਾਹੇ ਨਕਸਲਾਈਟ ਮੂਵਮੈਂਟ ਦੀ ਗੱਲ ਹੋਵੇ ਚਾਹੇ ਖਾਲਿਸਤਾਨ ਮੂਵਮੈਂਟ ਦੀ ਗੱਲ ਹੋਵੇ। ਇੱਕ ਬੰਦਾ ਜਿਹੜਾ ਬਹੁਤ ਜ਼ਿਆਦਾ ਲੰਬੜਦਾਰੀ ਦੇ ਵਿੱਚ ਰਿਹਾ ਬਾਦਲ ਸਰਕਾਰ ਦੇ ਦੌਰਾਨ, ਜਿਹਨੇ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਕਹਿਤਾ ਸੀ ਕਿ ਮੈਂ ਅੱਤਵਾਦੀ ਸੀ, ਅੱਤਵਾਦੀ ਹਾਂ ਤੇ ਅੱਤਵਾਦੀ ਰਹਾਂਗਾ, ਮਾਫ਼ ਕਰਨਾ, 4 ਜਨਵਰੀ 1985 ਨੂੰ ਇਹਨਾਂ ਨੂੰ ਭਗੌੜੇ ਕਰਾਰ ਦੇ ਦਿੱਤਾ ਗਿਆ ਸੀ। ਵਿਰਸਾ ਸਿੰਘ ਵਲਟੋਹਾ ਦੇ ਖਿਲਾਫ਼ ਮਾਣਯੋਗ ਅਦਾਲਤ ਨੇ ਹੁਣ ਦੋਸ਼ ਜਿਹੜੇ ਨੇ ਉਹ ਆਇਦ ਕਰ ਦਿੱਤੇ ਜੀ, ਜਿਹਦੇ ਵਿੱਚ ਹੱਤਿਆ ਤੇ ਹੋਰ ਧਾਰਾਵਾਂ ਜਿਹੜੀਆਂ ਉਹ ਲਾਗੂ ਹੋ ਰਹੀਆਂ ਨੇ। ਹੁਣ ਵਟੋਹਾ ਸਾਹਿਬ ਖੁੱਲ੍ਹ ਕੇ ਕਹਿੰਦੇ ਆ ਵੀ ਮੈਂ ਅੱਤਵਾਦੀ ਹਾਂ।
ਬਿਲਕੁਲ ਨੀ ਕਹਿੰਦੇ ਜੀ, ਜਦੋਂ ਵਲਟੋਹਾ ਹੋਰਾਂ ਨੇ ਗੱਲ ਕਹੀ ਸੀ ਕਿ ਮੈਂ ਅੱਤਵਾਦੀ ਥਾਂ ਤੇ ਰਹਾਂਗਾ, ਉਸ ਤੋਂ ਕਾਫ਼ੀ ਦੇਰ ਬਾਅਦ ਉਹਨਾਂ ਨੇ 3-4 ਮਾਫ਼ੀਆਂ ਮੰਗੀਆਂ ਸੀ। ਉਹਨਾਂ ਨੇ ਕਿਹਾ ਸੀ ਕਿ ਪੱਤੇ ਰੌਂ ਦੇ ਵਿੱਚ ਮੂੰਹ ਤੋਂ ਗੱਲ ਨਿਕਲ ਗਈ, ਮੈਂ ਏਦਾਂ ਦਾ ਬੰਦਾ ਨਹੀਂ ਆ। ਉਦੋਂ ਅਕਾਲੀ ਦਲ ਵਾਹਵਾ ਛਿੱਠਾ ਪਿਆ ਸੀ ਕਿ ਸਾਡੇ ਬੰਦੇ ਆਪ ਹੀ ਕਬੂਲ ਕਰਨ ਲੱਗ ਪਏ ਕਿ ਭਾਈ ਮੈਂ ਕੌਣ ਹਾਂ ਤੇ ਕੌਣ ਸਾਂ ਤੇ ਕੌਣ ਰਹਾਂਗਾ ਤੇ ਕੀ ਕਰਾਂਗਾ। ਹੁਣ ਜਦੋਂ ਦੋਸ਼ ਆਇਡ ਹੋ ਗਏ ਆ ਤਾਂ ਵਿਰਸਾ ਸਿੰਘ ਵਲਟੋਹਾ ਦੀਆਂ ਮੁਸ਼ਕਲਾਂ ਚ ਵਾਧਾ ਹੋ ਗਿਆ। ਪਰ ਇਹ ਮਾਮਲਾ ਇਹੋ ਜਿਹਾ ਜਿੱਥੇ ਅਕਾਲੀ ਇਹ ਵੀ ਨੀ ਕਹਿ ਸਕਦੇ ਕਿ ਕਾਂਗਰਸੀਆਂ ਵੱਲੋਂ ਜਾਣ ਬੁੱਝ ਕੇ ਏਦਾਂ ਕੀਤਾ ਜਾ ਰਿਹਾ। ਇਹ ਤਾਂ ਜੀ ਸੱਤਾਧਾਰੀ ਧਿਰ ਹੋਣ ਕਰਕੇ ਸਾਡੀ ਪੱਟੀ ਲਵਾਉਣ ਜਾ ਰਹੇ ਆ, ਕਿਉਂਕਿ ਇਹ ਮਾਮਲਾ ਅਦਾਲਤ ਦਾ, ਇਹ ਮਾਮਲਾ ਕਾਂਗਰਸ ਦਾ ਜਾਂ ਕਿਸੇ ਹੋਰ ਵਿਰੋਧੀ ਧਿਰ ਦਾ ਨਹੀਂ ਹੈ। ਸੋ ਇਸ ਕਰਕੇ ਅਕਾਲੀ ਦਲ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਗਿਆ, ਵਾਧਾ ਬੜੇ ਸਮੇਂ ਤੋਂ ਹੋ ਰਿਹਾ ਅਕਾਲੀ ਦਲ ਦੀਆਂ ਮੁਸ਼ਕਲਾਂ ਦੇ ਵਿੱਚ। ਵਿਰਸਾ ਸਿੰਘ ਮਲਟੋਹਾ ਦੇ ਉੱਤੇ ਦੋਸ਼ ਆਇਦ ਹੋਣ ਦਾ ਮਤਲਬ ਇਹ ਆ ਵੀ ਇੱਕ ਵਾਰ ਵਿਰੋਧੀ ਪਾਰਟੀਆਂ ਜਿਹੜੀਆਂ ਉਹਨਾਂ ਨੂੰ ਘੇਰਾ ਪਾਉਣ ਦਾ ਬਹੁਤ ਵੱਡਾ ਮੌਕਾ ਮਿਲ ਜਾਣਾ ਤੇ ਇਹ ਅੱਜ ਤੋਂ ਸਿਲਸਿਲਾ ਹੁਣ ਸ਼ੁਰੂ ਹੋ ਜਾਣਾ, ਕਿਉਂਕਿ ਇਸ ਵਕਤ ਜਦੋਂ ਆਪਣੇ ਸਾਥ ਛੱਡ ਰਹੇ ਆ, ਜਦੋਂ ਨੌ ਮਾਸ ਦਾ ਰਿਸ਼ਤਾ ਟੁੱਟ ਰਿਹਾ, ਉਸ ਵਕਤ ਆਪਣਾ ਇੱਕ ਹੋਰ ਜਿਹੜਾ ਚਿਹਤਾ ਉਹ ਇਸ ਤਰੀਕੇ ਦੇ ਨਾਲ ਕਾਨੂੰਨ ਦੀ ਤਰੀਕੀ ਦੇ ਵਿੱਚ ਫਸ ਜਾਣਾ ਸੱਚੀ ਮੁੱਚੀ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧਾਉਣ ਵਾਲੀ ਗੱਲ ਹੈ।
ਅੱਛਾ ਤਿੰਨ ਸਾਹਿਬ, ਸੁਣਿਆ ਵੀ ਅਕਾਲੀਆਂ ਦੇ ਵਿੱਚੋਂ ਇੱਕੋ ਹੀ ਨੇਤਾ ਜਿਹੜਾ ਵੱਡੇ ਬਾਦਲ ਸਾਹਿਬ ਨੂੰ ਗੁੱਟ ਫੜ ਕੇ ਫੈਸਲਾ ਬਦਲਣ ਦੀ ਗੱਲ ਕਹਿ ਦਿੰਦਾ ਸੀ। ਨਾ ਉਹਦਾ ਜਥੇਦਾਰ ਤੋਤਾ ਸਿੰਘ ਹੈ ਤੇ ਚਿੱਟੀ ਮੱਖੀ ਦੇ ਮਾਮਲੇ ਵਿੱਚ ਉਹਦੀ ਮਸ਼ਹੂਰੀ ਬਹੁਤ ਹੋਈ ਸੀ, ਹੋਰ ਵੀ ਮਾਮਲਿਆਂ ਦੇ ਵਿੱਚ ਜਿਵੇਂ ਸੈਕਸ ਰੈਕਟ ਦੇ ਮਾਮਲੇ 'ਚ ਉਹਦੇ ਬੇਟੇ ਦੀ ਵੀ ਬਹੁਤ ਮਸ਼ਹੂਰੀ ਹੋਈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਟਿੱਡੀ ਦਲ ਜਿਹੜਾ ਉਹਦਾ ਖਤਰਾ ਮੰਡਰਾ ਰਿਹਾ ਪੰਜਾਬ ਦੇ ਉੱਤੇ, ਜਿਵੇਂ ਚਿੱਟੀ ਮੱਖੀ ਦੇ ਮਾਮਲੇ ਵਿੱਚ ਘਪਲੇ ਹੋਏ, ਇਸੇ ਤਰ੍ਹਾਂ ਟਿੱਡੀ ਦਲ ਦੇ ਮਾਮਲੇ ਵਿੱਚ ਸਰਕਾਰ ਵਾਕਿਆ ਗੰਭੀਰ ਹੈ ਜਾਂ ਇੱਦਾਂ ਹੀ ਘਪਲਿਆਂ ਭਲੀ ਰਾਜਨੀਤੀ ਦੇ ਨਾਲ ਕਿਸਾਨਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ?
ਬਾਈ ਜੀ, ਪਹਿਲਾਂ ਤਾਂ ਗੱਲ ਇਹ ਹੈ ਕਿ ਸਰਕਾਰ ਆ ਜਿਹੜੀ ਉਹ ਇੱਕੋ ਕਹਿ ਰਹੀ ਗੱਲ ਕਿ ਨਹੀਂ ਐਡੀ ਵੱਡੀ ਫਿਕਰਮੰਦੀ ਵਾਲੀ ਕੋਈ ਗੱਲ ਨੀਗੀ।
ਅੱਛਾ ਜੀ,
ਇਹ ਕੋਈ ਬਾਹਲਾ ਵੱਡਾ ਮਸਲਾ ਹੈ ਨੀਗਾ, ਕਿਸਾਨ ਫਿਕਰ ਨਾ ਕਰਨ, ਬਸ ਕਿਸਾਨ ਜਾਗਰੂਕ ਰਹਿਣ, ਜਾਗਦੇ ਰਹਿਣ। ਪਰ ਹੁਣ ਹੌਲੀ ਹੌਲੀ ਸਰਕਾਰ ਨੇ ਕਹਿਣਾ ਸ਼ੁਰੂ ਕਰਤਾ ਕਿ ਟਿੱਡੀ ਦਲ ਦਾ ਹਮਲਾ ਹੋ ਸਕਦਾ, ਕਿਸਾਨ ਖੇਤਾਂ ਦੇ ਵਿੱਚ ਰਹਿਣ ਤੇ ਚੌਕਸ ਰਹਿਣ, ਪਰ ਫਿਕਰ ਭਾਵੇਂ ਹਾਲੇ ਵੀ ਨਾ ਕਰਨ। ਹੁਣ ਜਿਹੜੇ ਬੰਦਿਆਂ ਦੇ ਖੇਤਾਂ ਦੇ ਵਿੱਚ ਟਿੱਡੀਆਂ ਪਹੁੰਚ ਚੁੱਕੀਆਂ, ਇਹ ਸਰਕਾਰ ਦੇ ਕਹੇ ਮੁਤਾਬਕ ਫਿਕਰ ਕਰਨਗੇ ਕਿ ਨਹੀਂ ਕਹੋਗੇ, ਇਹਦੇ ਬਾਰੇ ਤਾਂ ਅੰਦਾਜ਼ਾ ਲਾਉਣਾ ਔਖਾ ਨੀਗਾ। ਮਾਨਸੇ ਦੇ ਕਈ ਪਿੰਡਾਂ ਦੇ ਕਿਸਾਨ ਇਹੋ ਜਿਹੇ ਆ ਜਿਹੜੇ ਆਪਣੇ ਖੇਤਾਂ ਦੇ ਵਿੱਚ ਦਿਨ ਰਾਤ ਪੀਪੇ ਛਿੜਕਾਈ ਜਾਂਦੇ ਆ, ਜਿਹੜੇ ਉੱਥੇ ਦਿਨ ਰਾਤ ਪਟਾਸ਼ ਦੇ ਨਾਲ ਪਟਾਕੇ ਪਾਈ ਜਾਂਦੇ ਆ, ਕਿਉਂਕਿ ਹੁਣ ਤੱਕ ਇਹ ਧਾਰਨਾ ਬਣੀ ਹੋਈ ਆ ਵੀ ਜੇਕਰ ਖੜਕਾ ਕੀਤਾ ਜਾਵੇ ਤਾਂ ਟਿੱਡੀ ਦਲ ਆ ਜਿਹੜਾ ਜਦੋਂ ਆ ਰਿਹਾ ਹੁੰਦਾ ਉਹ ਸੁਣ ਕੇ ਸਿਰਫ ਖੜਕਾ ਸੁਣ ਕੇ ਭੱਜਦਾ ਡਰ ਦੇ ਨਾਲ, ਹੋਰ ਕੋਈ ਹੱਲ ਹੈ ਨੀਗਾ। ਉੱਤੋਂ ਹੁਣ ਖੇਤੀਬਾੜੀ ਵਿਭਾਗ ਦੇ ਮਾਹਰ ਇਹ ਜਾ ਕੇ ਆਏ ਸੰਬੰਧਿਤ ਪਿੰਡਾਂ ਦੇ ਵੱਲ ਤੇ ਆਪ ਗੱਲ ਮੰਨ ਗਏ ਆ, ਉਹ ਕਹਿੰਦੇ ਵੀ ਟਿੱਡੀਆਂ ਦਾ ਹਮਲਾ ਤਾਂ ਹੋਇਆ ਤੇ ਕੁਛ ਕੁ ਟਿੱਡੀਆਂ ਫੜ ਕੇ ਵੀ ਆਏ ਆ, ਕਹਿੰਦੇ ਵੀ ਹਾਂ ਆਹ ਟਿੱਡੀਆਂ ਤੇ ਇਹਨਾਂ ਤੋਂ ਬਚਾਅ ਦੇ ਲਈ ਦਿਨ ਰਾਤ ਆਪਣੇ ਖੇਤਾਂ ਦੇ ਵੱਲ ਬਹਿਣਾ ਚਾਹੀਦਾ ਤੇ ਟਿੱਡੀਆਂ ਨਾ ਤੁਹਾਡੇ ਖੇਤ ਦੇ ਵਿੱਚ ਬੈਠਣ, ਇਸ ਗੱਲ ਦੇ ਵੱਲ ਖਿਆਲ ਕਰਨਾ ਚਾਹੀਦਾ, ਪੀਪੇ ਖੜਕਾਏ ਚੱਲੋ। ਨਾਲ ਹੀ ਖੇਤੀਬਾੜੀ ਵਿਭਾਗ ਨੇ ਕਿਹਾ ਵੀ ਜਿਹੜੇ ਪੈਸਟੀਸਾਈਡ ਦੀਆਂ ਦੁਕਾਨਾਂ ਵਾਲੇ ਆ ਉਹਨਾਂ ਨੂੰ ਆਪਣੀਆਂ ਦਵਾਈਆਂ ਜਿਹੜੀਆਂ ਉਹ ਪੂਰੀ ਮਾਤਰਾ ਦੇ ਵਿੱਚ ਇੱਥੇ ਰੱਖਣੀਆਂ ਚਾਹੀਦੀਆਂ ਤਾਂ ਜੋ ਹਮਲਾ ਹੋਣ ਤੋਂ ਬਾਅਦ ਇਹ ਉੱਥੇ ਮੰਡੀ ਦੇਖਿਆ ਜਾ ਸਕੇ। ਸੋ ਕਹਿਣ ਦਾ ਭਾਵ ਇਹ ਕਿ ਸਰਕਾਰ ਮੰਨ ਗਈ ਆ, ਖੇਤੀਬਾੜੀ ਵਿਭਾਗ ਮੰਨ ਗਿਆ ਕਿ ਪੰਜਾਬ ਦੇ ਵਿੱਚ ਟਿੱਡੀ ਦਲ ਦਾ ਹਮਲਾ ਹੋਇਆ ਤੇ ਇਹ ਅਸਲ ਦੇ ਵਿੱਚ ਕਦੇ ਰਾਜਨੀਤਿਕ ਟਿੱਡੀ ਦਲ ਹੁੰਦਾ, ਕਦੇ ਅਧਿਕਾਰੀਆਂ ਦਾ ਟਿੱਡੀ ਦਲ ਹੁੰਦਾ, ਕਦੇ ਕਮਿਸ਼ਨ ਖਾਣੇ ਜਿਹੜੇ ਦਵਾਈਆਂ ਵੇਚਣ ਵਾਲੇ ਉਹਨਾਂ ਦਾ ਟਿੱਡੀ ਦਲ ਹੁੰਦਾ, ਤੇ ਐਚਕੀ ਟਿੱਡੀ ਦਲ ਸੱਚੀ ਮੁੱਚੀ ਉਹ ਆ ਜਿਹੜਾ ਪਾਕਿਸਤਾਨ ਦੇ ਵਿੱਚ ਆਇਆ, ਜਿਹਨੇ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਫਸਲਾਂ ਦਾ ਬੜਾ ਨੁਕਸਾਨ ਕੀਤਾ ਤੇ ਹੁਣ ਵਾਰੀ ਪੰਜਾਬ ਦੀ ਹੈ।
ਅੱਛਾ ਰਾਣਾ ਸਾਹਿਬ, ਇਹਦੇ ਨਾਲ ਹੀ ਇੱਕ ਹੋਰ ਬੜੀ ਫਿਕਰਮੰਦੀ ਵਾਲੀ ਖਬਰ ਆ ਰਹੀ ਹੈ, ਕੋਰੋਨਾ ਵਾਇਰਸ। ਇਹਨੂੰ ਲੈ ਕੇ ਪਿੱਛੇ ਭਾਰਤ ਦੇ ਗੁਆਂਢੀ ਮੁਲਕ ਚਾਈਨਾ ਦੇ ਵਿੱਚ ਪਹਿਲਾਂ ਤਰਥੱਲੀ ਮਚ ਗਈ ਤੇ ਹੁਣ ਪਤਾ ਲੱਗਾ ਜੈਪੁਰ ਦੇ ਵਿੱਚ ਇੱਕ ਮਰੀਜ਼ ਹੈ ਤੇ ਨਾਲ ਨਾਲ ਭਾਰਤ ਸਰਕਾਰ ਨੇ ਹੁਣ ਚਾਈਨਾ ਤੋਂ ਜਿਹੜੇ ਭਾਰਤੀ ਮੂਲ ਦੇ ਵਿਅਕਤੀ ਨੇ ਉਹਨਾਂ ਨੂੰ ਸੇਫਲੀ ਬਾਹਰ ਕੱਢਣ ਦੇ ਲਈ ਵੀ ਯਤਨ ਕਰਨੇ ਸ਼ੁਰੂ ਕਰ ਦਿੱਤੇ ਨੇ। ਇਸ ਵਕਤ ਤਾਜ਼ਾ ਤਰੀਨ ਸਥਿਤੀ ਕੀ ਹੈ?
ਦੇਖੋ, ਜੈਪੁਰ ਦੀ ਜਿਹੜੀ ਖ਼ਬਰ ਆ ਇਹ ਦੇਸ਼ ਵਾਸੀਆਂ ਨੂੰ ਫਿਕਰਮੰਦੀ ਦੇ ਵਿੱਚ ਪਾਤਾ, ਕਿਉਂਕਿ ਕੋਰੋਨਾ ਵਾਇਰਸ ਦਾ ਇਹਨਾਂ ਦੇ ਕੋਲ ਹਾਲੇ ਤੱਕ ਇਲਾਜ ਕੋਈ ਨੀ, ਹੱਲ ਕੋਈ ਨੀਗਾ। ਹਾਂ, ਬਚਾਅ ਦੇ ਲਈ ਇਹ ਗੱਲਾਂ ਕਹੀਆਂ ਜਾ ਰਹੀਆਂ ਕਿ ਪਾਣੀ ਲਗਾਤਾਰ ਪੀਂਦੇ ਰਹੋ, ਪਾਣੀ ਸਾਫ਼ ਸੁਥਰਾ ਪੀਓ, ਠੰਡੀਆਂ ਤੇ ਜਿਹੜਾ ਫਰਿੱਜ ਫੂਡ ਆ ਜਿਹੜਾ ਫਰਿੱਜ ਕਰਕੇ ਰੱਖਦੇ ਆ ਉਹਦੇ ਤੋਂ ਆਪਣਾ ਬਚਾਅ ਰੱਖੋ, ਉਹਦੀ ਵਰਤੋਂ ਨਾ ਕਰੋ ਘੱਟੋ ਘੱਟ 90 ਦਿਨਾਂ ਦੇ ਲਈ। ਇਹ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਦੇ ਵੱਲੋਂ ਪ੍ਰਚਾਰਿਆ ਜਾ ਰਿਹਾ ਇਹ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਪਰਹੇਜ ਕਰਨਾ ਚਾਹੀਦਾ। ਪਰ ਇਹ ਬੜੀ ਦੁੱਖ ਦੀ ਗੱਲ ਹੈ ਜੀ ਕਿ ਇਹ ਭਾਰਤ ਦੇ ਵੱਲ ਵੀ ਪਹੁੰਚ ਗਿਆ, ਪਸਾਰਾ ਹੋ ਰਿਹਾ ਤੇ ਇਹ ਹੌਲੀ ਹੌਲੀ ਪੂਰੇ ਦੇਸ਼ ਦੇ ਵਿੱਚ ਨਾ ਫੈਲੇ, ਇਸ ਗੱਲ ਦੀ ਤੁਸੀਂ ਆਸ ਕਰਦੇ ਕੰਮ ਨਾ ਕਰਦੇ ਆ, ਪਰ ਸਾਡੇ ਕੋਲ ਇਲਾਜ ਕੋਈ ਨੀਗਾ ਇਹਨਾਂ ਗੱਲਾਂ ਦਾ। ਸੋ ਇਲਾਜ ਦੇ ਨਾਲ ਪਰਹੇਜ ਹੀ ਆ ਜਿੰਨਾ ਕੁ ਬਚਾਅ ਹੋ ਸਕੇ ਸਾਡੇ ਦੇਸ਼ ਦੇ। ਆਪਾਂ ਜਾਣਦੇ ਕਿ ਸਿਹਤ ਜਿਹੜੇ ਵਿਭਾਗ ਦਾ ਕੀ ਹਾਲ ਆ, ਸਾਡੇ ਸਿਹਤ ਮਹਿਕਮਿਆਂ ਦਾ ਹਾਲ ਕੀ ਹੈ। ਸੋ ਸਾਡੇ ਕੋਲ ਤਾਂ ਹਾਲੇ ਤੱਕ ਡੇਂਗੂ ਦਾ ਮੁਕੰਮਲ ਹੱਲ ਨਹੀਂ ਨਿਕਲਦਾ, ਸਾਡੇ ਕੋਲੋਂ ਹਾਲੇ ਤੱਕ ਪੋਲੀਓ ਦਾ ਮੁਕੰਮਲ ਹੱਲ ਨਹੀਂ ਨਿਕਲਿਆ, ਸਾਡੇ ਕੋਲੋਂ ਹਾਲੇ ਤੱਕ ਜਿਹੜੀ ਸੀਜ਼ਨਲ ਬਿਮਾਰੀਆਂ ਉਹਨਾਂ ਦਾ ਮੁਕੰਮਲ ਹੱਲ ਨਹੀਂ ਨਿਕਲਿਆ। ਸੋ ਇਸ ਕਰਕੇ ਜੇਕਰ ਇਹ ਬਹੁਤ ਘਾਤਕ ਹੈਗਾ ਇਹ ਵਾਇਰਸ ਜਿਹੜਾ ਕੋਰੋਨਾ ਵਾਇਰਸ, ਜਿੰਨੀਆਂ ਖ਼ਬਰਾਂ ਨੇ ਪੂਰੇ ਦੇਸ਼ ਨੂੰ ਹਲੂਣਾ ਹੋਇਆ ਚਾਈਨਾ ਦੇ ਵਿੱਚ ਤਾਂ ਖਾਸ ਕਰਕੇ, ਤੇ ਜੇਕਰ ਇਹ ਭਾਰਤ ਦੇ ਵਿੱਚ ਪੈਰ ਪਸਾਰਦਾ ਤਾਂ ਸੱਚੀ ਮੁੱਚੀ ਤਾਂ ਥੱਲੀ ਮਚਣ ਵਾਲੀ ਗੱਲ ਹੈ ਜੀ।
ਅੱਛਾ ਮਾਰਚ 1982 ਨੂੰ ਪੰਜਾਬੀ ਸੰਗੀਤ ਦੇ ਵਿੱਚ ਅਜੀਬੋ ਗਰੀਬ ਤਰਥੱਲੀ ਪਾਉਣ ਵਾਲਾ ਹਨੀ ਸਿੰਘ ਪੈਦਾ ਹੋਇਆ ਸੀ ਉਸ ਤੋਂ ਕਿੰਨੇ ਵਰਿਆਂ ਬਾਅਦ ਇੱਕ ਹੋਰ ਹਨੀ ਨਾਂ ਦਾ ਚਰਚਾ ਬਹੁਤ ਜ਼ਿਆਦਾ ਖ਼ਬਰਾਂ ਦੇ ਵਿੱਚ ਰਿਹਾ ਜਿਹਨੂੰ ਹਨੀਪ੍ਰੀਤ ਕਰਕੇ ਜਾਣਿਆ ਜਾਂਦਾ ਕਹਿੰਦੇ ਪੰਜ ਮੁਲਾਕਾਤਾਂ ਕਰਨੀਆਂ ਬਾਬੇ ਨਾਲ ਚਾਹੁੰਦੀ ਕੀ ਹੈ ਬੀਬੀ
ਦੇਖੋ ਕੱਲ ਉਹਨੇ ਜਾ ਕੇ ਫਿਰ 22 ਮਿੰਟ ਦੀ ਮੁਲਾਕਾਤ ਕੀਤੀ ਹੈ ਆਪਦੇ ਪਿਤਾ ਜੀ ਦੇ ਨਾਲ ਉਹ ਪਾਪਾ ਦੀ ਪੜੀ ਹੈ ਪਾਪੇ ਨੂੰ ਮਿਲ ਕੇ ਆਉਂਦੀ ਹੈ ਡੇਰੇ ਦੇ ਵਿੱਚ ਕਈ ਕੁਝ ਗਲਤ ਚੱਲ ਰਿਹਾ ਇਸ ਵੇਲੇ ਸ਼ਾਇਦ ਇਹਦੇ ਮੁਤਲਕ ਉਹ ਵਾਰ ਵਾਰ ਮੀਟਿੰਗਾਂ ਕਰਦੀ ਹੈ ਪਰਸੋਂ ਚੌਥ ਇੱਕ ਡੇਰੇ ਦੇ ਵਿੱਚ ਸਮਾਗਮ ਹੋਇਆ ਉਹਦੇ ਵਿੱਚ ਉਹ ਇੱਕੋ ਕਤਾਰ ਦੇ ਵਿੱਚ ਸਾਰੇ ਟੱਬਰ ਨਾਲ ਬੈਠੀ ਆ ਗੁਰਮੀਤ ਰਾਮ ਦੀਆਂ ਕੁੜੀਆਂ ਵੀ ਆ ਨੂੰਹ ਵੀ ਆ ਉਹਨਾਂ ਦੀ ਮਾਤਾ ਵੀ ਆ ਘਰਵਾਲੀ ਵੀ ਆ ਤੇ ਇੱਕ ਪਾਸੇ ਕੂੰਜੇ ਜਿਹੇ ਦੇ ਵਿੱਚ ਹਰੀਪ੍ਰੀਤ ਵੀ ਬੈਠੀ ਆ ਮੰਨਿਆ ਜਾ ਰਿਹਾ ਜੀ ਕਿ ਡੇਰੇ ਦੇ ਵਿੱਚ ਪ੍ਰਬੰਧਾਂ ਦਾ ਮਾਮਲਾ ਸਾਰਾ ਕੁਝ ਸਹੀ ਨਹੀਂ ਆ ਜਦੋਂ ਤੋਂ ਹਨੀਪ੍ਰੀਤ ਆਈ ਆ ਪੰਜਵੀਂ ਵਾਰ ਮਿਲੀ ਆ ਆਪ ਅੰਬਾਲੇ ਦੀ ਜੇਲ੍ਹ ਤੋਂ ਆਈ ਆ ਜਾਂਦੀ ਰੋਤ ਕੱਢੀ ਸੁਣਾਰੀ ਆ ਜੇਲ੍ਹ ਦੇ ਵਿੱਚ ਸੋ ਹੁਣ ਮੰਨਿਆ ਇਹ ਵੀ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਵਾਰ ਵਾਰ ਮੀਟਿੰਗਾਂ ਹੋ ਰਹੀਆਂ ਜਿਸ ਤਰੀਕੇ ਦੇ ਨਾਲ ਘਰ ਦੇ ਜਿਹੜੇ ਮੈਂਬਰ ਆ ਉਹ ਪੂਰਾ ਸਤਿਕਾਰ ਨੀ ਦਿੰਦੇ ਰਹਿੰਦੀ ਭਾਵੇਂ ਹਨੀਪ੍ਰੀਤ ਡੇਰੇ ਦੇ ਵਿੱਚ ਹੀ ਆ ਪਰ ਉਹਦੇ ਹੱਥ ਦੇ ਵਿੱਚ ਪਕੜ ਨੀ ਆ ਰਹੀ ਸਾਰੀਆਂ ਚੀਜ਼ਾਂ ਦੀ ਤੇ ਟੱਬਰ ਦੇ ਬਾਕੀ ਜੀਆਂ ਦੇ ਨਾਲ ਉਹਦੀ ਬਾਲੀ ਸੁਰ ਵੀ ਨੀ ਮਿਲਦੀ ਇਹ ਵੀ ਖ਼ਬਰਾਂ ਮਿਲਦੀਆਂ ਸੋ ਇਸ ਕਰਕੇ ਆਪਦੇ ਪਿਤਾ ਜੀ ਦੇ ਕੋਲ ਵਾਰ ਵਾਰ ਜਾਂਦੀ ਆ ਸ਼ਾਇਦ ਡੇਰੇ ਦੇ ਮਸਲੇ ਹੱਲ ਕਰਾਉਣ ਦੇ ਲਈ ਸ਼ਾਇਦ ਆਪਣੀ ਪਕੜ ਨੂੰ ਮਜ਼ਬੂਤ ਕਰਨ ਦੇ ਲਈ ਸ਼ਾਇਦ ਕੋਈ ਸ਼ਿਕਾਇਤਾਂ ਲਾਉਣ ਦੇ ਲਈ ਸ਼ਾਇਦ ਅੰਦਰਲੀ ਸਥਿਤੀ ਦੱਸਣ ਦੇ ਲਈ ਇਹਦਾ ਆਉਣੇ ਸਮੇਂ ਦੇ ਵਿੱਚ ਨਤੀਜਾ ਕੀ ਨਿਕਲੂਗਾ ਮੀਟਿੰਗਾਂ ਦਾ ਕੁਝ ਕਹਿ ਨਹੀਂ ਸਕਦੇ ਪਰ ਜਿੰਨੇ ਥੋੜੇ ਸਮੇਂ ਦੇ ਵਿੱਚ ਪੰਜਵੀਂ ਵਾਰ ਕੱਲ੍ਹ ਹਰੀਪ੍ਰੀਤ ਮਿਲ ਕੇ ਆਈ ਹੈ ਗੁਰਮੀਤ ਰਾਮ ਨੂੰ ਇੰਨੇ ਘੱਟ ਸਮੇਂ ਦੇ ਵਿੱਚ ਟੱਬਰ ਦੇ ਬਾਕੀ ਜੀ ਵੀ ਨੀ ਮਿਲੇਗੇ ਇੰਨੀ ਵਾਰ ਸੋ ਆਉਂਦੇ ਸਮੇਂ ਤੇ ਕੀ ਨਤੀਜਾ ਨਿਕਲਦਾ ਕੁਝ ਕਹਿ ਨਹੀਂ ਸਕਦੇ ਪਰ ਡੇਰੇ ਦੇ ਵਿੱਚ ਸਾਰਾ ਕੁਝ ਸਹੀ ਨੀ ਚੱਲ ਰਿਹਾ ਇਸ ਵਕਤ ਇਹਦੇ ਬਾਬਤ ਅੰਦਾਜ਼ੇ ਲੱਗ ਰਹੇ
141 ਦੇ ਕਰੀਬ ਇਨਾਮਾਂ ਦੀ ਸੂਚੀ ਮੈਂ ਕੱਲ ਪੜ੍ਹ ਰਿਹਾ ਸੀ ਕੇਂਦਰ ਸਰਕਾਰ ਨੇ ਕੋਈ ਪਦਮ ਭੂਸ਼ਣ ਕੋਈ ਪਦਮ ਸ਼੍ਰੀ ਇਹ ਜਿਹੜੇ ਅਵਾਰਡਸ ਨੇ ਉਹ ਦੇਣੇ ਨੇ ਜੀ ਤੇ ਉਹ ਐਲਾਨ ਜਿਹੜੇ ਹੋਏ ਉਹਨਾਂ ਦੇ ਵਿੱਚੋਂ ਮਾਫ਼ ਕਰਨਾ ਪੰਜਾਬ ਦੇ ਕੋਟੇ ਵਿੱਚ ਕੋਈ ਵੀ ਦਿਖਾਈ ਨਹੀਂ ਦੇ ਰਿਹਾ ਜਿਹੜੇ PGA ਵਾਲੇ ਲੰਗਰ ਬਾਬੇ ਦੇ ਤੌਰ ਤੇ ਮਸ਼ਹੂਰ ਨੇ ਜਗਦੀਸ਼ ਲਾਲ ਅਹੂਜਾ ਉਹਨਾਂ ਨੂੰ ਪੰਜਾਬ ਦੇ ਕੋਟੇ 'ਚ ਧੱਕੇ ਮੁੱਕੀ ਨਾਲ ਪਾ ਦਿੱਤਾ ਗਿਆ ਤੁਸੀਂ ਇਹ ਦੱਸੋ ਕੀ ਗੱਲ ਪੰਜਾਬ ਦੇ ਵਿੱਚ ਸਾਹਿਤ ਦੇ ਨਾਲ ਖੇਡਾਂ ਦੇ ਨਾਲ ਜਾਂ ਵੱਖ ਵੱਖ ਕਾਰਜ ਖੇਤਰਾਂ 'ਚ ਜੁੜੀਆਂ ਸ਼ਖਸੀਅਤਾਂ ਦੇ ਅੰਦਰ ਕੀ ਉਹ ਸਮਰੱਥਾ ਨਹੀਂ ਰਹੀ ਕਿ ਉਹ ਇਸ ਤਰ੍ਹਾਂ ਦੇ ਅਵਾਰਡ ਦੇ ਹੱਕਦਾਰ ਹੋ ਸਕਣ
ਦੇਖੋ ਸਮਰੱਥਾ ਤਾਂ ਹੈਗੀ ਹੈ ਪਰ ਦੁੱਖ ਦੀ ਗੱਲ ਹੈ ਜੀ ਕਿ ਪੰਜਾਬ ਨੂੰ ਹਮੇਸ਼ਾ ਦਰਕਿਨਾਰ ਕੀਤਾ ਗਿਆ
ਜੀ
ਪੰਜਾਬ ਦੇ ਵਿੱਚ ਪਦਮ ਸ਼੍ਰੀ ਲੈਣ ਦੇ ਅਸਲ ਹੱਕਦਾਰ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਦੇ ਵਿੱਚ ਕੰਮ ਕੀਤਾ
ਜੀ
ਪਰ ਜਦੋਂ ਕੋਈ ਨਿਗਾਹ ਮਾਰਨ ਵਾਲਾ ਹੀ ਹੈ ਨੀ ਤੇ ਜਦੋਂ ਕੋਈ ਉਹਨਾਂ ਦੇ ਬਾਬਤ ਅੱਗੇ ਅਪਲਾਈ ਕਰਨ ਵਾਲਾ ਕਿਤੇ ਪੇਸ਼ ਕਰਨੀਆਂ ਕਰਨ ਵਾਲਾ ਕੋਈ ਸਿਫਾਰਿਸ਼ ਹੀ ਹੈ ਨੀ ਇਹ ਵੀ ਵੱਡੀ ਗੱਲ ਆ ਕਿਉਂਕਿ ਹੁਣ ਜਿੰਨਾ ਜਿਹਨਾਂ ਨੂੰ ਪਦਮ ਭੂਸ਼ਣ ਦੇਣ ਦੀ ਗੱਲ ਕਹੀ ਹੈ ਅੱਧੇ ਤਾਂ ਉਹਦੇ ਵਿੱਚ ਭਾਜਪਾ ਹੀ ਆਪ ਹੀ ਹੈ
ਬਿਲਕੁਲ
ਆ ਫਰਨਾਂਡੀਜ਼ ਸਾਹਿਬ ਦੀ ਗੱਲ ਕਰ ਲਵੋ ਅਰੁਣ ਜੇਟਲੀ ਹੋਰਾਂ ਦੀ ਗੱਲ ਕਰ ਲਵੋ ਸੁਸ਼ਮਾ ਸਵਰਾਜ ਦੀ ਗੱਲ ਕਰ ਲਵੋ ਤਾਂ ਮੈਨੂੰ ਤਾਂ ਇਹ ਸੂਚੀ ਪੜ੍ਹ ਕੇ ਆਉਣ ਲੱਗਾ ਵੀ ਭਾਜਪਾ ਨੂੰ ਹੀ ਇਹ ਸਨਮਾਨ ਮਿਲ ਰਿਹਾ ਜੇਕਰ ਤੁਸੀਂ ਭਾਜਪਾ ਹੀ ਹੋ ਤਾਂ ਤੁਹਾਨੂੰ ਇਹ ਪੁਰਸਕਾਰ ਮਿਲ ਸਕਦੇ ਆ ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਵੀ ਇਹਦੇ ਵਿੱਚ ਪੰਜਾਬ ਦਾ ਨਾਂ ਜਿਹੜਾ ਉਹ ਸ਼ਾਮਿਲ ਹੀ ਨਹੀਂ ਕੀਤਾ ਗਿਆ ਜਾਂ ਬਹੁਤ ਘੱਟ ਕੀਤਾ ਗਿਆ ਪਰ ਲੰਗਰ ਵਾਲੇ ਬਾਬੇ ਨੂੰ ਸਨਮਾਨ ਦੇਣਾ ਇਹ ਥੋੜਾ ਜਿਹਾ ਤਸੱਲੀ ਦਾ ਪ੍ਰਗਟਾਵਾ ਕਰਨ ਵਾਲੀ ਗੱਲ ਜ਼ਰੂਰ ਆ
ਬਿਲਕੁਲ
ਕਿਉਂਕਿ 85 ਸਾਲ ਦੇ ਉਸ ਬਜ਼ੁਰਗ ਦੇ ਵੱਲੋਂ 15-20 ਸਾਲ ਤੋਂ ਲਗਾਤਾਰ ਹਰ ਰੋਜ਼ 2000 ਬੰਦੇ ਦੇ ਲਈ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਉਹਨੇ ਕਈ ਜ਼ਮੀਨਾਂ ਵੀ ਕੀਤੀਆਂ ਆਪਦੀਆਂ ਇਸ ਲੰਗਰ ਦੇ ਲਈ ਉਹਨੇ ਕੇਂਦਰ ਸਰਕਾਰ ਦੇ ਕੋਲ ਮੰਗ ਕੀਤੀ ਹੈ ਕਿ ਮੇਰੇ ਮਰਨ ਤੋਂ ਬਾਅਦ ਵੀ ਇਹ ਲੰਗਰ ਚੱਲਦਾ ਰਹੇ ਇਸ ਕਰਕੇ ਜੋ ਟੈਕਸ ਆ ਲੰਗਰ ਦੇ ਉੱਤੇ ਉਹ ਬੰਦ ਕਰ ਦੇਣੇ ਚਾਹੀਦੇ ਆ ਤਾਂ ਜੋ ਲੋਕਾਂ ਦੇ ਵਿੱਚ ਕੋਈ ਅੜਚਣ ਪੈਦਾ ਨਾ ਹੋਵੇ ਪਰ ਉਹ ਲੰਗਰ ਲਾਉਣ ਦੇ ਵਿੱਚ ਕੋਈ ਉਲਝਾ ਨਾ ਬਣੇ ਉਸ ਤੋਂ ਅਗਲੀ ਗੱਲ ਬਾਈ ਜੀ ਇਸ ਵਕਤ ਚੱਲ ਰਹੀ ਹੈ ਅਦਨਾਨ ਸਾਮੀ ਦੀ ਅਦਨਾਨ ਸਾਮੀ ਪਾਕਿਸਤਾਨੀ ਮੌਜੂਦਾ ਲੰਡਨ ਦੇ ਵਿੱਚ ਉਹਨੇ ਭਾਰਤ ਦੀ ਨਾਗਰਿਕਤਾ ਲਈ ਹੈ ਇਸ ਗੱਲ ਤੇ ਚਰਚਾ ਛਿੜੀ ਹੈ ਵੀ 1973 ਦੀ ਜੰਗ ਦੇ ਵਿੱਚ ਅਦਨਾਨ ਸਾਮੀ ਦੇ ਬਾਪ ਨੇ ਭਾਰਤ ਦੇ ਖਿਲਾਫ਼ ਜੰਗ ਲੜੀ ਸੀ ਉਹ ਪਾਕਿਸਤਾਨ ਦੇ ਵਿੱਚ ਪਾਇਲਟ ਸੀਗਾ ਪਰ ਇਸ ਮਾਮਲੇ ਦੇ ਉੱਤੇ ਵੱਡੀ ਗਿਣਤੀ ਚ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਵੀ ਪਿਓ ਨੇ ਜੋ ਕੀਤਾ ਆਪਣੇ ਦੇਸ਼ ਲਈ ਕੀਤਾ ਪਰ ਪੁੱਤ ਨੇ ਜੇਕਰ ਨਾਗਰਿਕਤਾ ਲੈ ਲਈ ਆ ਤਾਂ ਇਹ ਹੱਦਾਂ ਸਰਹੱਦਾਂ ਦੀ ਗੱਲ ਨੂੰ ਪਰੇ ਕਰਕੇ ਤੇ ਕਲਾ ਖੇਤਰ ਅੱਗੇ ਵੱਧਦਾ ਸੋ ਇਸ ਕਰਕੇ ਅਦਨਾਨ ਸਾਮੀ ਦੇ ਮਾਮਲੇ ਦੇ ਉੱਤੇ ਲੋਕਾਂ ਦੀ ਮਿਲੀ ਜੁਲੀ ਪ੍ਰਤੀਕਿਰਿਆ ਆਈ ਹੈ ਜੀ
ਅੱਛਾ ਟਿਣ ਸਾਹਿਬ ਆਖਰ ਦੇ ਵਿੱਚ ਜਗਸੀਰ ਜੀਦਾ ਸਾਹਿਬ ਜਿਹੜੇ ਤੁਹਾਡੇ ਵੀ ਕਾਫ਼ੀ ਜਾਣਕਾਰ ਨੇ ਬੜੀ ਖੂਬ ਗੱਲ ਲਿਖੀ ਉਹਨਾਂ ਨੇ ਕਿ ਨੰਗੇ ਤਨ ਤੇ ਤਿਰੰਗਾ ਜਿਹਾ ਝੂਲਦਾ ਲੋਕ ਰਾਜ ਡੁੱਬ ਮਰਿਆ ਸੋ ਇਹ ਜਿਹੜੀਆਂ ਗਿਣਤੀਆਂ ਕਰਵਾਈਆਂ ਜਾਂਦੀਆਂ ਪ੍ਰਾਪਤੀਆਂ ਦੇ ਪੱਖੋਂ ਇਸ ਵਾਰ 26 ਜਨਵਰੀ ਨੂੰ ਵੱਡੇ ਵੱਡੇ ਸਪੀਕਰਾਂ ਦੇ ਉੱਤੇ ਕਿਹੜੇ ਕਿਹੜੇ ਦਮ ਗਜੇ ਸਾਡੇ ਲੀਡਰਾਂ ਨੇ ਮਾਰੇ
ਦੇਖੋ ਇਹ ਤਾਂ ਹੁਣ ਨਾ ਦੂਰੀ ਦੇ ਪਹਾੜੇ ਵੱਲੋਂ ਰੱਟੀਆਂ ਹੋਈਆਂ ਗੱਲਾਂ, ਮੈਂ ਹੁਣੇ ਦੱਸ ਸਕਦਾ ਵੀ 15 ਅਗਸਤ ਨੂੰ ਕਿਹਨੇ ਕਿਹੜਾ ਭਾਸ਼ਣ ਦੇਣਾ, ਪੰਜਾਬ ਦੇ ਵਿੱਚ ਕੌਣ ਕਿਹੋ ਜਿਹਾ ਭਾਸ਼ਣ ਦੇਊਗਾ, ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕੀ ਕਹਿਣਾ. ਪ੍ਰਧਾਨ ਮੰਤਰੀ ਸਾਹਿਬ ਨੇ ਕਹਿਣਾ ਜੋ ਕੁਝ 70 ਵਰ੍ਹਿਆਂ ਚ ਨਹੀਂ ਹੋਇਆ ਸੀ ਉਹ ਅਸੀਂ ਕਰਕੇ ਦਿਖਾਇਆ, ਸਾਡੀਆਂ ਪ੍ਰਾਪਤੀਆਂ ਨੇ ਦੇਸ਼ ਦਾ ਸਨਮਾਨ ਉੱਚਾ ਕੀਤਾ, ਸਾਨੂੰ ਹੁਣ ਦੇਸ਼ ਸਾਰੇ ਦੇਸ਼ਾਂ ਦੇ ਵਿੱਚ ਸਨਮਾਨ ਦੀ ਨਿਗਾਹ ਨਾਲ ਦਿੱਤਾ ਜਾਂਦਾ. ਇਸ ਤੋਂ ਪਹਿਲੀਆਂ ਸਰਕਾਰਾਂ ਨੇ ਕੱਖ ਨਹੀਂ ਕੀਤਾ ਗਾ, ਇਸ ਵਕਤ ਦੇਸ਼ ਦੇ ਵਿੱਚ ਤਰੱਕੀ ਬਹੁਤ ਵੱਧ ਰਹੀ ਆ. ਸੂਬੇ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਕਹਿਣਾ ਸੀ ਕਿ ਪਿਛਲਿਆਂ ਨੇ ਕੁਛ ਨਹੀਂ ਕੀਤਾ, ਜੋ ਕੁਝ ਅਸੀਂ ਕਰਤਾ ਕਦੇ ਹੋਇਆ ਨਹੀਂ ਸੀ, ਚਿੱਟੇ ਰੰਗ ਦੇ ਕਬੂਤਰ ਛੱਡਣਗੇ, ਰੰਗ ਬਿਰੰਗੇ ਗੁਬਾਰੇ ਛੱਡਣਗੇ, ਗੱਲ ਖਤਮ, ਫਿਰ ਕੰਟੋ ਕਰ ਦੀਆਂ ਗੱਡੀਆਂ ਵਾਪਸ ਘਰਾਂ ਨੂੰ ਮਿਲ ਜਾਂਦੀਆਂ. ਤੇ ਇਹੀ ਕੁਛ 26 ਜਨਵਰੀ ਦੇ ਮੌਕੇ ਹੋਇਆ, ਜਿਹਦਾ ਜਿਹਦਾ ਜਿੱਥੇ ਜਿੱਥੇ ਵਸੀਗਾ, ਜਿਹਦੇ ਜਿਹਦੇ ਜਿੱਥੇ ਜਿੱਥੇ ਡਿਊਟੀ ਲੱਗੀ ਆ, ਉਹਨੇ ਤਿਰੰਗਾ ਵੀ ਲਹਿਰਾਇਆ, ਆਪਦੀ ਸਰਕਾਰ ਦੇ ਸੋਹਣੇ ਜਾਏ ਆ. ਪਰ ਇਸ ਗੱਲ ਇਹਨਾਂ ਸਾਰੀਆਂ ਤੋਂ ਵੱਖਰੀ ਇਹ ਸੋਚਣ ਵਾਲੀ ਹੈ ਕਿ ਜਿਹੜਾ ਇਹ 26 ਜਨਵਰੀ 1955 ਨੂੰ ਸੰਵਿਧਾਨ ਲਾਗੂ ਹੋ ਗਿਆ, ਪਰ ਕੀ ਸੰਵਿਧਾਨ ਦੀ ਅਸਲ ਮੂੜ ਨੂੰ ਅਸੀਂ ਸਮਝ ਸਕੇ ਆ? ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ਾਂ ਰਹੀਆਂ ਵੀ ਭਾਰਤ ਦੇ ਸੰਵਿਧਾਨ ਨੂੰ ਤੋੜ ਮਰੋੜ ਕੇ ਅਸੀਂ ਨਵੇਂ ਸਿਰੇ ਤੋਂ ਪੇਸ਼ ਕਰਨਾ. ਭਾਜਪਾ ਦੇ ਕੁਝ ਨੇਤਾ ਤਾਂ ਇਹ ਵੀ ਗੱਲ ਕਹਿ ਚੁੱਕੇ ਆ ਕਿ ਸੰਵਿਧਾਨ ਦੇ ਵਿੱਚ ਹੀ ਅਸੀਂ ਤਬਦੀਲੀ ਕਰ ਦੇਣੀ, ਸੰਵਿਧਾਨ ਹੀ ਬਦਲ ਕੇ ਰੱਖ ਦੇਣਾ. ਇਹ ਉਹ ਹੋਇਆ ਜਦੋਂ ਸੰਵਿਧਾਨ ਦੇ ਵਿੱਚ ਤਾਂ ਲਿਖਿਆ ਹੋਇਆ ਸਭ ਨੂੰ ਬਰਾਬਰਤਾ, ਪਰ ਸਾਡੇ ਦੇਸ਼ ਦੇ ਵਿੱਚ ਮੁਸਲਮਾਨਾਂ ਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ. ਸਾਡੇ ਦੇਸ਼ ਦੇ ਵਿੱਚ ਇੱਕ ਧਰਮ ਵਿਸ਼ੇਸ਼ ਹਿੰਦੂ 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 ਰਾਸ਼ਟਰ ਬਣਾ ਦੇਣਗੇ, ਹਿੰਦੂ ਰਾਸ਼ਟਰ ਬਣਾ ਦੇਣਗੇ, ਆਹ ਗੱਲ ਕੀਤੀ ਜਾਂਦੀ ਹੈ. ਇਹ ਸੰਵਿਧਾਨ ਦੇ ਮੂਲ ਰੂਪ ਨੂੰ ਤੋੜਨ ਦੀ, ਉਹਨੂੰ ਵਿਗਾੜਨ ਦੀ ਕੋਸ਼ਿਸ਼ ਕਰਨ ਵਾਲੇ ਲੋਕ ਆ ਜਿਹੜੇ, ਉਹਨਾਂ ਨੇ 26 ਜਨਵਰੀ ਦੇ ਮੌਕੇ ਝੰਡੇ ਵੀ ਲਹਿਰਾਏ ਆ ਤੇ ਏਕਤਾ ਦੀ ਗੱਲ ਵੀ ਕੀਤੀ ਹੈ ਜੀ.
ਬਹੁਤ ਸ਼ੁਕਰੀਆ ਡੈਣਾ ਸਾਹਿਬ, ਬਹੁਤ ਚੰਗਾ ਲੱਗਾ, ਤੁਸੀਂ ਹਰੇਕ ਵਿਸ਼ੇ ਉੱਤੇ ਖੁੱਲ੍ਹ ਕੇ ਗੱਲਾਂ ਕੀਤੀਆਂ, ਤੇ ਉਮੀਦ ਕਰਦੇ ਹਾਂ ਕਿ ਆਉਂਦੇ ਸਮਿਆਂ ਦੇ ਵਿੱਚ ਜਿਹੜੇ ਢੀਂਡ ਸਾਹਿਬ ਪਿਓ ਪੁੱਤ ਖੁਲਾਸੇ ਕਰ ਰਹੇ ਨੇ ਉਹਨਾਂ ਦੇ ਉੱਤੇ ਵੀ ਅਸੀਂ ਜ਼ਰੂਰ ਚਰਚਾ ਕਰਾਂਗੇ. ਉਹ ਕਹਿੰਦੇ ਮੈਨੂੰ ਰਾਜਭਾਰ ਬਣਨ ਤੋਂ ਰੋਕਿਆ ਸੁਖਬੀਰ ਨੇ. ਕਮਾਲ ਦੀ ਗੱਲ ਇਹ ਹੈ ਵੀ ਇਹ ਸਾਰੀਆਂ ਗੱਲਾਂ ਜਦੋਂ ਉਹ ਰਾਜ ਸੱਤਾ ਦੇ ਸੰਘਾਸਨ ਤੇ ਆਨੰਦ ਲੈ ਰਹੇ ਸੀ ਉਦੋਂ ਉਹਨਾਂ ਨੇ ਇਹ ਗੱਲਾਂ ਨਹੀਂ ਕੀਤੀਆਂ. ਸੋ ਢੀਂਡ ਸਾਹਿਬ ਪਿਓ ਪੁੱਤ ਜਿਹੜੇ ਨੇ ਉਹਨਾਂ ਦਾ ਟਕਸਾਲੀ ਅਕਾਲੀ ਦਲ ਕਿੱਧਰ ਨੂੰ ਜਾਂਦਾ ਇਹ ਵੀ ਦੇਖਣ ਵਾਲੀ ਗੱਲ ਹੈ. ਤੇ ਦੂਜੀ ਗੱਲ, ਤੁਸੀਂ ਅੰਮ੍ਰਿਤਸਰ ਫੇਰੀ ਦੌਰਾਨ ਸੁਖਬੀਰ ਬਾਦਲ ਹੋਣਾ ਦੀ ਗੱਲਬਾਤ ਸੁਣੀ ਜਿਹਦੇ ਚੋਂ ਕਹੀ ਜਾਂਦੇ ਵੀ ਪੰਜਵੇਂ ਪਾਤਸ਼ਾਹ ਕਿਸੇ ਅੰਮ੍ਰਿਤਧਾਰੀ ਸਿੱਖ ਤੋਂ ਵੀ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਖਾ ਸਕਦੇ ਸੀ, ਤੇ ਮੈਂ ਸੋਚ ਰਿਹਾ ਸੀ ਵੀ ਪੰਜਵੇਂ ਪਾਤਸ਼ਾਹ ਦੇ ਸਮੇਂ ਤਾਂ ਅੰਮ੍ਰਿਤਧਾਰੀ ਸਿੱਖ ਸੀਗੇ ਹੀ ਨਹੀਂ. ਸੋ ਮੈਨੂੰ ਲੱਗਦਾ ਰਹਿੰਦਾ ਕਈ ਵਾਰੀ ਵੀ ਆਪਣੇ ਜਿਹੜੇ ਜਾਂ ਤਾਂ ਪਤਾ ਨਹੀਂ ਖਾਂਦੇ ਪੀਂਦੇ ਉੱਦਾਂ ਦਾ ਖੁਰਾਕ ਪਾਣੀ ਉੱਦਾਂ ਦਾ ਛੱਕਦੇ ਆ ਸਾਡੇ ਲੀਡਰ ਜਿਹੜੇ, ਇਹਨਾਂ ਦੇ ਬਿਆਨਾਂ ਦੇ ਵਿੱਚ ਕਦੇ ਵੀ ਸਹੀ ਜਿਹੜਾ ਤਵਜ਼ਨ ਆ ਉਹ ਸੁਣਾਈ ਜਾਂ ਦਿਖਾਈ ਨਹੀਂ ਦਿੰਦਾ. ਸੋ ਇਹਦੇ ਉੱਤੇ ਵੀ ਟਿੱਪਣੀਆਂ ਆਉਂਦੇ ਸਮੇਂ ਜ਼ਰੂਰ ਤੁਹਾਡੇ ਤੋਂ ਲਵਾਂਗੇ.
ਬਹੁਤ ਮਿਹਰਬਾਨੀ,
ਸ਼ੁਕਰੀਆ ਜੀ, ਮਿਹਰਬਾਨੀ. ਦੋਸਤੋ ਇਹ ਸਨ ਵੀਰ ਸਵਰਨ ਸਿੰਘ ਟਹਿਣਾ ਜਿਹੜੇ ਕਿ ਜਲੰਧਰ ਸਟੂਡੀਓ ਤੋਂ ਸਾਡੇ ਨਾਲ ਮੰਗਲਵਾਰ ਦੀਆਂ ਮਹਿਫਲਾਂ ਦੇ ਵਿੱਚ ਹਾਜ਼ਰ ਹੁੰਦੇ ਨੇ. ਸੋ ਬੜੀਆਂ ਅਜੀਬੋ ਗਰੀਬ ਗੱਲਾਂ ਜਿਹੜੀਆਂ ਨੇ ਉਹ ਇਸ ਬੁਲੇਟਿਨ ਤੋਂ ਇਲਾਵਾ ਹੋਰ ਵੀ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ. ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਾਫੀ ਵੱਖੋ ਵੱਖਰੇ ਅੰਦਾਜ਼ ਦੇ ਵਿੱਚ ਗੀਤ ਸੰਗੀਤ ਵੀ ਤੁਹਾਡੇ ਲਈ ਹਾਜ਼ਰ ਰਹਿਣਗੇ, ਜਾਣਕਾਰੀਆਂ ਰਹਿਣਗੀਆਂ. ਆਪਣਾ ਰਾਬਤਾ ਸਾਡੇ ਨਾਲ ਤੁਸੀਂ ਸਥਾਪਿਤ ਕਰਨਾ ਹੋਵੇ ਤੇ 09 ਕੋਡ ਹੈ ਜੀ ਆਕਲੈਂਡ ਦੇ ਬਾਹਰੋਂ, ਤੇ 8158100 8015100 ਸਾਡਾ ਫੋਨ ਨੰਬਰ ਹੈ ਜੀ. www.planetaudio.org.nz/nachdapanjab ਦੇ ਉੱਤੇ ਜਾ ਕੇ ਤੁਸੀਂ ਇਸ ਪ੍ਰੋਗਰਾਮ ਨੂੰ ਕਦੇ ਵੀ ਸੁਣ ਸਕਦੇ ਹੋ ਜਾਂ ਫਿਰ ਡਾਊਨਲੋਡ ਕਰ ਸਕਦੇ ਹੋ. ਹਰੇਕ ਮੰਗਲਵਾਰ 3:50 ਤੋਂ ਲੈ ਕੇ 5:50 ਤੱਕ ਤੁਹਾਡੀ ਸੇਵਾ 'ਚ ਅਸੀਂ ਹਾਜ਼ਰ ਹੁੰਦੇ ਹਾਂ. ਇਹ ਵੀ ਯਾਦ ਕਰਾਉਣਾ ਚਾਹਾਂਗੇ ਕਿ ਪ੍ਰੋਗਰਾਮ ਦੇ ਅੰਤਲੇ ਹਿੱਸੇ ਵਿੱਚ 5:30 ਦੇ ਕਰੀਬ ਤੁਹਾਡੇ ਲਈ ਪ੍ਰਾਈਮ ਏਸ਼ੀਆ ਦੇ ਸਹਿਯੋਗ ਦੇ ਨਾਲ ਅਸੀਂ ਜਤਿੰਦਰ ਪੰਨੂ ਹੋਣਾ ਦੀਆਂ ਖ਼ਬਰਾਂ ਤੇ ਤਬਸਰਾ ਜ਼ਰੂਰ ਲੈ ਕੇ ਹਾਜ਼ਰ ਹੋਵਾਂਗੇ. ਤੇ ਲਓ ਫਿਰ ਦੋਸਤੋ, ਇਹਨਾਂ ਖ਼ਬਰਾਂ ਤੋਂ ਬਾਅਦ ਗੀਤ ਸੰਗੀਤ ਵੀ ਜ਼ਰੂਰ ਸੁਣ ਲੈਂਦੇ ਹਾਂ ਤੇ ਨਾਲ ਗੱਲ ਕਰਾਂਗੇ ਨਿਊਜ਼ੀਲੈਂਡ ਦਾ ਜਿਹੜਾ ਵਾਤਾਵਰਨ ਹੈ, ਨਿਊਜ਼ੀਲੈਂਡ ਦੀ ਸਿਆਸਤ ਆ, ਨਿਊਜ਼ੀਲੈਂਡ ਦੇ ਕਮਿਊਨਿਟੀ ਜਾਣਕਾਰੀਆਂ ਉਹ ਤੁਹਾਡੀ ਸੇਵਾ 'ਚ ਲੈ ਕੇ ਹਾਜ਼ਰ ਹੋਵਾਂਗੇ. ਸੁਣਦੇ ਆ ਫਿਰ ਇੱਕ ਗੀਤ, ਗੀਤ ਉਧਰੋਂ ਚਲਾਵਾਂਗੇ ਇਧਰੋਂ ਚਲਾਵਾਂ, ਚਲੋ ਇਧਰੋਂ ਚਲਾ ਦਿੰਦੇ ਹਾਂ. ਲਓ ਜੀ, ਪੰਜਾਬ ਦਾ ਮਸ਼ਹੂਰ ਸ਼ਾਇਰ ਦੇਬੀ ਮਖਸੂਸਪੁਰੀ ਸੁਣ ਲੈਂਦੇ ਹਾਂ. ਮੈਂ ਖੁਦ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ
ਪੰਜਾਬੀ ਨੂੰ ਮੈਂ ਪੁੱਤ ਪੰਜਾਬੀ ਮਾਂ ਦਾ ਮੈਂ ਕਰਦਾ ਪਿਆਰ ਪੰਜਾਬੀ ਨੂੰ ਮਾਂ ਬੋਲੀ ਵਿੱਚ ਸ਼ਿਕਵੇ ਪਿਆਰ ਉਡਾਉਂਦੇ ਦੇਣ ਹੁਲਾਰਾ ਜਾ ਮਜਬੂਰੀ ਵਿੱਚ ਹੋਰ ਬੋਲੀਆਂ ਬੋਲ ਕੇ ਪੈ ਜਾ ਫਾਰਾ ਜਾ ਮਜਬੂਰੀ ਵਿੱਚ ਹੋਰ
ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ NZ ਇੰਡੀਅਨ ਫਲੇਮ ਮੈਨਰੇਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661927 ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ
NZ ਇੰਡੀਅਨ ਫਲੇਮ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ NZ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ DJ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ NZ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਸਭਿਆਚਾਰ
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ ਪੰਜਾਬੀ ਹਰਲ.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 021-025-3980
ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 021-0813634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-99-44-58 ਤੇ ਵਿਰਸਾ ਅਕੈਡਮੀ
ਸਾਂਬਾ ਗੁਰਦੁਆਰਾ ਸਾਹਿਬ ਪਾਪਕੁਰਾ ਵੱਲੋਂ ਬੇਨਤੀ ਹੈ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਜਨਮ ਦਿਵਸ ਦੇ ਮੌਕੇ ਦਿਨ ਸ਼ੁੱਕਰਵਾਰ 28 ਫਰਵਰੀ ਨੂੰ ਅਖੰਡ ਪਾਠ ਸਾਹਿਬ ਰੱਖੇ ਜਾਣਗੇ ਜਿਨ੍ਹਾਂ ਦੇ ਭੋਗ ਐਤਵਾਰ 1 ਮਾਰਚ ਨੂੰ ਪੈਣਗੇ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਸੇਵਾ ਹੋਵੇਗੀ ਤੇ ਫਿਰ ਨਗਰ ਕੀਰਤਨ ਦੇ ਪ੍ਰੋਗਰਾਮ ਉਲੀਕੇ ਗਏ ਨੇ ਦਿਨ ਸ਼ਨੀਵਾਰ 29 ਫਰਵਰੀ ਨੂੰ ਦੁਪਹਿਰ ਬਾਅਦ 12:30 ਵਜੇ ਤੋਂ ਲੈ ਕੇ 2 ਵਜੇ ਤੱਕ ਇਸ ਦੌਰਾਨ ਤੁਸੀਂ ਨੰਬਰ 1/9 ਵਰਨੋਨ ਸਟਰੀਟ ਪਾਪਾਕੁਰਾ ਵਿਖੇ ਪਹੁੰਚਣਾ ਹੋਏਗਾ ਜ਼ਿਆਦਾ ਜਾਣਕਾਰੀ ਲਈ ਤੁਸੀਂ ਗੁਰੂ ਘਰ ਦੇ ਫੋਨ ਨੰਬਰ 2982821 ਉੱਤੇ ਸੰਪਰਕ ਕਰ ਸਕਦੇ ਹੋ ਬੇਗਮਪੁਰਾ ਸਟੱਡੀ ਐਂਡ ਸਪੋਰਟਸ ਟਰੱਸਟ ਵੱਲੋਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੇ ਲਈ ਦਿਨ ਐਤਵਾਰ 9 ਫਰਵਰੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬਰੂਸ ਪੁਲਮਨ ਪਾਰਕ ਨੰਬਰ 74 ਵਾਲਟਨਸ ਰੋਡ ਪਾਪਕੁਰਾ ਵਿਖੇ ਪਹੁੰਚਣਾ ਹੋਵੇਗਾ ਇਸ ਦੌਰਾਨ ਫੁੱਟਬਾਲ ਦੇ ਨਾਲ ਨਾਲ ਰੱਸਾਕਸ਼ੀ ਲੇਡੀਜ਼ ਮਿਊਜ਼ੀਕਲ ਚੇਅਰ ਬੱਚਿਆਂ ਦੀਆਂ ਅਥਲੈਟਿਕਸ ਈਵੈਂਟਸ ਅਤੇ ਵਾਲੀਬਾਲ ਵੀ ਹੋਣਗੇ ਟੀਮਸ ਨੂੰ ਐਂਟਰੀ ਕਰਾਉਣ ਦੇ ਲਈ 1 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਅਤੇ ਨਾਲ ਨਾਲ ਟੂਰਨਾਮੈਂਟ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਜ਼ਿਆਦਾ ਜਾਣਕਾਰੀ ਲਈ ਤੁਸੀਂ ਰਾਮ ਸਿੰਘ ਹੁਣਾਂ ਨੂੰ 02102077779 ਤੇ ਸੌਕਰ ਦੇ ਲਈ ਬਹਾਦਰ ਕਾਮਾ ਹੁਣਾਂ ਨੂੰ 02133045541 ਦੇ ਉੱਤੇ ਤੇ ਵਾਲੀਬਾਲ ਲਈ ਹਰਪਾਲ ਸਿੰਘ ਹੁਣਾਂ ਨੂੰ 02188845501 ਉੱਤੇ ਸੰਪਰਕ ਕਰ ਸਕਦੇ ਹੋ ਇਸ ਦੌਰਾਨ ਬਿੱਲਾ ਮੋਗੋਵਾਲੀਆ ਕਮੈਂਟਰੀ ਦੇ ਰੰਗ ਬੰਨਣਗੇ ਸ੍ਰੀ ਗੁਰੂ ਰਵਿਦਾਸ ਟੈਂਪਲ ਬੰਬੇ ਹਿੱਲ ਵੱਲੋਂ ਸ੍ਰੀ ਗੁਰੂ ਰਵਿਦਾਸ ਹੋਰਾਂ ਦੇ ਪ੍ਰਕਾਸ਼ ਪੁਰਬ ਮਨਾਏ ਜਾ ਰਹੇ ਨੇ ਇਸ ਵਾਰ ਵੀ 4 ਹਫ਼ਤਾਵਾਰੀ ਪ੍ਰੋਗਰਾਮ ਰਹਿਣਗੇ ਜਿਸ ਵਿੱਚ ਪਹਿਲਾ ਪ੍ਰੋਗਰਾਮ 19 ਜਨਵਰੀ ਨੂੰ ਰਹੇਗਾ ਦੂਸਰਾ 26 ਜਨਵਰੀ ਨੂੰ ਤੀਜਾ ਪ੍ਰੋਗਰਾਮ 2 ਫਰਵਰੀ ਚੌਥਾ ਅਤੇ ਫਾਈਨਲ ਪ੍ਰੋਗਰਾਮ 9 ਫਰਵਰੀ ਨੂੰ ਰਹੇਗਾ ਯਾਦ ਕਰਾਉਣਾ ਚਾਹਾਂਗੇ ਕਿ ਇਹਨਾਂ ਸਮਾਗਮਾਂ ਦੇ ਵਿੱਚ ਜਿੱਥੇ ਭਾਈ ਗੁਰਪਾਲ ਸਿੰਘ ਕਲਸੀ ਕੀਰਤਨ ਕਰਨਗੇ ਉੱਥੇ ਸੰਤ ਜਸਪਾਲ ਸਿੰਘ ਉਡਰੇ ਵਾਲੇ ਅਤੇ ਉਹਨਾਂ ਦੇ ਨਾਲ ਨਾਲ ਡਾਕਟਰ ਅੰਬੇਦਕਰ ਦੇ ਪੜਪੋਤੇ ਸ੍ਰੀ ਰਾਜ ਰਤਨ ਅੰਬੇਦਕਰ ਵੀ ਆਪਣੀ ਹਾਜ਼ਰੀ ਲਵਾਉਣਗੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਗੁਰਦੁਆਰਾ ਘਰ ਦੇ ਸੇਵਾਦਾਰ 02744156556 ਅਤੇ ਪਰਮਜੀਤ ਮਹਿਮੀ ਹੋਣਾ ਨੂੰ ਜਾਂ ਫਿਰ ਮਲਕੀਤ ਸਿੰਘ ਸਹੋਤਾ ਹੋਣਾ ਨੂੰ 02742939935 ਉੱਤੇ ਸੰਪਰਕ ਕਰ ਸਕਦੇ ਹੋ ਸਾਲਾਨਾ ਤੌਰ ਉੱਤੇ ਮਨਾਇਆ ਜਾਣ ਵਾਲਾ ਡਾਇਵਰਸਿਟੀ ਫੈਸਟੀਵਲ ਜਿਸ ਦੇ ਵਿੱਚ ਕੇ ਐਕਸਪੀਰੀਅੰਸ ਆਵਰ ਵਾਈਬ੍ਰੈਂਟ ਕਲਚਰਸ ਦਾ ਲੋਗੋ ਇਸਤੇਮਾਲ ਕੀਤਾ ਜਾਂਦਾ ਹੈ ਸ਼ਨੀਵਾਰ 22 ਫਰਵਰੀ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 8:30 ਸ਼ਾਮ ਹੇਮਨ ਪਾਰਕ ਮੈਨਕੋ ਵਿਖੇ ਸੈਲੀਬ੍ਰੇਟ ਕੀਤਾ ਜਾਵੇਗਾ ਇਸ ਲਈ ਤੁਸੀਂ ਆਪਣੀਆਂ ਐਂਟਰੀਜ਼ ਉਹਨਾਂ ਦੀ ਈਮੇਲ ਦੇ ਉੱਤੇ ਭੇਜ ਸਕਦੇ ਹੋ ਜਦੋਂ ਕਿ 18 ਪਾਪਾ ਟੋਏ ਟੋਏ ਲੋਕਲ ਬੋਰਡ ਦੇ ਇਸ ਸਾਲਾਨਾ ਯਤਨ ਦੇ ਲਈ ਤੁਸੀਂ ਆਨਲਾਈਨ ਰਜਿਸਟ੍ਰੇਸ਼ਨ ਵੀ ਕਰਵਾ ਸਕਦੇ ਹੋ ਅਖੰਡ ਕੀਰਤਨੀ ਜਥਾ ਨਿਊਜ਼ੀਲੈਂਡ ਵੱਲੋਂ ਅੰਤਰਰਾਸ਼ਟਰੀ ਅਖੰਡ ਕੀਰਤਨੀ ਸਮਾਗਮ ਨਿਊਜ਼ੀਲੈਂਡ ਦੇ ਵਿੱਚ 22 ਤਰੀਕ ਤੋਂ ਲੈ ਕੇ 27 ਜਨਵਰੀ ਤੱਕ ਮਨਾਏ ਜਾਣਗੇ ਜਿਸ ਦੇ ਲਈ 22 ਜਨਵਰੀ ਨੂੰ ਬੁੱਧਵਾਰ ਵਾਲੇ ਦਿਨ ਸ਼ਾਮ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਵੀਰਵਾਰ 23 ਜਨਵਰੀ ਨੂੰ ਤੜਕੇ 3:30 ਵਜੇ ਤੋਂ ਲੈ ਕੇ 6 ਵਜੇ ਤੱਕ ਉਪਰੰਤ ਸ਼ਾਮ 6 ਵਜੇ ਤੋਂ ਲੈ ਕੇ 9:45 ਵਜੇ ਤੱਕ 24 ਜਨਵਰੀ ਦਿਨ ਸ਼ੁੱਕਰਵਾਰ ਨੂੰ ਬਿਲਕੁਲ ਇਸੇ ਤਰ੍ਹਾਂ ਸਮਾਗਮ ਸਵੇਰੇ ਅਤੇ ਸ਼ਾਮ ਸ਼ਨੀਵਾਰ 25 ਜਨਵਰੀ ਨੂੰ ਵੀ ਇਸੇ ਤਰਜ਼ ਦੇ ਉੱਤੇ ਸਮਾਗਮ ਹੋਣਗੇ ਉਪਰੰਤ ਐਤਵਾਰ ਯਾਨੀ 26 ਜਨਵਰੀ ਨੂੰ ਤੜਕਸਾਰ 3:30 ਵਜੇ ਤੋਂ ਲੈ ਕੇ 6 ਵਜੇ ਤੱਕ ਅੰਮ੍ਰਿਤ ਵੇਲਾ ਤੇ ਨਿਤਨੇਮ ਰਹਿਣਗੇ ਅਤੇ ਆਸਾ ਜੀ ਵਾਰ ਦਾ ਕੀਰਤਨ ਸਵੇਰੇ 6 ਵਜੇ ਤੋਂ ਲੈ ਕੇ 11:30 ਵਜੇ ਤੱਕ ਤੇ ਫੇਰ ਸ਼ਾਮ ਦੇ ਦੀਵਾਨ 5 ਵਜੇ ਤੋਂ ਲੈ ਕੇ 4 ਵਜੇ ਤੱਕ ਸੱਜਣਗੇ ਇਹਨਾਂ ਦੀਵਾਨਾਂ ਦੇ ਲਈ ਤੁਸੀਂ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨੰਬਰ 120 ਪ੍ਰਿੰਸਸ ਸਟਰੀਟ ਓਟਾਹੂ ਆਕਲੈਂਡ ਵਿਖੇ ਜਦੋਂ ਕਿ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨੰਬਰ 70 ਟਾਕਰਣੀ ਸਕੂਲ ਰੋਡ ਟਾਕਰਣੀ ਵਿਖੇ ਪਹੁੰਚਣਾ ਹੋਵੇਗਾ ਇਹਨਾਂ ਸਮਾਗਮਾਂ ਦੇ ਅਖੀਰਲੇ ਦੌਰ ਵਿੱਚ 26 ਜਨਵਰੀ ਨੂੰ ਓਟਾਹੂ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਵੀ ਕਰਵਾਏ ਜਾਣਗੇ ਯਾਦ ਕਰਾਉਣਾ ਚਾਹਾਂਗੇ ਕਿ ਇਸੇ ਹੀ ਰਾਤ ਦਿਨ ਐਤਵਾਰ 26 ਜਨਵਰੀ ਨੂੰ ਰਹਿਣ ਸਵਾਈ ਕੀਰਤਨ ਵੀ ਕਰਵਾਏ ਜਾਣਗੇ ਅਖੰਡ ਕੀਰਤਨੀ ਜਥੇ ਦੇ ਇਹਨਾਂ ਸਮਾਗਮਾਂ ਦੇ ਲਈ ਜ਼ਿਆਦਾ ਜਾਣਕਾਰੀ ਹਾਸਲ ਕਰਨੀ ਹੋਵੇ ਤੁਸੀਂ ਸਰਦਾਰ ਕਰਤਾਰ ਸਿੰਘ ਹੋਣਾ ਨੂੰ 02145549 ਦੇ ਉੱਤੇ ਸੰਪਰਕ ਕਰ ਸਕਦੇ ਹੋ ਭਾਈ ਨਵਰੀਤ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਵੱਖ ਵੱਖ ਵਿਸ਼ਿਆਂ ਉੱਤੇ ਤਕਰੀਰਾਂ ਦੇਣਗੇ ਜਿਸ ਦੇ ਲਈ 24 ਜਨਵਰੀ ਸ਼ਨੀਵਾਰ ਗੁਰਦੁਆਰਾ ਸਾਹਿਬ ਓਟਾਹੂ ਸ਼ਾਮ 4:30 ਵਜੇ ਤੋਂ 5:30 ਵਜੇ ਤੱਕ ਜ਼ਿੰਦਗੀ ਅਤੇ ਰੂਹਾਨੀਅਤ ਉਪਰੰਤ ਸ਼ਨੀਵਾਰ 25 ਜਨਵਰੀ ਨੂੰ ਗੁਰਦੁਆਰਾ ਸਾਹਿਬ ਓਟਾਹੂ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਦੁਪਹਿਰ ਤੱਕ ਸਿੱਖ ਰਹਿਤ ਮਰਿਆਦਾ ਯਾਨੀ ਕਿ ਸਿੱਖ ਕੋਡ ਆਫ ਕੰਡਕਟ ਉਪਰੰਤ ਮੈਂਟਲ ਹੈਲਥ ਯਾਨੀ ਮਾਨਸਿਕ ਸਿਹਤ ਦੇ ਮੁੱਦੇ ਉੱਤੇ ਸ਼ਨੀਵਾਰ 25 ਜਨਵਰੀ ਨੂੰ ਗੁਰਦੁਆਰਾ ਸਾਹਿਬ ਟਾਕਰਣੀ ਬਾਅਦ ਦੁਪਹਿਰ 4 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੇ ਫੇਰ ਸਭਿਆਚਾਰ ਸਮਾਜ ਅਤੇ ਪਛਾਣ ਵਿਸ਼ੇ ਦੇ ਉੱਤੇ ਐਤਵਾਰ 26 ਜਨਵਰੀ ਗੁਰਦੁਆਰਾ ਸਾਹਿਬ ਟਾਕਰਣੀ ਵਿਖੇ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਦੇ ਇਹ ਵਿਸ਼ੇਸ਼ ਭਾਸ਼ਣ ਰਹਿਣਗੇ ਭਾਈ ਨਵਰੀਤ ਸਿੰਘ ਖਾਲਸਾ ਅਖੰਡ ਕੀਰਤਨੀ ਜਥੇ ਨਿਊਜ਼ੀਲੈਂਡ ਦੇ ਸੱਦੇ ਉੱਤੇ ਇੱਥੇ ਪਹੁੰਚ ਰਹੇ ਹਨ
ਸਪਾਈਸ ਤੇ ਤੁਸੀਂ ਸੁਣ ਰਹੇ ਸੀ ਕਮਿਊਨਿਟੀ ਜਾਣਕਾਰੀਆਂ
ਬਿਲਕੁਲ ਦੋਸਤੋ ਕਮਿਊਨਿਟੀ ਜਾਣਕਾਰੀਆਂ ਦੇ ਵਿੱਚ ਤੇ ਨਾਲ ਨਾਲ ਜਿਵੇਂ ਪਿਛਲੇ ਦਿਨੀ ਟਰੈਵਲ ਗਲੋਬ ਇੱਕ ਕੰਪਨੀ ਸੀ ਜਿਹਨਾਂ ਨੇ ਲਿਕੁਇਡੇਸ਼ਨ ਹੋ ਗਈ ਸੀ ਹੁਣ ਦੂਜੀ ਕੰਪਨੀ
ਕਹਿੰਦੇ ਜੀ ਪੈਸੇ ਮੋੜ ਦੇਣੇ ਵਾਪਸ
ਨਹੀਂ ਇੱਕ ਹੋਰ ਆ ਗਈ ਜੀ ਹੁਣ
ਅੱਛਾ ਹੋਰ ਆ ਗਏ
ਟਰੈਵਲ ਗੁਰੂ ਆ ਜੀ
ਪੁਰਾਣੀ
ਖਬਰ
ਹੁਣ ਤਾਂ ਪਤਾ ਲੱਗਾ ਵਸਿਆਲਾ ਜੀ ਨੇ ਇੱਕ ਹੋਰ ਖਬਰ ਛਾਪਤੀ ਕਹਿੰਦੇ ਪਾਪੜ ਵਿੱਚ ਕੋਈ ਹੋਰ ਵੀ ਆ
ਅੱਛਾ ਜੀ
ਤੇ ਉਹ ਵੀ ਤਿਆਰੀ ਚ ਹੀ ਆ ਤੇ ਇੱਕ ਹੋਰ ਕੋਈ ਵੱਡੀ ਪਾਰਟੀ ਆ ਉਹਦਾ ਵੀ ਪਤਾ ਲੱਗਾ
ਅੱਛਾ ਜੀ
ਉਹ ਮੇਰੇ ਮੈਨੂੰ ਨੈਟਵਰਕ ਦੇ ਵਿੱਚੋਂ ਕਿਸੇ ਨੇ ਜਾਣਕਾਰੀ ਦਿੱਤੀ ਕਹਿੰਦੇ ਵੀ ਉਹਨਾਂ ਵੱਲੋਂ ਵੀ ਹੁਣ ਸਤਿ ਸ੍ਰੀ ਅਕਾਲ ਕਹਿਣ ਦੀ ਤਿਆਰੀ ਆ
ਜਾਣੀ ਕਿ
ਲਿਕੁਇਡੇਸ਼ਨ ਦੇ ਨਾਂ ਤੇ ਜਿਹੜੀਆਂ ਕਾਨੂੰਨ ਦੇ ਵਿੱਚ ਚੋਰ ਮੋਰੀਆਂ ਜੀ ਉਹ ਸਾਰੀਆਂ ਕੱਢੀਆਂ ਲੋਕਾਂ ਨੇ ਪਤਾ ਨੀ ਪਿੱਛੇ ਜਿਹਾ ਕਹਿੰਦੇ ਵੀ ਪੈਸੇ ਮੋੜ ਦੇਣੇ ਆ ਜਵਾਹਰ ਸਿੰਘ ਹੋਣਾ ਨੇ ਬਿਆਨ ਦਿੱਤਾ ਇੱਕ ਅਖਬਾਰ ਦੇ ਵਿੱਚ ਕਹਿੰਦੇ ਸਾਰੇ ਪੈਸੇ ਮੋੜ ਦਿੱਤੇ ਜਾਣਗੇ
ਨਹੀਂ ਜਦੋਂ ਫਿਰ ਲਿਕੁਇਡੇਸ਼ਨ ਹੋ ਗਈ ਫਿਰ ਇਹਦਾ ਮਤਲਬ ਪੈਸੇ ਹੈਗੇ ਆ ਕੋਲ
ਪਤਾ ਨੀ ਮੈਨੂੰ ਤਾਂ ਮੇਰੀ ਸਮਝ ਤੋਂ ਬਾਹਰ ਆਏ ਚੀਜ਼ ਮੈਂ ਕਿਉਂਕਿ ਖੁਦ ਹੈਰਾਨ ਰਹਿ ਗਿਆ ਕਿਉਂਕਿ ਮੈਨੂੰ ਕਿਸੇ ਨੇ ਉਹ ਕਟਿੰਗ ਭੇਜੀ ਕਹਿੰਦੇ ਵੀ ਭਾਜੀ ਉਹ ਤਾਂ ਕਹਿੰਦੇ ਪੈਸੇ ਵਾਪਸ ਮੋੜ ਦਿਆਂਗੇ ਮੈਂ ਕਿਹਾ ਫਿਰ ਅਸੀਂ ਐਵੇਂ ਰੌਲਾ ਪਾਈ ਜਾਂਦੇ ਆ
ਫਿਰ ਲਿਕੁਇਡੇਸ਼ਨ ਹੋਣ ਦਾ ਮਤਲਬ ਨਹੀਂ ਹੈ ਫਿਰ
ਹਾਂ ਜੀ
ਫਿਰ ਕਿਆ ਇਸ ਕਹਾਣੀ ਕੁਝ ਹੋਰ ਲੱਗਦੀ ਹੈ
ਜੀ
ਖੈਰ ਦੋਸਤੋ
ਕਿਉਂਕਿ ਉਹ ਆਪ ਫੋਨ ਚੱਕਦੇ ਨੀ ਜੇ ਉਹ ਆਪ ਫੋਨ ਚੱਕਦੇ ਜੇ ਉਹਨਾਂ ਨੂੰ ਮੈਸੇਜ ਕਰੋ ਵੀ ਤਾਂ ਉਹਨਾਂ ਦਾ ਫਿਰ ਅੱਗੋਂ ਜਿਹੜਾ ਮੈਸੇਜ ਆਉਂਦਾ ਜੀ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ
ਜੀ
ਕਿਉਂਕਿ ਵੀਕ ਦੇ ਦੌਰਾਨ ਵੀ ਕਾਫੀ ਸਾਰੇ ਮਿੱਤਰਾਂ ਨੇ ਕਿਹਾ ਵੀ ਭਾਜੀ ਉਹਨਾਂ ਦਾ ਕੀ ਚੱਕਰ ਆ ਵੀ ਉਹ ਕਿੱਦਾਂ ਹੋਊਗੀ ਤੇ ਭਾਜੀ ਜਿਹੜੇ ਰਘਵੀਰ ਸਿੰਘ ਸ਼ੇਰਗਿੱਲ ਆ ਉਹਨਾਂ ਨੇ ਇਹਦੇ ਉੱਤੇ ਕਾਫੀ ਇਹਦੇ ਉੱਤੇ ਨਿਗਾਹ ਰੱਖੀ
ਜੀ
ਤੇ ਉਹਨਾਂ ਨੇ ਖਾਸ ਤੌਰ ਤੇ ਜਦੋਂ ਪੁੱਛਿਆ ਉਹਨਾਂ ਨੂੰ ਵੀ ਕੀ ਚੱਲ ਰਿਹਾ ਤਾਂ ਉਹਨਾਂ ਦਾ ਮੂਹਰੇ ਜਿਹੜਾ ਜਵਾਬ ਆਇਆ ਉਹ ਮੈਂ ਰਘਵੀਰ ਭਾਜੀ ਦੀ ਇਜਾਜ਼ਤ ਦੇ ਨਾਲ ਪੇਸ਼ ਕਰ ਰਿਹਾ ਉਹ ਕਹਿੰਦੇ ਵੀ ਐਸ ਐਸ ਏ ਰਘਵੀਰ
ਜੀ
ਥੈਂਕਸ ਫੋਰ ਦਾ ਮੈਸੇਜ ਐਂਡ ਆਈ ਐਮ ਆਲਰੇਡੀ ਡੀਲਿੰਗ ਵਿਦ ਕਲਾਇੰਟਸ ਥਰੂ ਮਾਈ ਲੋਇਰ ਐਂਡ ਸਮ ਆਫ ਦੈਮ ਪੇਡ ਯੈਸਟਰਡੇ
ਜੀ
ਇਫ ਯੂ ਹੈਡ ਐਨੀ ਵਨ ਸੈਂਡ ਹਿਸ ਡੀਟੇਲਸ ਮਾਈ ਲੋਇਰ ਵਿਲ ਟੇਕ ਟੂ ਦੈਮ ਟਾਕ ਟੂ ਦੈਮ ਔਰ ਗੋ ਟੂ ਲਿਕੁਇਡੇਟਰ ਜਿਹੜਾ ਉਹਨੇ ਐਡਰੈਸ ਪਹਿਲਾਂ ਦਿੱਤਾ ਸੀ ਵਿਲਿੰਗਟਨ ਦਾ ਫਿਰ ਉਹ ਕਹਿੰਦੇ ਵੀ ਆਈ ਐਮ ਸ਼ੋਰ ਯੂ ਆਰ ਅਵੇਅਰ ਦੈਟ ਲਿਕੁਇਡੇਸ਼ਨ ਰੂਲਸ ਐਂਡ ਕੋਨਸੀਕੁਐਂਸਿਸ ਸੋ ਆਈ ਐਮ ਡੂਇੰਗ ਮਾਈ ਬੈਸਟ ਐਂਡ ਆਨਸਰੇਬਲ ਟੂ ਮਾਈ ਕਲਾਇੰਟਸ ਕਾਇੰਡ ਰਿਗਾਰਡਸ ਜੁਝਾਰ ਸਿੰਘ
ਓਕੇ
ਸੋ ਇਹ ਉਹਨਾਂ ਨੇ ਜਵਾਬ ਜਿਹੜਾ ਰਘਵੀਰ ਭਾਜੀ ਨੂੰ ਦਿੱਤਾ ਜੀ ਸਾਡੇ ਤਾਂ ਖੈਰ ਉਹਨਾਂ ਨੇ ਫੋਨ ਦਾ ਜਵਾਬ ਨਹੀਂ ਦਿੱਤਾ
ਚਲੋ ਖੈਰ
ਤੇ ਸਾਡਾ ਕੋਈ ਨਿੱਜੀ ਹੈ ਵੀ ਨਹੀਂ ਤੇ ਨਾ ਹੀ ਮੇਰੇ ਪੈਸੇ ਫਸਿਓ ਮੈਂ ਵੀ ਕਹਾਂ
ਨਹੀਂ ਚਲੋ ਅਤਿਆਤ ਵਰਤਣੀ ਚਾਹੀਦੀ ਕੋਈ ਵੀ ਏਜੰਟ ਹੈ ਜਿਹੜਾ
ਨਹੀਂ ਅਤਿਆਤ ਵਰਤਣੀ ਚਾਹੀਦੀ ਪਰ ਹੁਣ ਪਤਾ ਕਿੱਦਾਂ ਲੱਗੇ ਭਾਜੀ
ਪਤਾ ਨਹੀਂ ਹਾਂਜੀ ਬਿਲਕੁਲ ਉਹਨਾਂ ਨੇ
ਇਹ ਹੁਣ ਕਿਹਦੇ ਦਿਲ ਚ ਤਾਂ ਵੜ ਕੇ ਦੇਖਿਆ ਨੀ ਹੁਣ ਕਿਹਦੇ ਤੇ ਯਕੀਨ ਕਰੀਏ ਪੰਗਾ ਤਾਂ ਆ ਪੈ ਗਿਆ ਹੁਣ
ਜੀ ਤੇ ਤੁਸੀਂ ਚੈੱਕ ਮਾਈ ਟ੍ਰਿਪ ਡੋਟ ਕੋਮ ਦੇ ਉੱਤੇ ਜਾ ਕੇ ਅਗਰ ਤੁਸੀਂ ਬੁਕਿੰਗ ਕਰਾਈ ਹੈ ਤਾਂ ਫਿਰ ਤੁਸੀਂ ਉੱਥੇ ਜਾ ਕੇ ਸਿੱਧੇ ਏਅਰਲਾਈਨ ਦੇ ਉੱਤੇ www ਡੋਟ ਚੈੱਕ ਮਾਈ ਟ੍ਰਿਪ ਡੋਟ ਕੋਮ ਦੇ ਉੱਤੇ ਜਾ ਕੇ
ਵੀਕਐਂਡ ਤੇ ਮੈਂ ਵਲਿੰਗਟਨ ਸੀਗਾ ਜੀ
ਜੀ
ਉੱਥੇ ਵੀ ਸੁੱਖ ਨਾਲ ਆਪਣੀ ਕਾਫੀ ਸੰਗਤ ਆ ਮੈਨੂੰ ਕਾਫੀ ਬੰਦਿਆਂ ਨੇ ਇਹ ਇਸ ਮਾਮਲੇ ਦੇ ਬਾਰੇ ਗੱਲਾਂ ਬਾਤਾਂ ਕੀਤੀਆਂ ਤੇ ਅੱਧਿਆਂ ਨੇ ਤਾਂ ਆਪਣੇ ਵੱਲ ਇਹ ਵੀ ਗੱਲ ਦੱਸੀ ਵੀ ਆਪਾਂ ਤਾਂ ਜੀ ਸਕਾਈ ਸਕੈਨਰ ਤੇ ਜਾ ਕੇ ਆਨਲਾਈਨ ਟਿਕਟ ਲੈ ਲਈ ਦੀ ਆ
ਜੀ
ਚੁੱਪ ਕਰਕੇ ਤਾਂ ਚੜ ਜੀ ਦਾ ਕੋਈ ਟੂਟਾ ਨਹੀਂ ਕੋਈ ਪੂਪਾ ਨਹੀਂ ਤੇ ਹੁਣ ਪਤਾ ਨਹੀਂ ਇਹਦਾ ਫਿਊਚਰ ਕੀ ਆ ਕਿਉਂਕਿ ਇਹਦੇ ਨਾਲ ਆਪਣੀ ਕਮਿਊਨਿਟੀ ਦਾ ਤਾਂ ਜਿਹੜਾ ਕਾਫੀ ਹੱਦ ਤੱਕ ਵਿਸ਼ਵਾਸ ਹਿੱਲ ਗਿਆ
ਨਹੀਂ ਪੜਿਆ ਲਿਖਿਆ ਤੇ ਉਹਨੂੰ ਤਾਂ ਫਿਰ ਟਿਕਟ ਲੈ
ਔਰ ਦੋਨਾਂ ਦੇ ਮਾਮਲੇ ਚ ਚਾਹੇ ਇਹ ਜ਼ਰੂਰੀ ਨਹੀਂ ਵੀ ਸਿਰਫ ਆਪਾਂ ਟਰੈਵਲ ਗਰੁੱਪ ਦੀ ਗੱਲ ਕਰਦੇ ਹਾਂ ਟਰੈਵਲ ਗੁਰੂ ਦੇ ਮਾਮਲੇ ਚ ਵੀ ਆਪਣੇ ਪੰਜਾਬੀ ਮੂਲ ਦੇ ਜਿਹੜੇ ਮੁੰਡੇ ਉਹਦੇ ਕੋਲ ਮੁਰੇ ਕਰਮਚਾਰੀ ਸੀਗੇ ਉਹਨਾਂ ਦੇ ਉੱਤੇ ਬਹੁਤ ਯਕੀਨ ਸੀ ਟੋਰੰਗੇ ਤੋਂ ਦੋ ਤਿੰਨ ਮਿੱਤਰਾਂ ਦੇ ਫੋਨ ਆਏ ਕਿਉਂਕਿ ਜਿੱਥੇ ਜਿੱਥੇ ਵੀ ਕਿਸੇ ਦਾ ਨੈਟਵਰਕ ਹੁੰਦਾ ਵਾਕ ਵੀ ਹੁੰਦੀ ਅਗਲਾ ਕਹਿੰਦਾ ਚਲੋ ਯਾਰ ਵੀ ਆਹ ਮੁੰਡਾ ਆਪਣਾ ਇਸ ਕੰਮ ਚ ਹੈਗਾ ਚਲੋ ਇਹ ਤੋਂ ਕਰ ਲੈਂਦੇ ਆ ਲੇਕਿਨ ਇਹਦੇ ਨਾਲ ਬੜੀ ਇੱਕ ਬੇਵਸਾਹੀ ਜੀ ਪੈਦਾ ਹੋ ਗਈ ਇਹ ਬੜੀ ਦੁਖਦਾਈ ਆ
ਬਿਲਕੁਲ
ਭਾਵੇਂ ਹੁਣ ਤੁਸੀਂ ਪੈਸੇ ਵਾਪਸ ਵੀ ਕਰ ਦਿੰਦੇ ਆ ਲੇਕਿਨ ਉਹ ਜਿਹੜੀ ਖੱਜਲ ਖੁਆਰੀ ਦਸ ਦਸ ਗੇੜੇ ਅਗਲਿਆਂ ਨੇ ਤੁਹਾਡੇ ਦਫ਼ਤਰ ਦੇ ਲਾਏ ਜਾਂ ਹੁਣ ਕਈ ਗੇੜੇ ਉਹਨਾਂ ਦੇ ਘਰ ਦੇ ਵੀ ਲਾ ਰਹੇ ਆ ਪਤਾ ਲੱਗਾ ਗੁਪਤ ਸੂਤਰਾਂ ਅਨੁਸਾਰ
ਜੀ ਜੀ
ਤੇ ਉਹ ਫਿਰ ਕੋਈ ਬਹੁਤੀ ਸਿਆਣੀ ਗੱਲ ਹੈ ਨੀ ਦੂਜੀ ਗੱਲ ਇਹ ਆ ਵੀ ਕਈ ਜਿਹੜੇ ਭੱਦਰ ਪੁਰਸ਼ ਆ ਉਹਨਾਂ ਨੂੰ ਤਾਂ ਏਅਰਪੋਰਟ ਤੋਂ ਵਿਚਾਰਿਆਂ ਨੂੰ ਵਾਪਸ ਮੁੜਨਾ ਪਿਆ ਉਹਨਾਂ ਦਾ ਕੀ ਦੋਸ਼ ਸੀ ਉਹਨਾਂ ਨੇ ਕਿਸੇ ਨੇ ਕੋਈ ਪਲਾਨ ਕੀਤਾ ਆ ਅੱਗੋਂ ਪਹੁੰਚਣਾ ਕਿਸੇ ਵਿਆਹ ਸ਼ਾਦੀ ਚ ਜਾਂ ਦੁੱਖ ਸੁੱਖ ਦੇ ਟਾਈਮ ਸੋ ਉਹ ਮੂਮੈਂਟਸ ਜਿਹੜੀਆਂ ਉਹ ਤਾਂ ਤੁਸੀਂ ਵਾਪਸ ਨਹੀਂ ਲਿਆ ਸਕਦੇ ਵੈਸੇ ਵੀ ਮੈਨੂੰ ਇਹ ਮਾਮਲਾ ਬੇਸ਼ਰਮੀ ਦਾ ਜ਼ਿਆਦਾ ਲੱਗਦਾ ਲਿਕੁਇਡੇਸ਼ਨ ਦਾ ਘੱਟ ਲੱਗਦਾ
ਹਾਂਜੀ ਬਾਕੀ ਹਜੇ ਪਰਤਾਂ ਜਿਹੜੀਆਂ ਜਦੋਂ ਖੁੱਲਣਗੀਆਂ ਜਦੋਂ ਪੂਰੀ ਖਬਰ ਮੀਡੀਆ ਦੇ ਵਿੱਚ ਨੈਸ਼ਨਲ ਮੀਡੀਆ ਦੇ ਵਿੱਚ ਚੱਲ ਗਈ ਤਾਂ ਜਦੋਂ ਫਿਰ ਲਿਕੁਇਡੇਸ਼ਨ ਵੱਲੋਂ ਸਾਰੀ ਜਿਹੜੀ
ਅਗਲਿਆਂ ਨੇ ਫਰੰਟ ਪੇਜ ਤੇ ਛਾਪਤੀ ਜੀ ਲੱਤ ਭੰਨ ਲਓ ਉਹਨਾਂ ਦੀ ਹੁਣ
ਹਾਂਜੀ ਹਾਂਜੀ ਤੇ ਆਪਣੇ ਨੂੰ ਤਾਂ ਕਹਿ ਦਿੰਦੇ ਯਾਰ ਸਾਡਾ ਨਾਂ ਰੇਡੀਓ ਤੇ ਬੋਲਤਾ ਜਾਂ ਅਖਬਾਰ ਚ ਲੈ ਦਿੱਤਾ ਜੋ ਖੈਰ ਦੋਸਤੋ ਬਚ ਕੇ ਰਿਹਾ ਕਰੋ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਮਾਈ ਟ੍ਰਿਪ ਚੈੱਕ ਮਾਈ ਟ੍ਰਿਪ ਡੋਟ ਕੋਮ ਦੇ ਉੱਤੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਆਨਲਾਈਨ
ਇੱਕ ਸੱਜਣ ਦਾ ਫੋਨ ਆਇਆ ਜੀ ਮੈਂ ਚਲੋ ਨਾਂ ਤਾਂ ਨਹੀਂ ਲੈਣਾ ਕਿਉਂਕਿ ਮੈਂ ਉਹਨਾਂ ਨੂੰ ਪੁੱਛਿਆ ਨੀ ਉਹਨਾਂ ਦਾ ਨਾਮ ਬਾਰੇ ਚਰਚਾ ਕਰਨ ਤੋਂ ਪਹਿਲਾਂ ਉਹ ਕਹਿੰਦੇ ਮੈਨੂੰ ਤਾਂ ਇੱਥੋਂ ਤੱਕ ਵੀ ਕਿਹਾ ਗਿਆ ਵੀ ਕਹਿੰਦੇ ਜਦੋਂ ਮੈਂ ਕਿਹਾ ਵੀ ਮੈਂ ਏਅਰਪੋਰਟ ਤੇ ਗਿਆ ਵੀ ਉੱਥੇ ਮੈਨੂੰ ਨੀ ਚੜ੍ਹਨ ਦਿੱਤਾ ਉਹ ਕਹਿੰਦੇ ਵੀ ਤੇਰੀ ਟਿਕਟ ਵੈਲਿਡ ਨਹੀਂ ਉਹ ਕਹਿੰਦੇ ਮੈਨੂੰ ਉਹਨਾਂ ਨੇ ਮੂਹਰੇ ਦੱਸਿਆ ਵੀ ਅੱਜ ਨਾ ਜਹਾਜ ਦਾ ਇੰਜਣ ਜਿਹੜਾ ਖਰਾਬ ਹੋ ਗਿਆ ਸੀ ਉਹ ਦੋ ਤਿੰਨ ਦਿਨ ਲੱਗਣੇ ਸੈੱਟ ਹੋਣ
ਨਾਲ ਟੈਕਨੀਸ਼ੀਅਨ ਵੀ ਆ
ਤੇ ਉਹ ਕਹਿੰਦੇ ਵੀ ਜਦੋਂ ਸੈੱਟ ਹੋ ਗਿਆ ਉਹ ਦਿਨ ਤੇਰੀ ਫਲਾਈਟ ਹੋ ਜਾਣੀ ਤੂੰ ਫਿਕਰ ਨਾ ਕਰ ਬਸ ਆਪਾਂ ਬੈਠੇ ਹਾਂ ਮੈਂ ਕਿਹਾ ਵੀ ਕਿਆ ਬਾਤ
ਘਰੇ ਪਤਾ ਲੱਗ ਜਾਂਦਾ
ਅੱਜ ਉਹ ਹਾਸਾ ਹੀ ਆਉਂਦਾ ਔਰ ਗੁੱਸਾ ਵੀ ਆਉਂਦਾ ਵੀ ਦੱਸੋ ਪਹਿਲੀ ਤਾਂ ਗੱਲ ਆਪਣੇ ਬੰਦਿਆਂ ਦੀ ਯਾਰ ਤੁਸੀਂ ਇੰਨੇ ਕੁ ਤਾਂ ਜਾਗਰੂਕ ਰਹੋ ਤੁਸੀਂ ਹੋਰ ਆਪਾਂ ਗੂਗਲ ਤੋਂ ਇੰਨਾ ਕੁਛ ਦੇਖਦੇ ਪੜ੍ਹਦੇ ਸੁਣਦੇ ਹਾਂ ਵੀ ਇੰਨਾ ਕੁ ਤਾਂ ਯਾਰ ਤੁਸੀਂ ਨੌਲੇਜ ਰੱਖੋ ਵੀ ਹਾਂ ਵੀ ਬਾਕੀ ਜਿਹਨੇ ਧੋਖਾ ਦੇਣਾ ਸੰਗਤ ਆ ਉਹਨੂੰ ਚਾਹੀਦੀ ਆ ਸੱਚ ਜਿਹਨੇ ਧੋਖਾ ਖਾਧਾ ਉਹ ਤਾਂ ਵਿਚਾਰਾ ਉਹ ਤਾਂ ਵਿਚਾਰਾ ਆ ਹਾਂਜੀ
ਉਹ ਤਾਂ ਵਿਸ਼ਵਾਸ ਲੈ ਕੇ ਗਿਆ ਸੀ ਖੈਰ ਦੋਸਤੋ ਹੋਰ ਵੀ ਗੀਤ ਸੰਗੀਤ ਹੋਰ ਵੀ ਗੱਲਾਂ ਬਾਤਾਂ ਨੌਜਵਾਨ ਉਹਨਾਂ ਨੇ ਕਾਫੀ ਰੌਣਕਾਂ ਲਾਈਆਂ ਕਹਿੰਦੇ ਈਡਨ ਪਾਰਕ ਦੇ ਵਿੱਚ ਸੋ ਉਸ ਤੋਂ ਬਾਅਦ ਫਿਰ ਹਾਕੀ ਦੀ ਵੀ ਗੱਲ ਕਰਾਂਗੇ
ਜੀ
ਸੁਖਵਿੰਦਰ ਅੰਮ੍ਰਿਤ ਸਾਡੇ ਸਮਿਆਂ ਦੀ ਸਮਰੱਥ ਸ਼ਾਇਰਾ ਹੈ ਉਸਦੀ ਹਰਮਨ ਪਿਆਰੀ ਕਵਿਤਾ ਮਾਵਾਂ ਤੇ ਧੀਆਂ। ਹਰ ਯੁੱਗ ਵਿੱਚ ਮਾਵਾਂ ਆਪਣੀਆਂ ਧੀਆਂ ਨੂੰ ਕੁਝ ਨਾ ਕੁਝ ਜ਼ਰੂਰ ਆਖਦੀਆਂ ਨੇ ਜੋ ਜ਼ਿੰਦਗੀ ਵਿੱਚ ਉਹਨਾਂ ਦੇ ਕੰਮ ਆਵੇ, ਉਹਨਾਂ ਦਾ ਰਾਹ ਰੁਸ਼ਨਾਵੇ। ਮੇਰੀ ਮਾਂ ਨੇ ਮੈਨੂੰ ਆਖਿਆ ਸੀ, ਸਿਆਣੀਆਂ ਕੁੜੀਆਂ ਲੁਕ ਲੁਕ ਰਹਿੰਦੀਆਂ, ਧੁੱਖ ਧੁੱਖ ਕੇ ਜਿਉਂਦੀਆਂ, ਝੁੱਕ ਝੁੱਕ ਕੇ ਤੁਰਦੀਆਂ। ਕੁੜੀਆਂ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸਦੀਆਂ, ਬਸ ਧੂੰਏ ਦੇ ਭੱਜ ਰੋਂਦੀਆਂ ਤੇ ਕੰਧਾਂ ਓਲੇ ਘੁੱਗ ਵਸਦੀਆਂ। ਮੇਰੀ ਮਾਂ ਦਾ ਆਖਿਆ ਕੋਈ ਵੀ ਬੋਲ ਮੇਰੇ ਕਿਸੇ ਕੰਮ ਨਾ ਆਇਆ। ਮੈਂ ਆਪਣੀ ਧੀ ਨੂੰ ਸਮਝਾਇਆ, ਕਦਮ ਕਦਮ ਤੇ ਦੀਵਾਰਾਂ ਨਾਲ ਸਮਝੌਤਾ ਨਾ ਕਰੀ, ਆਪਣੀਆਂ ਉਡਾਰੀਆਂ ਨੂੰ ਪਿੰਜਰਿਆਂ ਕੋਲ ਗਹਿਣੇ ਨਾ ਧਰੀ। ਤੂੰ ਆਪਣੇ ਰੁਤਬੇ ਨੂੰ ਇੰਨਾ ਬੁਲੰਦ ਕਰੀ ਕਿ ਹਰ ਹਨੇਰਾ ਤੈਨੂੰ ਵੇਖ ਕੇ ਤ੍ਰਭਕ ਜਾਵੇ, ਹਰ ਦੀਵਾਰ ਤੈਨੂੰ ਵੇਖ ਕੇ ਹਿਰਕ ਜਾਵੇ, ਹਰ ਜ਼ੰਜੀਰ ਤੈਨੂੰ ਵੇਖ ਕੇ ਤਿੜਕ ਜਾਵੇ। ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ, ਸ਼ਾਇਦ ਯੁੱਗ ਏਦਾਂ ਹੀ ਪਲਟਦੇ ਨੇ।
ਦੋਸਤੋ ਮਾਫ ਕਰਨਾ, 4:36 ਹੋ ਚੁੱਕੇ ਨੇ। ਜਿਹੜੇ ਬੱਚੇ ਨੇ ਉਹਨਾਂ ਦੀਆਂ ਵੀ ਛੁੱਟੀਆਂ ਖਤਮ ਹੋਣ ਵਾਲੀਆਂ ਨੇ, ਇੱਕ ਹਫ਼ਤਾ ਰਹਿ ਗਿਆ ਬਸ ਲੱਗ ਪਏ ਨੇ ਹੁਣ ਆਪਣੀਆਂ ਵਰਦੀਆਂ ਨੂੰ ਪ੍ਰੈਸ ਕਰਨ, ਝੋਲੇ ਠੀਕ ਕਰਨ, ਲੰਚ ਬੋਕਸ ਆਦਿ ਜਿਹੜੇ ਸ਼ੋਪਿੰਗ ਜਿਹੜੀ ਆ ਸ਼ੁਰੂ ਹੋ ਗਈ ਆ, ਨਵੇਂ ਲੰਚ ਬੋਕਸ, ਨਵੇਂ ਝੋਲੇ ਜਿਹੜੇ ਨੇ ਕਿਤੇ ਲੈ ਲੈਣੇ ਨੇ ਕਿਤਾਬਾਂ ਪਾਉਣ ਨੂੰ। ਖੈਰ ਦੋਸਤੋ, ਨਿਆਣੇ ਬੱਚਿਆਂ ਨੇ ਕਾਫ਼ੀ ਇੰਜੋਏ ਕੀਤਾ ਹੋਗਾ ਛੁੱਟੀਆਂ ਦੇ ਵਿੱਚ। ਮੌਸਮ ਦੀ ਗੱਲ ਕਰੀਏ, ਮੌਸਮ ਬੜਾ ਹੀ ਸਖ਼ਤ ਹੁੰਦਾ ਜਾ ਰਿਹਾ ਜੀ। ਗੁਆਂਢੀ ਦੇਸ਼ ਆਸਟ੍ਰੇਲੀਆ ਜਿੱਥੇ ਕਿ ਅੱਗ ਦੀ ਲਪੇਟ ਦੇ ਵਿੱਚ ਆ ਗਿਆ ਸੀ, ਉਸੇ ਤਰ੍ਹਾਂ ਜਿਹੜੀ ਸਥਿਤੀ ਆ ਨਿਊਜ਼ੀਲੈਂਡ ਬਣਦੀ ਜਾ ਰਹੀ ਆ। ਸੋਕਾ ਕਾਫੀ ਜਗ੍ਹਾ ਦੇ ਉੱਤੇ ਪੈ ਗਿਆ ਹੈ, ਖਾਸ ਕਰਕੇ ਨੌਰਥ ਦੇ ਵਿੱਚ ਬੈਨ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ।
ਲੈਵਲ 2 ਦੀ ਵਾਰਨਿੰਗ ਜਾਰੀ ਕੀਤੀ ਗਈ ਜੀ, ਜਿਹੜੀ ਤੁਸੀਂ ਪਹਿਲਾਂ ਜ਼ਿਕਰ ਕੀਤਾ, ਜਿਵੇਂ ਮੈਲਬਰਨ ਦੇ ਵਿੱਚ ਲੈਵਲ 2 ਦੀ ਵਾਰਨਿੰਗ ਸੀ ਆਖਰੀ ਸਾਲ ਜਦੋਂ ਮੈਂ ਮੈਲਬਰਨ ਗਿਆ, ਤੇ ਇਸ ਵਾਰ ਹੈਮਿਲਟਨ, ਕੱਲ ਵੈਲਿੰਗਟਨ ਤੋਂ ਆਉਂਦੇ ਹੋਏ ਜਦੋਂ ਹੈਮਿਲਟਨ ਗਏ
ਜੀ,
ਔਰ ਵੈਲਿੰਗਟਨ ਦੇ ਲੋਕ ਜਿੱਥੇ ਉਹਨੂੰ ਸ਼ਿਮਲਾ ਕਹਿੰਦੇ ਹੁੰਦੇ ਸੀ, ਜਿਹੜੇ ਪੰਜਾਬੀ ਮੂਲ ਦੇ ਲੋਕ ਉੱਥੇ ਵਸੇ ਹੋਏ ਆ, ਕਾਫੀ ਪਰਿਵਾਰ ਆ
ਜੀ,
ਉਹ ਕਹਿੰਦੇ ਅਸੀਂ ਪਹਿਲੀ ਆ ਜਿਹਨੂੰ ਸ਼ਿਮਲਾ ਕਹੀਦਾ ਸੀ, ਪਰ ਹੁਣ ਕਹਿੰਦੇ ਵੀ ਇੱਥੇ ਵੀ ਗਰਮੀ ਜਿਹੜੀ ਆ
ਜੀ।
ਹੁਣ ਕੱਲ ਜਦੋਂ ਅਸੀਂ ਉੱਥੋਂ ਚੱਲੇ ਹਾਂ ਤਾਂ ਉਸ ਵੇਲੇ 26 degrees ਟੈਂਪਰੇਚਰ ਸੀਗਾ, ਉਹ ਕਹਿੰਦੇ ਵੀ 27-28 ਚਲਾ ਜਾਣਾ ਹੈ। ਸੋ ਉਹ ਪਹਿਲਾਂ ਜਿੰਨਾ ਵਿੰਡੀ ਤੇ ਪਹਿਲਾਂ ਜਿੰਨਾ ਕੋਲਡ ਜਿਹੜਾ ਨਹੀਂ ਰਿਹਾ
ਜੀ,
ਇਹਦੇ ਚ ਕੋਈ ਸ਼ੱਕ ਨਹੀਂ। ਔਰ ਖੰਡਾਲਾ ਵੀ ਜਾਣ ਦਾ ਮੌਕਾ ਮਿਲਿਆ, ਅੰਮ੍ਰਿਤਸਰ ਸਟਰੀਟ ਤੇ ਪੰਜਾਬ ਸਟਰੀਟ ਦੇ ਉੱਤੇ ਵੀਡੀਓ ਬਣਾਈਆਂ ਜੀ, ਤੇ ਆਪਣੇ ਮਿੱਤਰ ਪਿਆਰਿਆਂ ਨੂੰ ਮਿਲੇ। ਬੇਸਨ ਰਿਜ਼ਰਵ ਦੇ ਵਿੱਚ ਜਾ ਕੇ, ਵੈਸਟ ਸਟੇਡੀਅਮ ਦੇ ਵਿੱਚ ਜਾ ਕੇ ਵਿਜ਼ਿਟ ਕਰਨ ਦਾ ਮੌਕਾ ਮਿਲਿਆ, ਜਿੱਥੇ ਕ੍ਰਮਵਾਰ ਹੁਣ ਮੈਚ ਹੋਣੇ ਜੀ 2020 ਮੈਚ 31 ਨੂੰ, ਜਿਹੜਾ ਵੈਲਿੰਗਟਨ ਦੇ ਵੈਸਟ ਪੈਕ ਸਟੇਡੀਅਮ 'ਚ ਹੋਣਾ, ਵਾਟਰ ਫਰੰਟ ਤੇ
ਜੀ।
ਬੇਸਨ ਰਿਜ਼ਰਵ ਦੇ ਵਿੱਚ ਟੈਸਟ ਮੈਚ ਹੋਣਾ, ਯੂਨੀਵਰਸਿਟੀ ਦੇ ਬਿਲਕੁਲ ਨਾਲ ਨਿਊਟਨ ਦੇ ਵਿੱਚ ਗਰਾਊਂਡ ਹੈ। ਸੋ ਬਹੁਤ ਵਧੀਆ ਜੀ ਸ਼ਹਿਰ ਦਾ ਸੈਟਅਪ, ਤੇ ਪੰਜਾਬੀ ਮੂਲ ਦੇ ਕਾਫੀ ਲੋਕ ਜਿਹੜੇ ਉਹਨਾਂ ਨਾਲ ਮੁਲਾਕਾਤ ਹੋਈ ਉੱਥੇ
ਜੀ।
ਤੇ ਦੂਜੀ ਗੱਲ ਜਿਹੜੀ ਤੁਸੀਂ ਪਹਿਲਾਂ ਛੋਣ ਦੀ ਕੋਸ਼ਿਸ਼ ਕੀਤੀ ਸੀ ਕਿ ਜਿਹੜੀਆਂ ਹਾਕੀ ਵਾਲੀਆਂ ਮੁਟਿਆਰਾਂ ਨੇ ਇੰਡੀਆ ਤੋਂ ਵਿਜ਼ਿਟ ਕਰ ਰਹੀਆਂ ਜੀ, ਸ਼ਾਹਬਾਦ ਮਰਕੰਡਾ ਦੀ ਅਕੈਡਮੀ ਦੀ ਬਹੁਤ ਹੋਣਹਾਰ ਕੁੜੀ ਰਾਣੀ ਰਾਮਪਾਲ ਜਿਹੜੀ ਹੈ ਉਹ ਕੈਪਟਨ ਹੈ ਜੀ, ਔਰ 3 ਹੋਰ ਜਿਹੜੀਆਂ ਸਾਡੀਆਂ ਪੰਜਾਬ ਬਣਾਓ ਟੀਮ ਦੇ ਵਿੱਚ ਹਿੱਸੇਦਾਰ ਨੇ
ਜੀ।
ਔਰ ਇਹ ਜਿਹੜੀ ਟੀਮ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਰਾਣੀ ਰਾਮਪਾਲ ਦੇ ਨਾਲ ਗੱਲਬਾਤ ਕਰਨ ਦੀ, ਲੇਕਿਨ ਕਿਉਂਕਿ ਕੱਲ੍ਹ ਉਹਨਾਂ ਦਾ ਮੈਚ ਹੈ, ਹੁਣ ਇਸ ਵਕਤ ਪ੍ਰੈਕਟਿਸ ਕਰ ਰਹੀਆਂ ਉਹ ਨੌਰਥ ਸ਼ੋਰ ਦੇ ਵਿੱਚ
ਜੀ।
ਸੋ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਕਿਉਂਕਿ ਕੋਚ ਸਾਹਿਬ ਤੇ ਮੈਨੇਜਰ ਸਾਹਿਬ ਦੇ ਕੋਲ ਇੱਥੋਂ ਦਾ ਨੰਬਰ ਹੈ ਨੀ
ਜੀ,
ਤੋਂ ਨੰਬਰ ਜਿਹੜਾ ਰਾਣੀ ਰਾਮਪਾਲ ਉਹਨਾਂ ਦੇ ਕੋਲ ਹੀ ਆ। ਸੋ ਕੋਸ਼ਿਸ਼ ਕਰਦੇ ਜੇ ਉਹਨਾਂ ਨੇ ਫੋਨ ਪਿੱਕ ਕਰ ਲਿਆ ਤਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ।
ਬਿਲਕੁਲ।
ਬਹਿਰਾਲ ਬੀਤੇ ਕੱਲ ਬੜਾ ਬਹੁਤ ਮੌਕੇ ਮਿਲੇ ਭਾਰਤੀ ਟੀਮ ਨੂੰ, ਲੇਕਿਨ ਗੋਲ ਚ ਨਹੀਂ ਬਦਲ ਸਕੀਆਂ ਉਹ, ਜਿਸ ਕਰਕੇ ਉਹਨਾਂ ਨੂੰ 2-1 ਦੇ ਨਾਲ ਹਾਰ ਦਾ ਮੂੰਹ ਦੇਖਣਾ
ਪਿਆ। ਪਹਿਲਾ ਮੈਚ ਉਹਨਾਂ ਨੇ 4-0 ਨਾਲ ਜਿੱਤਿਆ ਜੀ।
ਹਾਂਜੀ, ਉਹ ਡਿਵੈਲਪਮੈਂਟ ਟੀਮ ਸੀ ਜੀ, ਜਿਹੜੀ ਕੱਲ ਟੀਮ ਸੀ ਉਹ ਪ੍ਰੋਪਰ ਟੀਮ, ਅਸਲ ਟੀਮ ਜਿਹੜੀ ਨਿਊਜ਼ੀਲੈਂਡ ਦੀ ਕੁੜੀਆਂ ਦੀ ਹਾਕੀ ਟੀਮ। ਸੋ ਉਹਨਾਂ ਦੇ ਨਾਲ ਉਹਨਾਂ ਨੂੰ 2-1 ਦੇ ਨਾਲ ਹਾਰਨਾ ਪਿਆ। ਸੋ ਆਉਣ ਵਾਲੇ ਕੱਲ ਨੂੰ 1 ਵਜੇ ਤੋਂ ਲੈ ਕੇ 3 ਵਜੇ ਤੱਕ ਮੈਚ ਜਿਹੜਾ ਉਹ ਫੇਰ ਮੈਚ ਹੈ ਜੀ,
ਐਲਬਨੀ ਦੇ ਵਿੱਚ ਹੋਣਾ ਹੈ।
ਹਾਂਜੀ, ਉਹ ਸਾਰੇ ਉਸੇ ਵੈਨਿਊ ਦੇ ਉੱਤੇ ਹੈ ਜੀ, ਤੇ ਇਸੇ ਤਰ੍ਹਾਂ ਆਉਣ ਵਾਲੇ ਕੱਲ ਸ਼ਾਮ ਨੂੰ ਹੈਮਿਲਟਨ ਦੀ ਸਟੀਡਨ ਪਾਰਕ ਦੇ ਵਿੱਚ 2020 ਕ੍ਰਿਕਟ ਦੇ ਵਿੱਚ ਭਾਰਤ ਤੇ ਨਿਊਜ਼ੀਲੈਂਡ ਇੱਕ ਵਾਰ ਫੇਰ ਆਮੋ ਸਾਹਮਣੇ ਹੋਣਗੇ। ਹਾਲ ਦੀ ਘੜੀ 2-0 ਦੇ ਨਾਲ ਸੀਰੀਜ਼ ਜਿਹੜੀ ਆ ਉਹ ਭਾਰਤ ਜਿੱਤ ਰਿਹਾ
ਜੀ,
ਔਰ ਦੋਨੇ ਮੈਚ ਬੜੇ ਸ਼ਾਨਦਾਰ ਅੰਦਾਜ਼ ਦੇ ਵਿੱਚ ਭਾਰਤ ਨੇ ਜਿੱਤੇ। ਕੁਝ ਨਵੇਂ ਮੁੰਡੇ ਜਿਹੜੇ ਆ, ਨਵੇਂ ਚਿਹਰੇ ਨਿਊਜ਼ੀਲੈਂਡ ਵੱਲੋਂ ਵੀ, ਭਾਰਤ ਵੱਲੋਂ ਵੀ ਦੇਖਣ ਨੂੰ ਮਿਲੇ। ਸੋ ਦੇਖਣਾ ਹੋਏਗਾ ਕਿ ਆਉਣ ਵਾਲੇ ਮੈਚਾਂ ਦੇ ਵਿੱਚ ਇਹ ਜਿਹੜਾ ਰੋਮਾਂਚ ਹੈ ਉਹ ਹੋਰ ਵੱਧ ਜਾਣਾ, ਤੇ ਬਹੁਤ ਸਾਰੇ ਮਿੱਤਰ ਪੈ ਰਹੇ ਜਿਹੜੇ ਲਗਾਤਾਰ ਮੈਂ ਦੇਖ ਰਿਹਾ ਸਟੇਡੀਅਮ ਦੇ ਵਿੱਚ ਲਗਾਤਾਰ, ਜਿਵੇਂ ਵਰਿੰਦਰ ਸਿੰਘ ਬਰੇਲੀ ਹੋਣੀ
ਆਪਣੇ,
ਹਾਂਜੀ ਉਹ ਨੀਲੀ ਪੱਗ ਬੰਨ ਕੇ ਬਕਾਇਦਾ ਗਏ ਹੁੰਦੇ ਆ। ਇਸੇ ਤਰ੍ਹਾਂ ਮਨਜੀਤ ਬਿੱਲਾ ਬਾਈ ਦੇ ਦੋਨੋਂ ਬੱਚੇ
ਸੰਨੀ ਸਿੰਘ ਆਪਣੇ ਵਰਲਡ,
ਹਾਂਜੀ ਸੰਨੀ ਸਿੰਘ ਹੋਣੀ, ਗੁਰਪ੍ਰੀਤ ਕੰਦੋਲਾ ਹੋਣੀ, ਬਾਈ ਰੇਸ਼ਮ ਸਿੰਘ ਰਾਏ ਹੋਣੀ, ਇਹ ਸਾਰੇ ਜਿਹੜੇ ਮਿੱਤਰ ਆ ਇਹ ਗਏ ਹੋਏ ਸੀ, ਔਰ ਬੜਾ ਚੰਗਾ ਲੱਗਾ ਕਿ
ਸਾਡੇ ਜੀ ਢੋਲੀ ਜੀ,
ਹਾਂਜੀ ਹਾਂਜੀ,
ਕਾਫੀ ਰੌਣਕ।
ਕਿਆ ਬਾਤਾਂ ਬਹੁਤ
ਕਾਫੀ ਲੋਕ ਸੀਗੇ ਜਿਹੜੇ ਕਿ ਕਾਫੀ ਸਕਰੀਨ ਤੇ ਮੈਂ ਦੇਖ ਰਿਹਾ ਸੀ ਘਰੇ ਬੈਠਾ, ਤੇ ਚੰਗਾ ਲੱਗ ਰਿਹਾ ਸੀ ਲੋਕ, ਕਿਉਂਕਿ ਜਿਹੜੇ ਪਲੇਅਰ ਨੇ ਉਹਨਾਂ ਨੂੰ ਹੌਸਲਾ ਜਿਹੜਾ ਉਹ ਜਿਹੜੇ ਦਰਸ਼ਕ ਨੇ ਉਹਨਾਂ ਤੋਂ ਮਿਲਦਾ।
ਵੈਸੇ ਵੀ ਬਾਜੀ ਸਮਰ ਦੇ ਵਿੱਚ ਨਿਊਜ਼ੀਲੈਂਡ ਦਾ ਜਿਹੜਾ ਓਵਰਆਲ ਜਿਹੜਾ ਐਟਮੋਸਫੀਅਰ ਉਹ ਇਦਾਂ ਦਾ ਹੁੰਦਾ
ਜੀ ਜੀ ਜੀ
ਬੜਾ ਮਾਹੌਲ ਵਧੀਆ ਬਣ ਜਾਂਦਾ
ਮੌਸਮ ਉਹੀ ਗੱਲ ਕਰ ਰਿਹਾ ਕਿ ਜਿਹੜੇ ਮੈਚ ਹੁਣ ਹੋਣੇ ਨੇ ਮੌਸਮ ਬਿਲਕੁਲ ਠੀਕ ਠਾਕ ਹੈ ਅੱਜ ਥੋੜੀ ਬੂੰਦਾਬਾਂਦੀ ਜ਼ਰੂਰ ਤੁਸੀਂ ਦੇਖੀ ਹੋਣੀ ਲੇਕਿਨ ਆਉਂਦੇ
ਇਸ ਕਰਕੇ ਆਪਾਂ ਅੱਜ ਮੈਚ ਨਹੀਂ ਰੱਖਿਆ
ਜੀ ਬੁੱਧਵਾਰ ਤੱਕ ਪੂਰੀ ਗਰਮੀ ਰਹੇਗੀ ਜੀ ਸੋ ਗਰਮੀ ਵਧੇਗੀ ਕਾਫੀ ਸੋਕਾ ਹੈ ਔਰ ਤੁਸੀਂ ਇਤਿਹਾਤ ਵਰਤਣੀ ਆਲੇ ਦੁਆਲੇ ਆਪਣੇ ਗਾਰਡਨ ਦੇ ਵਿੱਚ ਤੁਸੀਂ ਅਗਰ ਕੋਈ ਫਾਇਰ ਵਰਕ ਕਰਦੇ ਹੋ ਜਾਂ ਫਿਰ ਫਾਇਰ ਆਦਿ ਤੁਸੀਂ ਬਾਰਬੀਕਿਊ ਵਗੈਰਾ ਕਰਦੇ ਹੋ ਇਹ ਅਲਾਊਡ ਨਹੀਂ ਹੈ ਤਾਂ ਕਾਫੀ ਵੱਡੇ ਫਾਈਨ ਤੁਹਾਨੂੰ ਹੋ ਸਕਦੇ
ਇੱਕ ਦੋ ਚੀਜ਼ਾਂ ਹੋਰ ਹੈ ਜੀ ਜਿਹੜੀ ਮੈਂ ਮਹਿਸੂਸ ਕਰਦਾ ਵੀ ਥੋੜੀ ਅਵੇਅਰਨੈਸ ਪੱਖੋਂ ਜਿਹੜੇ ਸਾਡੇ ਨਵੇਂ ਮਾਈਗ੍ਰੈਂਟ ਆ ਕਈ ਵਾਰ ਪੁਰਾਣੇ ਵੀ ਅਣਜਾਣ ਪੁਣੇ ਦੇ ਵਿੱਚ ਕੁਛ ਇੱਕ ਛੋਟੀਆਂ ਛੋਟੀਆਂ ਗਲਤੀਆਂ ਕਰ ਜਾਂਦੇ ਅੱਜ ਇਸ ਪ੍ਰੋਗਰਾਮ ਤੇ ਆਉਣ ਤੋਂ ਪਹਿਲਾਂ ਮੇਰੀ ਪੁਲਿਸ ਦੇ ਨਾਲ ਮੀਟਿੰਗ ਸੀਗੀ ਔਰ ਉਹਦੇ ਵਿੱਚ ਅਸੀਂ ਪਲਾਨ ਕਰ ਰਹੇ ਸੀ ਹੋਪਫੁਲੀ 18 ਫਰਵਰੀ ਜਾਂ ਉਸ ਤੋਂ ਪਹਿਲਾਂ ਅਸੀਂ ਪਲਾਨ ਕਰ ਰਹੇ ਹਾਂ ਵੀ ਜਿਹੜੇ ਛੋਟੇ ਬੱਚੇ ਆ ਜਿਹੜਾ ਉਹਨਾਂ ਨੂੰ ਬਕਾਇਦਾ ਜਿਹੜੇ ਬੂਸਟਰਸ ਨੇ ਬੇਬੀ ਸੀਟਾਂ ਜਿਹੜੀਆਂ ਹੁੰਦੀਆਂ ਉਹ ਕਾਰ ਦੇ ਵਿੱਚ ਲੈ ਕੇ ਜ਼ਰੂਰ ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਜਾਂ ਭਰਜਾਈਆਂ ਜਦੋਂ ਸਕੂਲ ਦੇ ਵਿੱਚ ਵੱਡੇ ਬੱਚੇ ਨੂੰ ਡਰੋਪ ਕਰਨ ਆਉਂਦੀਆਂ ਘਰ ਦੇ ਵਿੱਚ ਕੋਈ ਹੋਰ ਨਹੀਂ ਹੁੰਦਾ ਜਿਹੜਾ ਛੋਟੇ ਬੱਚੇ ਦੀ ਲੁਕਆਫਟਰ ਕਰ ਸਕੇ ਯੰਗ ਫੈਮਿਲੀਜ਼ ਲਈ ਜਾਣਕਾਰੀ ਹੈ ਉਹਨੂੰ ਨਾਲ ਲੈ ਕੇ ਆਉਣਾ ਪੈਂਦਾ ਕਈ ਵਾਰ ਸਾਡੇ ਜਿਹੜੇ ਬਹੁਤੇ ਲੋਕ ਆ ਉਹ ਇਹ ਸੋਚ ਲੈਂਦੇ ਆ ਕਿ 2 ਮਿੰਟ ਦੀ ਡਰਾਈਵ ਆ ਵੀ ਮੈਂ ਛੱਡ ਕੇ ਆ ਜਾਣਾ ਤੇ ਉਹ ਛੋਟੇ ਬੱਚੇ ਨੂੰ ਤੁਸੀਂ ਬਕਲ ਜ਼ਰੂਰ ਕਰਨਾ ਪ੍ਰੋਪਰ ਜਿਹੜੀ ਸੀਟ ਆ ਉਹਦੀ ਉਹਦੇ ਚ ਬਕਲ ਕਰਨਾ ਸੋ ਮੈਂ ਮਹਿਕਮੇ ਦੇ ਨਾਲ ਪੂਰੀ ਡਿਸਕਸ਼ਨ ਕਰ ਰਿਹਾ ਸੀ ਮੈਂ ਕਿਹਾ ਵੀ ਆਪਾਂ ਪਹਿਲਾਂ ਇਹਦੇ ਬਾਰੇ ਜਿਹੜੀ ਅਵੇਅਰਨੈਸ ਕੈਂਪੇਨ ਆ ਉਹ ਰਨ ਕਰਦੇ ਆ
ਉਹ ਵੀ ਚਾਹੀਦੀ ਆ
ਕਿਉਂਕਿ ਇਹ ਨਾ ਹੋਵੇ ਕਿ ਪਹਿਲਾਂ ਆਪਾਂ ਸਿੱਧੀਆਂ ਜਾ ਜਾ ਕੇ ਟਿਕਟਾਂ ਦੇਣੀਆਂ ਸ਼ੁਰੂ ਕਰ ਦਈਏ ਲੋਕੀ ਤਾਂ ਵਿਚਾਰੇ ਪਹਿਲਾਂ ਹੀ ਦੁਖੀ ਆ ਤੋ ਕਈ ਵਾਰੀ ਅਵੇਅਰਨੈਸ ਦੀ ਕਮੀ ਹੁੰਦੀ ਆ ਸੋ ਮੈਂ ਕਿਸਮਤ ਵਾਲਾ ਵੀ ਮੈਨੂੰ ਭਾਜੀ ਨੇ ਆਪਣੇ ਨਾਲ ਰੇਡੀਓ ਤੇ ਬੋਲਣ ਦਾ ਮੌਕਾ ਦਿੱਤਾ ਆ ਸੋ ਮਹਿਕਮੇ ਦੇ ਨਾਲ ਨਾਲ ਇਹ ਗੱਲਾਂ ਜਿਹੜੀਆਂ ਐਜ਼ ਏ ਮੀਡੀਆ ਪਰਸਨ ਤੁਹਾਡੇ ਤੱਕ ਪਹੁੰਚਾਉਣ ਦਾ ਵੀ ਫਰਜ਼ ਬਣਦਾ ਕਿ ਜਦੋਂ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਿੰਡੀ ਛੱਡਣ ਜਾਂਦੇ ਹੋ ਜਾਂ ਸਕੂਲ ਛੱਡਣ ਜਾਂਦੇ ਹੋ
ਜੋ
ਗਰਾਊਂਡ ਦੇ ਵਿੱਚ ਹਾਂਜੀ ਕਿਤੇ ਵੀ ਜਾਂਦੇ ਤੁਸੀਂ ਕਈ ਵਾਰ ਬੰਦਾ ਸੋਚਦਾ ਵੀ ਇੱਥੇ ਤਾਂ ਹੀ ਤਾਂ ਜਾਣਾ
ਡੇਰੀ ਜੋਬ ਜਾਣਾ ਕੋਈ ਨਹੀਂ ਜਾਏ
ਪਰ ਜਦੋਂ ਤੁਸੀਂ ਬੱਚੇ ਨੂੰ ਪ੍ਰੋਪਰ ਬਕਲ ਨਹੀਂ ਕਰਦੇ ਜਦੋਂ ਤੱਕ ਤੁਸੀਂ ਜੋ ਕਾਨੂੰਨ ਦੇ ਜੋ ਐਨਜ਼ੀਟੀਏ ਦੇ ਨਿਯਮ ਨੇ ਉਹਨਾਂ ਦੇ ਉੱਤੇ ਪਹਿਰਾ ਦੇਣਾ ਪੁਲਿਸ ਦਾ ਫਰਜ਼ ਹੈ ਸੋ ਪੁਲਿਸ ਇਜ਼ ਹੇਅਰ ਟੂ ਇੰਪਲੀਮੈਂਟ ਦਾ ਲਾਅ ਪੁਲਿਸ ਲਾਅ ਬਣਾਉਂਦੀ ਨਹੀਂ ਪਰ ਪੁਲਿਸ ਨੇ ਇਸ ਗੱਲ ਦਾ ਖਿਆਲ ਰੱਖਣਾ ਹੁੰਦਾ ਕਿ ਕਾਨੂੰਨ ਜਿਹੜਾ ਉਹਦੀ ਅਵੱਗਿਆ ਨਾ ਹੋਵੇ ਤੇ ਬੜੀ ਮਿਹਨਤ ਮੁਸ਼ਕਤ ਦੇ ਨਾਲ ਕੀਤੀ ਗਈ ਕਮਾਈ ਜਿਹੜੀ ਆ ਉਹ ਮੈਂ ਨਹੀਂ ਚਾਹੁੰਦਾ ਵੀ ਉਹ ਤੁਸੀਂ ਸਰਕਾਰ ਦੇ ਖਜ਼ਾਨੇ ਚ ਬਿਨਾਂ ਗੱਲੋਂ ਪਾ ਦਿਓ
ਨਾਲ ਤੁਹਾਡੀ ਸੇਫਟੀ ਵੀ ਹੈ ਤੁਹਾਡੇ ਬੱਚੇ ਦੀ ਸੇਫਟੀ ਹਾਂਜੀ
ਵੈਸੇ ਮੈਂ ਤਾਂ ਉਹਨਾਂ ਨੂੰ ਇਹ ਵੀ ਸੁਜੈਸਟ ਕੀਤਾ ਮੈਂ ਕਿਹਾ ਵੀ ਤੁਸੀਂ ਗੱਲ ਕਰਕੇ ਮਹਿਕਮੇ ਨਾਲ ਨਾ ਕੁਛ ਜਿਹੜੀਆਂ ਬੇਬੀ ਸੀਟਸ ਨੇ ਉਹ ਗਿਵ ਅਵੇ ਕਰੋ ਜਿੱਥੇ ਵੀ ਤੁਸੀਂ ਨਿਸ਼ਾਨਦੇਹੀ ਕਰਕੇ ਜਿੱਥੇ ਵੀ ਇਹ ਸਪੋਰਟਸ ਤੁਸੀਂ ਚਾਹੁੰਦੇ ਹੋ ਅਵੇਅਰਨੈਸ ਦੇ ਲਈ ਰਨ ਕਰਨਾ ਚਾਹੁੰਦੇ ਹੋ ਵੀ ਪੇਰੈਂਟਸ ਨੂੰ ਸਿਰਫ ਜਦੋਂ ਬੱਚਿਆਂ ਨੂੰ ਡਰੋਪ ਕਰਕੇ ਵਾਪਸ ਜਾ ਰਹੇ ਹੋਣਗੇ ਤਾਂ ਉਸ ਲਈ ਅਸੀਂ ਰੋਕ ਕੇ ਸਿਰਫ ਉਹਨਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਦੇ
ਹਾਂ
ਅਗਲੀ ਵਾਰ ਤੋਂ ਪਲੀਜ਼ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਈ ਵਾਰੀ ਬਹੁਤ ਇਹ ਮਾਮਲੇ ਜਿਹੜੇ ਸੰਗੀਨ ਹੋ ਜਾਂਦੇ ਆ ਆਪਾਂ ਜਾਣਦੇ ਹਾਂ ਕੁਛ ਵਾਰੇ ਪਹਿਲਾਂ ਇੱਕ ਬੜਾ ਬਦਕਿਸਮਤੀ ਵਾਲਾ ਇੰਸੀਡੈਂਟ ਹੋਇਆ ਸੀ ਤੁਸੀਂ ਜਾਣਦੇ ਹੋ ਵੈਨ ਦੇ ਵਿੱਚ ਉਹ ਬੱਚਾ ਜਿਹੜਾ ਭੁੜ ਕੇ ਬਾਹਰ ਡਿੱਗ ਪਿਆ ਸੀ ਔਰ ਉਹ ਪਰਿਵਾਰ ਹਾਲੇ ਤੱਕ ਵੀ ਤਾਬੇ ਨਹੀਂ ਆਇਆ ਸੋ ਇਹ ਜਿਹੜੀਆਂ ਘਟਨਾਵਾਂ ਨੇ ਇਹਨਾਂ ਦੇ ਕੌਨਸੀਕੁਐਂਸ ਬਹੁਤ ਜ਼ਿਆਦਾ ਮਾੜੇ ਆ ਔਰ ਕਈ ਵਾਰੀ ਸਾਰੀ ਉਮਰ ਬੰਦਾ ਜਿਹੜਾ ਉਹ ਪੈਰਾਂ ਤੇ ਨਹੀਂ ਆਉਂਦਾ ਔਰ ਪਰਿਵਾਰ ਦੇ ਜੀਆਂ ਦਾ ਜਿਹੜਾ ਨੁਕਸਾਨ ਹੈ ਚਾਹੇ ਜ਼ਖਮੀ ਹੋਣ ਦੇ ਪੱਖੋਂ ਚਾਹੇ ਦੁਨੀਆਂ ਤੋਂ ਪੱਕੇ ਤੌਰ ਤੇ ਤੁਰ ਜਾਣ ਦੇ ਪੱਖੋਂ ਕਈ ਵਾਰੀ ਬਹੁਤ ਵੱਡੇ ਘਾਟੇ ਸਹਿਣੇ ਪੈ ਜਾਂਦੇ ਆ ਸੋ ਹੱਥ ਜੋੜ ਕੇ ਬੇਨਤੀ ਹੈ ਵੀ ਇਹ ਪੁਲਿਸ ਦੇ ਕਹਿਣ ਤੋਂ ਪਹਿਲਾਂ ਹੀ ਜਾਂ ਪੁਲਿਸ ਦੇ ਟਿਕਟ ਜਾਂ ਫਾਈਨ ਦੇਣ ਤੋਂ ਪਹਿਲਾਂ ਹੀ ਆਪਾਂ ਥੋੜਾ ਸੰਭਲ ਕੇ ਚੱਲੀਏ ਦੂਜੀ ਗੱਲ ਹੋਰ ਜਿਹੜੇ ਸਾਡੇ ਨੌਜਵਾਨ ਵੀਰ ਨੇ ਖਾਸ ਤੌਰ ਤੇ ਜੇ ਨਵੇਂ ਆਏ ਨੇ ਕਈ ਵਾਰ ਆਪਾਂ ਨੂੰ ਇਸ ਗੱਲ ਦਾ ਨਹੀਂ ਗਿਆਨ ਹੁੰਦਾ ਵੀ ਜਦੋਂ ਕਿਸੇ ਵੀ ਸਕੂਲ ਦੇ ਲਾਗੋਂ ਜਾਂ ਕਿੰਡਰ ਗਾਰਡਨ ਦੇ ਲਾਗੋਂ ਤੁਸੀਂ ਲੰਘਦੇ ਹੋ ਤੇ ਉੱਥੇ ਬਕਾਇਦਾ ਸਾਈਨ ਲੱਗਾ ਹੁੰਦਾ ਆ ਵੀ 40 ਦੀ ਸਪੀਡ ਹੈ ਹਾਂਜੀ ਸੋ 40 ਦਾ ਮਤਲਬ 40 ਹੀ ਮੰਨ ਕੇ ਚੱਲਿਆ ਜਾਵੇ ਕਿਉਂਕਿ ਉੱਥੋਂ ਬੱਚੇ ਕਈ ਵਾਰੀ ਅਨਐਕਸਪੈਕਟਡਲੀ ਮੋਹਰੋਂ ਸੜਕ ਕਰੋਸ ਕਰ ਸਕਦੇ ਆ ਜ਼ਰੂਰੀ ਉਹਨਾਂ ਨੇ ਪੈਡਸਟਰੀਅਨ ਤੋਂ ਹੀ ਕਰੋਸ ਕਰਨੀ ਹਾਲਾਂਕਿ ਸਿਖਾਇਆ ਉਹਨਾਂ ਨੂੰ ਇਹੀ ਜਾਂਦਾ ਲੇਕਿਨ ਬੱਚੇ ਗਲਤੀ ਕਰ ਸਕਦਾ ਤੁਹਾਡੇ ਹੱਥ ਦੇ ਵਿੱਚ ਬ੍ਰੇਕ ਹੈ ਐਕਸਲੇਟਰ ਹੈ ਸਟੇਅਰਿੰਗ ਤੁਹਾਡੇ ਹੱਥ 'ਚ ਆ ਸੋ ਤੁਸੀਂ ਕਿਰਪਾ ਕਰਕੇ ਥੋੜ੍ਹਾ ਜਿਹਾ ਤਹੰਮਲ ਦੇ ਨਾਲ ਚੱਲਣਾ ਕਈ ਵਾਰੀ ਸਾਡਾ ਧਿਆਨ ਜਿਹੜਾ ਗੀਤ ਸੰਗੀਤ ਵੱਲ ਹੁੰਦਾ ਕਈ ਵਾਰੀ ਸਾਡਾ ਧਿਆਨ ਮੋਬਾਈਲ ਫੋਨ ਵੱਲ ਵਰਤਣ ਲਈ ਹੁੰਦਾ ਸੋ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਸਕੂਲਾਂ ਦੇ ਲਾਗਿਓਂ ਲੰਘਦੇ ਹੋ ਤੇ ਜਿਹੜੀ ਸਪੀਡ ਲਿਮਿਟ ਤੁਹਾਨੂੰ ਦੱਸੀ ਗਈ ਹੈ ਜਿਹੜੀ ਕਿ 40 ਕਿਲੋਮੀਟਰ ਪਰ ਆਵਰ ਹੈ ਉਹਦੇ ਨਾਲ ਹੀ ਸਟਿੱਕ ਲਿਆ ਜਾਵੇ ਅਦਰਵਾਈਜ਼ ਜਿਹੜਾ ਇੱਕ ਬਹੁਤ ਖੂਬਸੂਰਤ ਸਲੋਗਨ ਹੈ ਡਰਾਈਵਿੰਗ ਟੂ ਦਾ ਕੰਡੀਸ਼ਨਸ ਉਹ ਬੜਾ ਲਾਜ਼ਮੀ ਹੈ ਸੋ ਜਿਹੜੇ ਸਾਡੇ ਵੀਰ ਟੈਕਸੀ ਚਲਾਉਂਦੇ ਨੇ ਜਾਂ ਟਰੱਕ ਚਲਾਉਂਦੇ ਨੇ ਜਿਨ੍ਹਾਂ ਨੇ ਜ਼ਿਆਦਾ ਸਮਾਂ ਸੜਕਾਂ ਉੱਤੇ ਗੁਜ਼ਾਰਨਾ ਉਹਨਾਂ ਨੂੰ ਗੁਜ਼ਾਰਿਸ਼ ਹੈ ਵੀ ਕਿਰਪਾ ਕਰਕੇ ਇਸ ਚੀਜ਼ ਦਾ ਬਹੁਤ ਖਿਆਲ ਰੱਖਿਆ ਜਾਵੇ ਕਿਉਂਕਿ ਤੁਹਾਡੀ ਰੋਜ਼ੀ ਰੋਟੀ ਜਿਹੜੀ ਹੈ ਉਹ ਇਸ ਚੀਜ਼ ਨਾਲ ਜੁੜੀ ਹੋਈ ਹੈ ਔਰ ਐਨਜ਼ਾਈਟੀ ਪਹਿਲਾਂ ਨਾਲੋਂ ਬਹੁਤ ਸਖ਼ਤ ਹੋ ਗਈ
ਜੀ ਮੋਬਾਈਲ ਫੋਨ ਹੁਣ ਉਹਨਾਂ ਨੇ ਉਹ ਵੀ ਦੇਖ ਲਿਆ ਵੀ
ਟੈਪ ਕੀਤਾ ਵੀ ਜਿਹੜਾ ਉਹ ਟ੍ਰਾਇਲ ਤੇ ਆ ਜੀ ਡਿਵਾਈਸ ਜੇ ਤੁਸੀਂ ਇੱਕ ਵਾਰ ਉਂਗਲ ਨਾਲ ਟੈਪ ਵੀ ਕੀਤਾ ਨਾ ਇੱਕ ਵਾਰ ਵੀ ਦੇਖੀਏ ਵਟਸਐਪ ਤੇ ਕਿਹਦਾ ਮੈਸੇਜ ਆ ਗਿਆ ਇੰਡੀਆ ਦਾ ਹੁੰਦੀ ਗੁੱਡ ਮਾਰਨਿੰਗ ਆ ਔਰ ਉਹਦੇ ਵਿੱਚ ਤੁਹਾਨੂੰ 150 ਦਾ ਫਾਈਨ ਮਿਲ ਜਾਣਾ ਇਸ ਕਰਕੇ ਤੁਸੀਂ ਰਹਿਣ ਦਿਓ ਗੁੱਡ ਮਾਰਨਿੰਗ ਜਾਂ ਗੁੱਡ ਈਵਨਿੰਗ ਜਿਹੜੀ ਆ ਉਹ ਕਿਤੇ ਤਸੱਲੀ ਨਾਲ ਬਹਿ ਕੇ ਜਵਾਬ
ਉਹਦਾ ਦਿੱਤਾ ਕਰ ਸਕਦੇ ਹੋ
ਸੋ ਇਹ ਕੁਛ ਬੇਨਤੀਆਂ ਜੀ ਇਹਨਾਂ ਨੂੰ ਉਪਦੇਸ਼ ਨਾ ਮੰਨਿਆ ਜਾਵੇ ਇਹਨਾਂ ਨੂੰ ਇੱਕ ਸਲਾਹ ਮੰਨਿਆ
ਜਾਵੇ
ਸੋ ਬਾਕੀ ਕੋਈ ਪ੍ਰੋਬਲਮ ਨੀ ਤੁਸੀਂ ਅਮਰੀਕ ਭਾਜੀ ਵਾਂਗੂ ਵਧੀਆ ਕੁੜਤਾ ਪਜਾਮਾ ਪਾ ਕੇ ਇਹਨੂੰ ਧੋਤਾ ਆ ਪ੍ਰੈਸ ਕੀਤਾ ਆ ਉੱਤੇ ਡੱਬੀਆਂ ਵਾਲਾ ਪਰਨਾ ਸਹੁਰਿਆਂ ਦਾ ਗਿਫਟ ਕੀਤਾ ਹੋਇਆ ਉਹ ਬੰਨ ਕੇ ਤੁਸੀਂ ਜਿੱਥੇ ਮਰਜ਼ੀ ਘੁੰਮੋ ਤੁਹਾਨੂੰ ਕੋਈ ਰੋਕ ਟੋਕ ਨਹੀਂ
ਮਿੱਤਰਾਂ ਦਾ ਨਾਂ ਚੱਲਦਾ ਕਹਿੰਦਾ ਜੀ ਉੱਧਰ ਮੈਨੂੰ ਕਹਿੰਦਾ ਕੁੱਟਿਆ ਉਹ ਨਹੀਂ ਕਹਿੰਦਾ ਨਹੀਂ ਉੱਧਰ ਨਹੀਂ
ਚੱਲਦਾ
ਖੈਰ ਦੋਸਤੋ ਗੀਤ ਹੋਰ ਸੁਣਾ ਦਈਏ ਸਾਨੂੰ
ਜੀ
ਨੱਚਦਾ ਪੰਜਾਬ ਪ੍ਰੋਗਰਾਮ ਤੋਂ 5:45 ਹੋ ਗਏ ਨੇ ਜੀ ਸੋ 5 ਵਜੇ ਦੇ ਕਰੀਬ ਸਥਾਨਕ ਖ਼ਬਰਾਂ ਵੀ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ
ਤੁਸੀਂ ਅੱਜ 4 ਵਜੇ ਵਾਲੀ ਚਾਹ ਵੀ ਨਹੀਂ ਪਲਾਈ
ਨਹੀਂ ਜੀ ਅੱਜ ਨਹੀਂ ਪਲਾਈ ਅਜੇ ਬਣੀ ਨਹੀਂ ਅੱਜ ਮੱਝ ਨੇ ਦੁੱਧ ਨਹੀਂ ਦਿੱਤਾ ਛੱਡ ਮਾਰ ਗਈ
ਅੱਛਾ
ਉਹਨੂੰ ਖਾਲੇ ਨਹੀਂ ਪਾਈ
ਨੂਰ ਕਿੰਨਾ ਸਾਰਾ ਗੱਲਾਂ ਚ ਸਕੂ ਸੀ ਸਜਣਾ ਸਕੂ ਸੀ ਸਜਣਾ ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ ਗੱਲਾਂ ਚ ਸਕੂ ਸੀ ਸਜਣਾ ਸਕੂ ਸੀ ਸਜਣਾ ਮੈਨੂੰ ਲੱਗਿਆ ਅੱਲਾ ਨੇ ਵਾਜ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ ਮੈਨੂੰ ਲੱਗਿਆ ਅੱਲਾ ਨੇ ਵਾਜ ਮਾਰੀ ਬੁਲਾਇਆ ਮੈਨੂੰ ਤੂੰ ਸੀ ਸਜਣਾ ਤੂੰ ਸੀ ਸਜਣਾ ਉਹ ਜਿਨ੍ਹਾਂ ਸੋਚ ਨਾ ਸਕੇ ਤੂੰ ਉਹਨਾਂ ਪਿਆਰ ਕਰਦਿਆਂ ਜਿਨ੍ਹਾਂ ਸੋਚ ਨਾ ਸਕੇ ਤੂੰ ਉਹਨਾਂ ਪਿਆਰ ਕਰਦਿਆਂ ਤੇਰੀ ਗੱਲ ਹੋ ਰਿਹਾ ਸਜਣਾ ਅਸੀਂ ਤਾਂ ਤੇਰੇ ਪੈਰ ਪਹਿਲੇ ਦਿਨ ਦਿਲ ਉੱਤੇ ਛਪਿਆ ਤੇਰਾ ਸੋਨਾ ਮੂੰਹ ਸੀ ਸਜਣਾ ਮੈਨੂੰ ਲੱਗਿਆ ਲੱਗਿਆ ਮੈਨੂੰ ਲੱਗਿਆ ਲੱਗਿਆ ਮੈਨੂੰ ਲੱਗਿਆ ਅੱਲਾ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਦੁਪਹਿਰ ਕੀ ਸ਼ਾਮ ਕੀ ਰਾਤ ਕੀ ਹਰ ਵੇਲੇ ਤੇਰੀ ਗੱਲਾਂ ਹੱਥ ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ ਕੀ ਦਿਨ ਕੀ ਦੁਪਹਿਰ ਕੀ ਸ਼ਾਮ ਕੀ ਰਾਤ ਕੀ ਹਰ ਵੇਲੇ ਤੇਰੀ ਗੱਲਾਂ ਹੱਥ ਪੈਰ ਮੇਰੇ ਕੰਬਦੇ ਦੋਨੋਂ ਨਾਲ ਤੇਰੇ ਜਦ ਚੱਲਾਂ ਹੱਥ ਪੈਰ ਮੇਰੇ ਕੰਬਦੇ ਦੋਨੋਂ ਮੈਨੂੰ ਹੱਥ ਲਾਇਆ ਜਦੋਂ ਪਿਆਰ ਨਾਲ ਤੂੰ ਕੰਬਾ ਲੋ ਸੀ ਸਜਣਾ ਮੈਨੂੰ ਲੱਗਿਆ ਹਾਂ ਮੈਨੂੰ ਲੱਗਿਆ ਹਾਂ ਮੈਨੂੰ ਲੱਗਿਆ ਅੱਲਾ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਪਰਿੰਦਾ ਆਲਣਾ ਤਰਸੇ ਓਵੇ ਤੇਰੇ ਲਈ ਤਰਸਾਂ ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇਂ ਉਸੇ ਥਾਂ ਮੈਂ ਮਰਸਾਂ ਹਾਂ ਜਿਵੇਂ ਪਰਿੰਦਾ ਆਲਣਾ ਤਰਸੇ ਓਵੇ ਤੇਰੇ ਲਈ ਤਰਸਾਂ ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇਂ ਉਸੇ ਥਾਂ ਮੈਂ ਮਰਸਾਂ ਤੂੰ ਜਦੋਂ ਮੇਰੇ ਤੋਂ ਨਜ਼ਰ ਘੁਮਾਵੇਂ ਮੈਂ ਅੱਧੀ ਰਾਤੀ कल मथा टेकया तेरे घर नू सी सजना मैनू लगया अल्लाह मैनू लगया अल्लाह मैनू लगया अल्लाह ने बाज मारी बुलाया मैनू तू सी सजना
ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ ਐਨਜ਼ੈਡ ਇੰਡੀਅਨ ਫਲੇਮ ਮੈਂਦਰੀਵਾ ਦੇ ਵਿੱਚ ਨੰਬਰ 166 ਗ੍ਰੇਟ ਸਾਊਥ ਰੋਡ ਤੇ ਫੋਨ ਨੰਬਰ 2661927 ਸਤੋ ਦਿਨ ਤੁਹਾਡੀ ਸੇਵਾ ਚ ਹਾਜ਼ਰ ਐਨਜ਼ੈਡ ਇੰਡੀਅਨ ਫਲੇਮ ਗ੍ਰੇਟ ਸਾਊਥ
ਰੋਡ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ ਜੋ ਕਿ ਇਵੈਂਟ ਮੈਨੇਜਮੈਂਟ ਤੇ ਮਾਹਿਰ ਨੇ ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮੱਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 09-212-9563
ਸਟਾਈਲ ਐਂਡ ਇਵੈਂਟਸ ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਸਭਿਆਚਾਰ
ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ ਫੋਨ 02102539830
ਪਰਦੇਸੀ ਵਾਸਤਿਆਂ ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋਏਟੋ ਟਾਊਨ ਹਾਲ ਦੇ ਵਿੱਚ ਹਰੇਕ ਵੀਰਵਾਰ ਸ਼ਾਮੀ 6:30 ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ ਫੋਨ 02101363634 ਤੇ ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 02199445 ਤੇ ਵਿਰਸਾ ਅਕੈਡਮੀ
ਜੀ ਮਿੱਤਰ ਪਿਆਰੋ ਕੀ ਹਾਲ ਚਾਲ ਹੈ ਕੁਛ ਐਸੀ ਕੋਈ ਵੀ ਖਬਰ ਹੈ ਜਿਹੜੀ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ 815-8 ਸੋ ਸਾਡੇ ਸਟੂਡੀਓ ਦਾ ਫੋਨ ਨੰਬਰ ਹੈ ਵਟਸਐਪ ਮੈਸੇਜ ਕਾਫੀ ਆਉਂਦੇ ਰਹਿੰਦੇ ਨੇ ਫੇਸਬੁੱਕ ਦਾ ਜ਼ਮਾਨਾ ਹੈ ਇੰਟਰਨੈਟ ਦਾ ਜ਼ਮਾਨਾ ਹੈ ਦੋਸਤੋ ਕੁਛ ਕਲਿੱਪ ਜਿਹੜੇ ਲੋਕ ਮਿੱਤਰ ਪਿਆਰੇ ਭੇਜਦੇ ਰਹਿੰਦੇ ਨੇ ਲੇਕਿਨ ਹੁਣੇ ਹੁਣੇ ਖਬਰਾਂ ਇਹ ਵੀ ਮਿਲੀਆਂ ਸੀ ਫੇਸਬੁੱਕ ਤੇ ਮਿਲੀਆਂ ਸੀ ਕਿ ਰਣਜੀਤ ਸਿੰਘ ਟੱਡਰੀਆਂ ਵਾਲੇ ਉਹ ਵੀ ਨਿਊਜ਼ੀਲੈਂਡ ਦੇ ਵਿੱਚ ਆ ਰਹੇ ਨੇ ਡੇਟ ਹਜੇ ਕੋਈ ਕਨਫਰਮ ਨਹੀਂ ਹੋਈ ਜਗ੍ਹਾ ਜਿਹੜੀ ਸ਼ਾਇਦ ਅਜੇ ਕੋਈ ਕਨਫਰਮ ਨਹੀਂ ਹੋਈ ਲੇਕਿਨ ਕਲਿੱਪ ਜਿਹੜੇ ਨੇ ਉਹ ਸਾਨੂੰ ਵਟਸਐਪ ਦੇ ਉੱਤੇ ਮਿਲਦੇ ਰਹਿੰਦੇ ਨੇ ਉਹਨਾਂ 'ਚ ਇੱਕ ਕਲਿੱਪ ਹੋਰ ਸਾਡੇ ਮਿੱਤਰ ਪਿਆਰੇ ਨੇ ਭੇਜਿਆ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਈਏ ਨੱਚਦਾ ਪੰਜਾਬ ਪ੍ਰੋਗਰਾਮ ਤੋਂ
ਭਵਨ ਸੂਝਿਆ ਗੁਰ ਭੇਟ ਪ੍ਰੀਤਾ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਹੁਣ ਇਹਦਾ ਅਰਥ ਇਹ ਕਰਾਂਗੇ ਪਿੰਗਲੇ ਪਹਾੜ ਚੜ ਜਾਂਦੇ ਨੇ ਪਿੰਗਲੇ ਜਦੋਂ ਤੁਸੀਂ ਇਹ ਖੜ ਕੇ ਗਾਏਗਾ ਵੀ ਪਿੰਗਲੇ ਪਹਾੜ ਚੜ ਜਾਂਦੇ ਨੇ ਹਜ਼ਾਰਾਂ ਗੱਲਾਂ ਕਹਿੰਦਾ ਮੇਰੇ ਪਿੰਡ ਚ ਪੰਜ ਲੰਗੜੇ ਨੇ ਲੈ ਲਿਆ ਲੱਦਾ ਤੋਰ ਇਹਨਾਂ ਨੂੰ ਹੁਣ ਫਸ ਨਾ ਜਾਏਗਾ ਕਸੂਤਾ ਭਵਾਨੀਗੜ੍ਹ ਚੋਂ 50 ਲੱਭ ਲਿਆਊ ਅਗਲਾ ਵਿਆਹ ਫਿਰਦੇ ਨੇ ਪੋਲੀਓ ਦੇ ਕਰ ਸਿੱਧੇ ਇਹਨਾਂ ਨੂੰ ਇਹ ਨੀ ਪਤਾ ਮੇਰੇ ਵਰਗਾ ਪਿੰਗਲਾ ਪਹਾੜ ਚੜ ਜਾਵੇ ਕਹਿਣ ਵਾਲਾ ਆਪ ਹੀ ਲੰਗੜਾ ਹੋ ਅਗਲਾ ਸਵਾਹ ਭਰੋਸਾ ਕਰੂ ਤੇਰੇ ਤੇ ਤੈਨੂੰ ਰੀਜਨਿੰਗ ਸਹੀ ਦੇਣੀ ਪੈਣੀ ਹੈ ਤੈਨੂੰ ਕਾਰਨ ਸਹੀ ਦੱਸਣਾ ਪੈਣਾ ਜੇ ਵੀਰੋ ਆਉਣ ਵਾਲੀ ਪੀੜ੍ਹੀ ਨੂੰ ਜੋੜਨਾ ਸਾਡੇ ਵਰਗੇ ਕਮਲੇ ਨੀ ਆਉਣ ਵਾਲੇ ਨਿਆਣੇ ਗੱਲ ਤੇ ਕਰਕੇ ਵੇਖੋ ਤੇਰੇ ਤੋਂ 10 ਗੁਣਾ ਸਿਆਣੇ ਹੈ ਤਿੱਖੇ ਹੈ ਬੜੇ ਕਿਹੜੀਆਂ ਗੱਲਾਂ ਕਰਦੇ ਕਿਹੜੇ ਯੁੱਗ ਚ ਤੁਰੇ ਫਿਰਦੇ ਤੁਸੀਂ ਕਿੱਥੇ ਲੈ ਜਾਂਗੇ ਇਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤੈਨੂੰ ਸਹੀ ਗੱਲ ਦੱਸਣੀ ਪੈਣੀ ਹੈ ਅਗਲਾ ਕੋ ਭਾਪਾ ਜੀ ਆ ਪਿੰਗਲਾ ਕਿਵੇਂ ਤੁਰਦਾ ਭਲਾ ਦੱਸ ਉਦੋਂ ਜਵਾਬ ਨੀ ਆਉਣਾ ਤੈਨੂੰ ਫਿਰ ਤੈਨੂੰ ਉਦੋਂ ਗੱਲ ਇਹ ਕਰਨੀ ਪੈਣੀ ਹੈ ਭਰਾਵਾ ਮੇਰਿਆ ਪਿੰਗਲ ਪਰਬਤ ਪਾਰ ਪਰੇ ਖਲ ਚਤਰਬ ਕੀਤਾ ਪਿੰਗਲੇ ਤੁਰਦੇ ਆ ਜੀ ਇੱਥੇ ਜਿਹੜੇ ਕਦੇ ਸੱਚ ਦੇ ਰਾਹ ਤੇ ਨਹੀਂ ਤੁਰੇ ਸੀ ਅੱਜ ਤੁਰਨ ਲਾਤੇ ਜਿਹੜੇ ਨਿਕੰਮੇ ਸੀ ਕੰਮ ਨਹੀਂ ਸੀ ਕਰਦੇ ਅੱਜ ਤੁਰ ਪਏ ਜਿਹੜਾ ਬੰਦਾ ਜ਼ਿੰਮੇਵਾਰ ਨਹੀਂ ਸੀ ਜ਼ਿੰਮੇਵਾਰੀ ਨਿਭਾਉਣ ਲੱਗ ਪਿਆ ਜਿਹੜਾ ਖੜਿਆ ਹੋਇਆ ਸੀ ਰੁਕਿਆ ਹੋਇਆ ਸੀ ਉਹਨੂੰ ਪਿੰਗਲਾ ਹੀ ਕਹਿੰਦੇ ਹੈ ਜਿਵੇਂ ਆਪਾਂ ਪੜ੍ਹਦੇ ਹਾਂ ਨਾ ਸ਼ਬਦ ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਪੰਗ ਕਹੀਏ ਪਿੰਗਲਾ ਪਿੰਗਲਾ ਜਿਹੜੇ ਪਿੰਗਲੇ ਹੋਏ ਪਏ ਸੀ, ਤੁਰ ਪਏ ਭੱਜ ਲਏ, ਰੁਕ ਗਏ ਸੀ ਜਿਹੜੇ ਬੰਦੇ ਉਹ ਤੁਰ ਪਏ। ਗੁਰੂ ਸਾਹਿਬ ਨੇ ਤੋਰ ਤੇ ਉਹ ਪਿੰਗਲ ਪਰਬਤ ਪਾਰ ਪਰੇ, ਵੱਡੇ ਵੱਡੇ ਪਹਾੜ ਚੜ ਗਏ ਪਿੰਗਲੇ, ਖਲ ਚਤਰ ਬਕੀਤਾ। ਕਹਿੰਦੇ ਮੂਰਖ ਜਿਹੜੇ ਸੀ ਚਤਰ ਬਣ ਗਏ, ਅੰਧਲੇ ਤੇਰੇ ਭਵਨ ਸੂਝਿਆ, ਅੱਖਾਂ ਤੋਂ ਅੰਨਿਆਂ ਨੂੰ ਦਿਸਣ ਲੱਗ ਪਿਆ, ਅੱਖਾਂ ਤੋਂ ਅੰਨਿਆਂ ਨੂੰ ਦਿਸਣ ਲੱਗ ਪਿਆ। ਤੂੰ ਇਹਨੂੰ ਇਹ ਕਹਿਣਾ ਹੈ ਜੇ, ਇਹਦਾ ਮਤਲਬ ਸਿੱਧਾ ਆਇਆ, ਅਕਲ ਦੇ ਅੰਨਿਆਂ ਨੂੰ ਚਾਨਣ ਹੋ ਗਿਆ ਭਾਈ, ਜ਼ਿੰਦਗੀ ਚ ਗਿਆਨ ਆ ਗਿਆ, ਅਕਲ ਆ ਗਈ, ਅਕਲ ਦੇ ਅੰਨਿਆਂ ਨੂੰ ਦਿਸਣ ਲੱਗ ਪਿਆ। ਬੇਵਕੂਫ ਅਕਲ ਵਾਲੇ ਬਣ ਗਏ, ਬੇਅਕਲੇ ਅਕਲ ਵਾਲੇ ਬਣ ਗਏ, ਬੇਸਮਝ ਸਮਝ ਵਾਲੇ ਬਣ ਗਏ। ਜੇ ਕਹੇਗਾ ਅੰਨੇ ਠੀਕ ਹੁੰਦੇ ਨੇ, ਅਸੀਂ ਅੰਨਿਆਂ ਨੂੰ ਦਿਸਣ ਲੱਗ ਜਾਂਦਾ, ਅਗਲੇ ਨੇ 10 ਰਾਗੀ ਕੱਢ ਦੇਣੇ। ਅਗਲਾ ਕਹੇਗਾ 50 ਸਾਲ ਕੀਰਤਨ ਕਰ ਗਿਆ, ਨੇਤਰਹੀਣ ਹੀ ਰਿਹਾ, ਐਵੇਂ ਨਾ ਛੱਡੀ ਜਾਇਆ ਕਰੋ। 70-70 ਸਾਲ ਦੀ ਉਮਰ ਤੱਕ ਕੀਰਤਨ ਕਰ ਗਏ ਅਗਲੇ, ਨੇਤਰਹੀਣ ਹੀ ਕੀਰਤਨ ਕਰਨ ਲੱਗਿਆ ਸੀ ਤੇ ਐਂਡ ਤੱਕ ਨੇਤਰਹੀਣ ਹੀ ਰਿਹਾ। ਇਹਦੀ ਜੋਤੀ ਨਹੀਂ ਆਈ ਵੀ ਅੱਖਾਂ, ਹੁਣ ਬੋਲ ਫਿਰ ਮਿੱਠਾ ਜਿਹਾ ਮੂੰਹ ਕਰ ਲਈ ਅੱਗੋਂ। ਉਹ ਨਹੀਂ ਜੀ, ਐ ਜੀ ਸ਼ਰਧਾ ਦੀ ਗੱਲ, ਅਗਲਾ ਕਹਿੰਦਾ ਜਿਹੜਾ 50 ਸਾਲ ਕੀਰਤਨ ਕਰ ਗਿਆ, ਹੋਰ ਸ਼ਰਧਾ ਦੱਸ ਤੈਨੂੰ ਕਿੱਥੋਂ ਲਿਆ ਕੇ ਦਈਏ,
ਕਿਉਂ ਬਈ
ਹੋਰ ਦੱਸ। ਅਗਲਾ ਕਹਿੰਦਾ ਤੂੰ ਤਾਂ, ਅਗਲਾ ਕਹਿੰਦਾ ਵੇ ਆਵੇ, ਅਗਲਾ ਮੱਥਾ ਟੇਕੇ ਤੇ ਅਗਲਾ ਤਾਂ ਕੀਰਤਨ ਕਰ ਗਿਆ 50 ਸਾਲ ਇੱਥੇ, ਭਾਲਦਾ ਸ਼ਰਧਾ। ਗੱਲ ਸਹੀ ਕਰੋ ਜਿਹੜੀ ਸਹੀ ਹੈ, ਠੀਕ ਗੱਲ ਕਰੋ ਜਿਹੜੀ ਠੀਕ ਹੋ, ਠੀਕ ਠੀਕ ਗੱਲ ਕਰੋ, ਨਹੀਂ ਤੇ ਮਜ਼ਾਕ ਨਾ ਬਣਾਓ ਆਪਣੇ ਧਰਮ ਦਾ, ਹਾਸਾ ਨਾ ਬਣਾਓ ਆਪਣੀ ਸੋਚ ਦਾ। ਆਉਣ ਵਾਲੀ ਪੜ੍ਹੀ ਲਿਖੀ ਦੇ ਪੀੜ੍ਹੀ ਹੈ ਜਿਹੜੀ, ਆਉਣ ਵਾਲੇ ਜ਼ਮਾਨੇ ਦੇ ਸਾਹਮਣੇ ਪਰੋਸ ਕੇ ਰੱਖ ਹੈ ਅਗਲੇ ਦਾ ਖਾਣ ਨੂੰ ਜੀ ਕਰੇ, ਇਹੋ ਜਿਹਾ ਰੱਖ ਅੱਗੇ ਖਾਣ ਨੂੰ ਜੀ ਕਰੇ। ਆ ਧਰਮ ਸਾਡਾ, ਆਪਣੀ ਸੋਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਸਹੀ ਗਿਆਨ ਆਉਣ ਵਾਲੀ ਪੀੜ੍ਹੀ ਦੇ ਸਾਹਮਣੇ ਐ ਰੱਖ ਦਿਓ, ਅਗਲੇ ਦਾ ਜੀ ਕਰੇ ਵੀ ਸਿੱਖ ਬਣਨਾ ਹੈ, ਅਗਲੇ ਦਾ ਜੀ ਕਰੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਸੀਂ, ਬੋਲੋ ਬੋਲੋ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਜੁੜਨਾ ਹੈ, ਅਸੀਂ ਨਾਲ ਲੱਗਣਾ ਬਾਣੀ ਦੇ। ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ, ਮੈਂ ਚਾਹੁੰਦਾ ਸਾਡੇ 50 ਸਾਲ ਬਾਅਦ, 100 ਸਾਲ ਬਾਅਦ, 500 ਸਾਲ ਬਾਅਦ ਬੱਚੇ ਗੁਰੂ ਗ੍ਰੰਥ ਸਾਹਿਬ ਨੂੰ ਸਿਰ ਤੇ ਚੱਕ ਕੇ ਕਹਿਣ, ਆ ਸਾਡਾ ਬਾਬਾ, ਆ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ, ਏਦਾਂ ਪਿਆਰ ਕਰਨ ਗੁਰਬਾਣੀ ਨਾਲ। ਪਰ ਜਬਲੀਆਂ ਨਾ ਮਾਰੋ, ਸਹੀ ਗੱਲਾਂ ਦੱਸੋ, ਤਾਂ ਬੱਚੇ ਆਉਣ ਵਾਲੇ ਸਮੇਂ ਚ ਜੁੜਨਗੇ, ਨਹੀਂ ਤੇ ਬੱਚਿਆਂ ਨੇ ਟੁੱਟ ਜਾਣਾ ਹੈ। ਨਿਆਣੇ ਤੇ ਅੱਜ ਗਾਇਬ ਨੇ, ਆ ਧਾਰਮਿਕ ਦੀਵਾਨਾਂ ਦੇ ਵਿੱਚ ਆਮ ਕਹਿਣਗੇ ਜਵਾਨੀ ਨਹੀਂ ਆਉਂਦੀ, ਆ ਸਾਡੇ ਤੇ ਚਲੋ ਮੁੰਡੇ ਆ ਜਾਂਦੇ ਆ, ਨੌਜਵਾਨ ਬਥੇਰੇ ਸੁਣ ਲੈਂਦੇ ਆ, ਪਰ ਆਮ ਕਹਿਣਗੇ ਬਜ਼ੁਰਗ ਹੀ ਹੁੰਦੇ ਜੀ, ਨਵੀਂ ਪੀੜ੍ਹੀ ਤੇ ਜਾਂਦੀ ਨੀ, ਨਵੀਂ ਪੀੜ੍ਹੀ ਸਵਾਹ ਜਾਵੇ, ਗੱਲਾਂ ਹੀ ਤੁਸੀਂ ਪੁੱਠੀਆਂ ਕਰਦੇ ਸਾਰੀ। ਤੁਹਾਨੂੰ ਸਹੀ ਗੱਲ ਕਹਿਣੀ ਪੈਣੀ ਹੈ, ਸਮਝਾਉਣੀ ਪੈਣੀ ਹੈ, ਦੱਸਣਾ ਪੈਣਾ ਲੌਜਿਕ, ਠੀਕ ਠੀਕ ਗੱਲ ਕਰੋ ਜਿਹੜੀ ਕਿ ਮਨ ਨੂੰ ਲੱਗੇ, ਵੀ ਪ੍ਰੈਕਟੀਕਲ ਹੋਵੇ, ਲਾਗੂ ਹੋ ਸਕੇ, ਸਮਾਜ ਵਿੱਚ ਲਾਗੂ ਹੋ ਸਕੇ। ਪਿਆਰਿਓ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ, ਅੰਧਲੇ ਤੇਰੇ ਭਵਨ ਸੁਝਿਆ, ਅੰਨਿਆਂ ਨੂੰ ਦਿਸਣ ਲੱਗ ਪਿਆ, ਬੋਲਿਆਂ ਨੂੰ ਬੋਲ ਸੁਣ ਦੇ, ਇੱਥੇ ਤੇ ਪਿੰਗਲੇ ਪਹਾੜ ਚੜ ਗਏ। ਇਹ ਬੋਲਿਆਂ ਨੂੰ ਜਾਂ ਅੰਨਿਆਂ ਨੂੰ ਜਾਂ ਪਿੰਗਲੇ ਬਾਹਰਲੇ, ਫਿਜੀਕਲੀ ਪਿੰਗਲਾ, ਫਿਜੀਕਲੀ ਬਲਾਈਂਡ ਕੋਈ ਹੈ ਅੱਖਾਂ ਤੋਂ ਦਿਸਦਾ ਨੀ ਜਿਹਨੂੰ, ਫਿਜੀਕਲੀ ਨਾ ਤੁਸੀਂ ਪਿੰਗਲੇ ਅੰਨੇ ਬੋਲੇ ਦੀ ਗੱਲ ਕਰੋ, ਇਹ ਤੇ ਸਾਰੀ ਮਨ ਦੀ ਖੇਡ ਹੈ, ਮਨ ਦੀ ਅੰਦਰ ਦੀ ਖੇਡ ਹੈ, ਮਾਇੰਡ ਦੀ ਗੱਲ ਹੈ, ਵਿਚਾਰਾਂ ਦੀ ਗੱਲ ਹੈ, ਸੋਚ ਦੀ ਗੱਲ ਹੈ।
ਦੇਖੋ ਦੋਸਤੋ, ਵਿਚਾਰ ਵੀ ਜ਼ਰੂਰ ਹੋਣਗੇ, ਲੇਕਿਨ ਫਿਲਹਾਲ ਜਿਹੜੀਆਂ ਸਥਾਨਕ ਖਬਰਾਂ ਨੇ, ਮਾਫ਼ ਕਰਨਾ ਪਰਮਿੰਦਰ ਸਿੰਘ ਪਾਪਾ ਟੋਟੇ ਉਹਨਾਂ ਦੀ ਜਵਾਨੀ, ਜਿਹੜੀਆਂ ਕੁਝ ਖਬਰਾਂ ਨੇ ਉਹ ਤੁਹਾਡੀ ਸੇਵਾ ਪੇਸ਼ ਕਰੀਏ, ਫਿਰ ਉਸ ਤੋਂ ਬਾਅਦ ਆਣ ਜੁੜਦੇ ਹਾਂ ਗੀਤ ਸੰਗੀਤ ਦੇ ਨਾਲ।
ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ 28 ਜਨਵਰੀ 2020 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਮਾਘ ਮਹੀਨੇ ਦੀ 15 ਤਰੀਕ ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਇਟੋ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ, ਕਿਊਵੀ ਟੀਵੀ ਨਿਊਜ਼ੀਲੈਂਡ, ਹਰਮਨ ਰੇਡੀਓ ਆਸਟ੍ਰੇਲੀਆ, ਫਰੰਟਲਾਈਨ ਰੇਡੀਓ ਕੈਨੇਡਾ ਅਤੇ ਖਬਰਨਾਮਾ ਵੈਬਸਾਈਟ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਅਜੇ ਕੁਝ ਦਿਨ ਪਹਿਲਾਂ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਗੁਰਦਾਸਪੁਰ ਦੇ ਬਹੁਤੇ ਲੋਕਾਂ ਨੇ ਹੁਣ ਇਸ਼ਤਿਹਾਰ ਲਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਗੁੰਮਸ਼ੁਦਾ ਦੀ ਤਲਾਸ਼, ਜਿਸ ਦੇ ਵਿੱਚ ਉਹਨਾਂ ਨੇ ਸੰਨੀ ਦਿਓਲ ਦਾ ਨਾਮ ਪ੍ਰਤੱਖ ਤੌਰ ਤੇ ਨਸ਼ਰ ਕੀਤਾ ਸੀ। ਹੁਣ ਜਦੋਂ ਕਿ ਸੰਨੀ ਦਿਓਲ ਵਿਸ਼ੇਸ਼ ਤੌਰ ਤੇ ਬੀਤੇ ਕੱਲ੍ਹ ਕੁਝ ਪਲਾਂ ਦੇ ਲਈ ਪਠਾਨਕੋਟ ਦੇ ਵਿੱਚ ਆਏ, ਅਤੇ ਕੁਝ ਗਿਣੇ ਚੁਣੇ ਲੋਕਾਂ ਨੂੰ ਮਿਲ ਕੇ ਤੇ ਫੇਰ ਗਾਇਬ ਹੋ ਗਏ। ਸਧਾਰਨ ਲੋਕ ਉਹਨਾਂ ਦੀ ਇੱਕ ਝਲਕ ਦੇ ਲਈ ਤਰਸਦੇ ਰਹੇ। ਇੰਨਾ ਹੀ ਨਹੀਂ, ਜਿੱਥੇ ਕਿ ਬੀਜੇਪੀ ਦੀ ਵਿਸ਼ੇਸ਼ ਮਿਲਣੀ ਚੱਲ ਰਹੀ ਸੀ ਚੰਡੀਗੜ੍ਹ ਦੇ ਵਿੱਚ, ਉੱਥੇ ਵੀ ਉਹਨਾਂ ਦੀ ਸ਼ਮੂਲੀਅਤ ਨੂੰ ਲੈ ਕੇ ਕਈ ਸਾਂਸੇ ਬਣੇ ਰਹੇ। ਯਾਦ ਕਰਾਉਣਾ ਚਾਹਾਂਗੇ ਕਿ ਨਵੇਂ ਬਣੇ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਅਗਵਾਈ ਦੇ ਵਿੱਚ ਬੀਜੇਪੀ ਦੀ ਇਸ ਮੀਟਿੰਗ ਨੂੰ ਚੰਡੀਗੜ੍ਹ ਦੇ ਵਿੱਚ, ਜਿੱਥੇ ਵੱਖ ਵੱਖ ਕਿਆਸ ਰਾਈਆਂ ਦੇ ਮੱਦੇਨਜ਼ਰ ਬਰੀਕੀ ਨਾਲ ਦੇਖਿਆ ਜਾ ਰਿਹਾ ਸੀ, ਉੱਥੇ ਸ਼ਰਮਾ ਜੀ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਗੱਠਜੋੜ ਨੂੰ ਕੋਈ ਵੀ ਖਤਰਾ ਨਹੀਂ ਹੈ, ਜਿੱਥੋਂ ਤੱਕ ਅਕਾਲੀ ਦਲ ਦੇ ਵਿਸਥਾਰ ਦੀ ਗੱਲ ਹੈ ਜਾਂ ਦੂਜੇ ਰਾਜਾਂ ਵਿੱਚ ਜਾ ਕੇ ਚੋਣ ਲੜਨ ਦੀ ਗੱਲ ਹੈ। ਉਹਨਾਂ ਦਾ ਕਹਿਣਾ ਸੀ ਕਿ ਹਰੇਕ ਪਾਰਟੀ ਨੂੰ ਹੱਕ ਹੈ ਕਿ ਉਹ ਆਪਣਾ ਵਿਸਥਾਰ ਕਰ ਸਕਦੇ ਨੇ। ਦੂਜੇ ਪਾਸੇ ਗੱਲ ਕਰਨੀ ਚਾਹਾਂਗੇ ਕਿ ਕਾਂਗਰਸ ਪਾਰਟੀ ਨੂੰ ਰਾਜ ਕਰਦਿਆਂ ਪੰਜਾਬ ਦੇ ਵਿੱਚ 3 ਸਾਲ ਤੋਂ ਵੱਧ ਬੀਤ ਚੁੱਕੇ ਨੇ। ਲੋਕਾਂ ਨੂੰ ਇਸ ਗੱਲ ਦੀ ਬਹੁਤ ਆਸ ਸੀ ਕਿ ਸਮਾਰਟ ਫੋਨ ਦੇਣ ਦਾ ਵਾਅਦਾ ਪੰਜਾਬ ਸਰਕਾਰ ਘੱਟੋ ਘੱਟ 26 ਜਨਵਰੀ ਵਾਲੇ ਦਿਨ ਜ਼ਰੂਰ ਐਲਾਨ ਕਰ ਦੇਵੇਗੀ, ਲੇਕਿਨ ਅਜਿਹਾ ਕੁਝ ਨਹੀਂ ਵਾਪਰਿਆ। ਜਿੱਥੇ ਵਿਰੋਧੀ ਪਾਰਟੀਆਂ ਨੇ ਕਾਂਗਰਸ ਨੂੰ ਛੱਜ ਵਿੱਚ ਪਾ ਕੇ ਛੱਟਣਾ ਸ਼ੁਰੂ ਕਰ ਦਿੱਤਾ, ਉੱਥੇ ਕਾਂਗਰਸ ਨੇ ਇਹ ਕਹਿ ਕੇ ਪੱਲਾ ਛੁਡਾ ਲਿਆ ਕਿ ਟੈਂਡਰ ਬਹੁਤ ਜਲਦ ਖੁੱਲ੍ਹ ਜਾਣਗੇ ਅਤੇ ਛੇਤੀ ਤੋਂ ਛੇਤੀ ਸਮਾਰਟਫੋਨ ਨੌਜਵਾਨਾਂ ਦੇ ਵਿੱਚ ਵੰਡ ਦਿੱਤੇ ਜਾਣਗੇ। ਇੱਧਰ ਪੰਜਾਬ ਸਰਕਾਰ ਅੰਦਰ ਖਾਤੇ ਬਜਟ ਦੀ ਤਿਆਰੀ ਵੀ ਕਰ ਰਹੀ ਹੈ। ਮਨਪ੍ਰੀਤ ਬਾਦਲ ਵਾਰ ਵਾਰ ਇਹ ਕਹਿੰਦੇ ਨਹੀਂ ਥੱਕਦੇ ਕਿ ਖਜ਼ਾਨਾ ਖਾਲੀ ਹੈ, ਲੇਕਿਨ ਉਹਨਾਂ ਨੂੰ ਇਸ ਗੱਲ ਦੇ ਲਈ ਵੀ ਸੋਨੀਆ ਗਾਂਧੀ ਵੱਲੋਂ ਪ੍ਰਤੱਖ ਤੌਰ 'ਤੇ ਹਦਾਇਤਾਂ ਨੇ ਕਿ ਜੇਕਰ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਮੈਨੀਫੈਸਟੋ ਦੇ ਮੁਤਾਬਕ ਉਹ ਲੋਕਾਂ ਨੂੰ ਸਹੂਲਤਾਂ ਨਹੀਂ ਦੇ ਸਕੇ ਤਾਂ ਅਗਲੇ 2 ਸਾਲਾਂ ਦੇ ਵਿੱਚ ਲੋਕ ਭਲਾਈ ਸਕੀਮਾਂ ਨੂੰ ਬਜਟ ਦੇ ਵਿੱਚ ਸੁਰਖੀਆਂ 'ਚ ਲਿਆਂਦਾ ਜਾਣਾ ਜ਼ਰੂਰੀ ਹੋ ਜਾਏਗਾ। ਅਤੇ ਉੱਧਰ ਪਾਕਿਸਤਾਨ ਤੋਂ ਖਬਰ ਮਿਲ ਰਹੀ ਹੈ ਕਿ ਬੀਤੇ 2 ਦਿਨਾਂ ਤੋਂ ਲਗਾਤਾਰ ਇਹ ਚਰਚਾ ਬਣੀ ਹੋਈ ਹੈ ਕਿ ਇੱਕ ਹਿੰਦੂ ਵਿਆਹ ਦੇ ਮੰਡਪ ਦੇ ਵਿੱਚੋਂ ਭਾਰਤੀ ਬਾਈ ਨਾਮ ਦੀ ਇੱਕ ਉੱਥੋਂ ਦੀ ਪਲੀ ਪੋਸੀ ਹਿੰਦੂ ਲੜਕੀ ਨੂੰ ਜਿੱਥੇ ਸ਼ਾਹਰੁਖ ਮੇਮਨ ਨਾਂ ਦੇ ਵਿਅਕਤੀ ਨੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਜਬਰਨ ਅਗਵਾਹ ਕਰ ਲਿਆ ਅਤੇ ਬਾਅਦ ਵਿੱਚ ਉਸਦਾ ਨਾਮ ਬੁਸ਼ਰਾ ਬੀਬੀ ਰੱਖ ਕੇ ਉਸ 'ਤੇ ਨਿਕਾਹ ਕਰਵਾਏ ਜਾਣ ਦੀਆਂ ਤਸਵੀਰਾਂ ਵਾਇਰਲ ਕੀਤੀਆਂ ਨੇ। ਇਸ ਮਾਮਲੇ ਨੂੰ ਲੈ ਕੇ ਘੱਟ ਗਿਣਤੀਆਂ ਦੇ ਜਾਣੇ ਪਛਾਣੇ ਨੇਤਾ ਰਾਜਕੁਮਾਰ ਵੇਰਕਾ ਹੋਣਾ ਨੇ ਕਾਫ਼ੀ ਤਿੱਖੀ ਪ੍ਰਕਿਰਿਆ ਕੀਤੀ ਹੈ। ਦੇਖਣਾ ਇਹ ਹੋਵੇਗਾ ਕਿ ਅੰਤਰਰਾਸ਼ਟਰੀ ਪੱਧਰ ਉੱਤੇ ਘੱਟ ਗਿਣਤੀਆਂ ਦੇ ਮਾਮਲੇ ਨੂੰ ਲੈ ਕੇ ਜਿੱਥੇ CEA ਦਾ ਮਾਮਲਾ ਦੁਨੀਆ ਭਰ ਦੇ ਵਿੱਚ ਛਾਇਆ ਹੋਇਆ, ਉੱਥੇ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਪੱਧਰ ਉੱਤੇ ਕਿਸ ਤਰ੍ਹਾਂ ਦੇ ਯਤਨ ਹੋਣੇ ਲਾਜ਼ਮੀ ਨੇ, ਇਹਦੇ 'ਤੇ ਚਰਚਾ ਕਿੰਨੀ ਕੁ ਹੋਵੇਗੀ। ਅਤੇ ਨਾਲ ਨਾਲ ਇਹ ਵੀ ਗੱਲ ਬੜੇ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਜਿੱਥੇ ਭਾਰਤ ਦਾ ਗੁਆਂਢੀ ਮੁਲਕ ਚੀਨ ਇਸ ਵਕਤ ਕੋਰੋਨਾ ਵਾਇਰਸ ਦੇ ਨਾਲ 2-4 ਹੱਥ ਕਰ ਰਿਹਾ ਹੈ, ਹਜ਼ਾਰਾਂ ਮਰੀਜ਼ਾਂ ਦੇ ਮੱਦੇਨਜ਼ਰ ਦੁਨੀਆ ਭਰ ਦੇ ਲੋਕ ਹਾਈ ਅਲਰਟ ਦੇ ਉੱਤੇ ਨੇ, ਉੱਥੇ ਭਾਰਤ ਦੇ ਸੈਲਾਨੀਆਂ ਦੇ ਮਸ਼ਹੂਰ ਸ਼ਹਿਰ ਜੈਪੁਰ ਦੇ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਰੀਜ਼ ਲੱਭ ਲਿਆ ਗਿਆ ਹੈ। ਸ਼ਾਇਰੀ ਦੀ ਗੱਲ ਕਰੀਏ ਤੇ ਮੋਹਨਜੀਤ ਹੋਣਾ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗੇ, ਨਟਖਟ ਵਗਣ ਹਵਾਵਾਂ ਦੀਵੇ ਡੋਲ ਰਹੇ, ਬੱਦਲ ਤੇ ਪਰਛਾਵੇਂ ਕਿਹਦੇ ਕੋਲ ਰਹੇ, ਪਤਾ ਨਹੀਂ ਕਿਸ ਤਾਰੇ ਨਾਲੋਂ ਟੁੱਟੇ ਹਾਂ, ਨਾ ਚੌਰਸ ਨਾ 3 ਨੁਕਰੇ ਨਾ ਗੋਲ ਰਹੇ। ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ।
ਆਪੇ ਪੌਰ ਨੇ ਤੱਪੀਆਂ ਰੋਟੀਆਂ ਆਪੇ ਦਾਲ ਬਣਾਈ, ਟਲ ਗਏ ਪਰਛਾਵੇਂ ਕਿਹੜਿਆ ਸੰਨਾ ਚੋਂ ਆਈ, ਟਲ ਗਏ ਪਰਛਾਵੇਂ ਕਿਹੜਿਆ ਸੰਨਾ ਚੋਂ ਆਈ, ਟਲ ਗਏ ਪਰਛਾਵੇਂ ਦੇ ਵਿੱਚ ਮਿੱਟੀ ਹੋ ਕੇ ਖੇਤਾਂ ਵਿੱਚ ਹਵਾਵਾਂ, ਗਈ ਹੁੰਦੀ ਕੌਲੇ ਕੱਛਣ ਮੈਂ ਜਦ ਵੀ ਕਰ ਆਵਾਂ, ਗਈ ਹੁੰਦੀ ਕੌਲੇ ਕੱਛਣ ਮੈਂ ਜਦ ਵੀ ਕਰ ਆਵਾਂ। ਤੜ ਗਏ ਪਰਛਾਵੇਂ ਕਿਹੜਿਆ ਸੰਨਾ ਚੋਂ ਆਈ, ਤੜ ਗਏ ਪਰਛਾਵੇਂ ਮੱਲੋ ਮੱਲੀ ਲੈ ਗਈ ਗਵਾਂ
ਬਾਰਾ ਤਾਲੀ ਨੀ ਮੈਂ ਆਪੇ ਅੱਗ ਬਾਲੀ ਮਾਰੂ ਡਾਂਗ ਸੰਮਾ ਵਾਲੀ ਜੇ ਤੂੰ ਵੱਧ ਕੱਟ ਜੀ ਬਹਲਾਈ ਨੀ ਟਲ ਗਏ ਪਰ ਛਾਵੇ ਕਿਹੜਿਆ ਸਨਾ ਤੋਂ ਆਈ ਨੀ ਉਹ ਟਲ ਗਏ ਪਰ ਛਾਵੇ ਕਿਹੜਿਆ ਸਨਾ ਤੋਂ ਆਈ ਨੀ ਟਲ ਗਏ ਪਰ ਛਾਵੇ ਤੁਰ ਜਾ ਆਪ ਮਹਾਰੀ ਤੇਰਾ ਜਿੱਧਰ ਨੂੰ ਜੀ ਕਰਦਾ ਇੱਕ ਮੁੱਕੀ ਦੀ ਮਾਰ ਤੂੰ ਮੈਂ ਗਲ ਖੂਨ ਪੈਣ ਤੋਂ ਡਰਦਾ ਇੱਕ ਮੁੱਕੀ ਦੀ ਮਾਰ ਤੂੰ ਮੈਂ ਗਲ ਖੂਨ ਪੈਣ ਤੋਂ ਡਰਦਾ ਤੜ ਗਏ ਪਰ ਖਾਣੇ ਕਿਹੜਿਆ ਸਨਾ ਤੋਂ ਆਈ ਨੀ ਤੜ ਗਏ ਪਰ ਖਾਣੇ
ਬਲਵਿੰਦਰ ਸੰਧੂ ਬਹੁਤ ਉਮਦਾ ਸ਼ਾਇਰ ਨੇ, ਉਹਨਾਂ ਦੀ ਸ਼ਾਇਰੀ ਦੀ ਇੱਕ ਵੰਨਗੀ ਤੁਹਾਡੀ ਨਜ਼ਰ ਹੈ। ਰਿਸ਼ਤੇ ਘਰਾਂ ਜਾਂ ਦਰਾਂ ਦੇ ਨਹੀਂ, ਜੜਾਂ ਦੇ ਹੁੰਦੇ ਨੇ, ਛੱਤਾਂ ਜਾਂ ਕੰਧਾਂ ਦੇ ਨਹੀਂ, ਸੰਬੰਧਾਂ ਦੇ ਹੁੰਦੇ ਨੇ, ਸਾਖ ਜਾਂ ਸਕੀਰੀ ਦੇ ਨਹੀਂ, ਫਕੀਰੀ ਦੇ ਹੁੰਦੇ ਨੇ, ਨਾਵਾਂ ਜਾਂ ਥਾਵਾਂ ਦੇ ਨਹੀਂ, ਚਾਵਾਂ ਦੇ ਹੁੰਦੇ ਨੇ, ਖੂਨ ਜਾਂ ਜਨੂਨ ਦੇ ਨਹੀਂ, ਸਕੂਨ ਦੇ ਹੁੰਦੇ ਨੇ, ਰਿਸ਼ਤੇ ਨੌ ਜਾਂ ਮਾਸ ਦੇ ਨਹੀਂ, ਵਿਸ਼ਵਾਸ ਦੇ ਹੁੰਦੇ ਨੇ, ਰਿਸ਼ਤੇ ਵਿਸ਼ਵਾਸ ਦੇ ਹੁੰਦੇ ਨੇ।
ਪ੍ਰਬੰਧ ਕਿਵੇਂ ਕਰੀਏ?
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ੈਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 092-12-9563।
ਸਟਾਈਲ ਐਨਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ, ਉਸ ਨੂੰ ਯਾਦਗਾਰੀ ਬਣਾਓ।
ਸੱਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ, ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ।
ਪਰਦੇਸੀ ਵਾਸਤਿਆਂ, ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ, ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ, ਹਰੇਕ ਵੀਰਵਾਰ ਸ਼ਾਮੀ 6:30 ਵਜੇ। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ, ਫੋਨ 021-0818-1363-364 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-99-4458 ਤੇ। ਵਿਰਸਾ ਅਕੈਡਮੀ।
ਜਿਵੇਂ ਕੋ ਦੋਸਤੋ, ਤੇ ਨਾਲ ਨਾਲ ਅਸੀਂ ਇਹ ਵੀ ਗੱਲ ਕਰੀਏ ਨਿਊਜ਼ੀਲੈਂਡ ਦੀ, ਗੱਲ ਕਰੀਏ ਨਿਊਜ਼ੀਲੈਂਡ ਦੀਆਂ ਜਿਹੜੀਆਂ ਸੁਰਖੀਆਂ ਨੇ ਛਾਈਆਂ ਹੋਈਆਂ ਜੀ, ਚਾਈਨਾ ਤੋਂ ਜਿਹੜਾ ਜੀ ਇੱਕ ਵਾਇਰਸ, ਜਿਹੜਾ
ਕੋਰੋਨਾ ਵਾਇਰਸ
ਤੇ, ਉਹਦੇ ਲਈ ਜਿਹੜੇ ਚਾਈਨਾ ਤੋਂ ਖਾਸ ਕਾਫੀ ਜਿਹੜੀਆਂ ਫਲਾਈਟਾਂ ਉਹ ਵੀ ਰੱਦ ਕੀਤੀਆਂ ਗਈਆਂ, ਤੇ ਨਾਲ ਨਾਲ ਜਿਹੜੇ ਬੱਚੇ ਨੇ ਖਾਸ ਕਰਕੇ ਉਹਨਾਂ ਨੂੰ ਸਕੂਲਾਂ ਤੋਂ ਵੀ ਛੁੱਟੀਆਂ ਦੇ ਦਿੱਤੀਆਂ।
ਇੱਥੇ ਜਿੰਨੇ ਵੀ ਟਰੈਵਲ ਏਜੰਟ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਤਰੱਦਤ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ, ਕਿਉਂਕਿ ਇਸ ਵਾਇਰਸ ਦੀ ਬਦੌਲਤ ਕਾਫੀ ਫਲਾਈਟਾਂ ਦੇ ਵਿੱਚ ਅੱਗਾ ਪਿੱਛਾ ਹੋਇਆ। ਖਾਸ ਤੌਰ ਤੇ ਉਹ ਫਲਾਈਟਾਂ ਜਿਹੜੀਆਂ ਚਾਈਨਾ ਦੇ ਰਾਹੀਂ ਜਾ ਰਹੀਆਂ ਸਨ, ਉੱਥੇ ਸਟੋਪ ਓਵਰ ਸੀ, ਔਰ ਏਅਰਲਾਈਨਸ ਵੱਲੋਂ ਵੀ ਵੱਖ ਵੱਖ ਤੌਰ ਦੇ ਉੱਤੇ ਜਿਹੜੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਡਿਪਲੋਮੈਟਸ ਜਿਹੜੇ ਨੇ ਉਹਨਾਂ ਵੱਲੋਂ ਵੀ ਈਮੇਲਸ ਜਿਹੜੀਆਂ ਨੇ ਐਡਵਾਈਜ਼ਰੀ ਦੀਆਂ ਪਹੁੰਚ ਰਹੀਆਂ ਨੇ, ਖਾਸ ਤੌਰ ਤੇ ਉਸ ਇਲਾਕੇ ਦੇ ਵਿੱਚੋਂ ਜਿਹਨਾਂ ਨੇ ਟਰੈਵਲ ਕਰਨਾ। ਤੇ ਉਧਰ ਵਾਈਟ ਆਈਲੈਂਡ ਦੇ ਵਿੱਚ ਜਿਹੜੀ ਇੱਕ ਟ੍ਰੈਜਡੀ ਹੋਈ ਸੀ, ਆਪਾਂ ਸਾਰੇ ਜਾਣਦੇ ਹਾਂ ਵੋਲਕੈਨਿਕ ਐਕਟੀਵਿਟੀਜ਼ ਦੇ ਚੱਲਦਿਆਂ, ਉੱਥੇ ਹੁਣ ਜਿਹੜਾ ਕੋਰਨਰ ਹੈ ਜੀ, ਉਹਨਾਂ ਨੇ ਕਨਫਰਮ ਕਰ ਦਿੱਤਾ ਕਿ ਮੌਤਾਂ ਦੀ ਕੁੱਲ ਗਿਣਤੀ 20 ਦੱਸੀ ਜਾ ਰਹੀ ਹੈ ਜੀ। ਸੋ ਇਹਦੇ ਵਿੱਚ ਨਵੀਂ ਜਿਹੜੀ ਅਪਡੇਟ ਖਬਰ ਆਈ ਹੈ, ਉਹ ਰੇਡ ਐਂਡ ਮਾਰਸ਼ਲ ਇਨਮਾਨ ਜਿਹੜਾ ਜੀ ਇਹਨੂੰ ਵਿੱਚ ਸ਼ਾਮਲ ਕੀਤਾ ਗਿਆ ਤੇ ਵਿਨੋਨਾ ਲੌਂਗਫੋਰਡ ਜਿਹੜੇ ਨੇ ਇਹਨਾਂ ਨੂੰ ਪਹਿਲਾਂ ਮਿਸਿੰਗ ਦੱਸਿਆ ਜਾ ਰਿਹਾ ਸੀ ਸੋ ਡੈੱਡ ਬੋਡੀ ਦੇ ਕੁਝ ਜਿਹੜੇ ਅਵਸ਼ੇਸ਼ ਮਿਲੇ ਸਨ ਉਹ ਪੋਸਟਮਾਰਟਮ ਤੋਂ ਜਾਂ ਕੋਰਨਰ ਜਿਹੜਾ ਉਹਨਾਂ ਵੱਲੋਂ ਜਿਹੜੀਆਂ ਇਹ ਕਨਫਰਮੇਸ਼ਨ ਕੀਤੀ ਗਈ ਹੈ ਸੋ ਆਸਟ੍ਰੇਲੀਅਨ ਟੂਰਿਸਟ ਸੀ ਇਹ ਜਿਹੜੀ ਲੜਕੀ ਸੀ ਤੇ ਨਾਲ ਜਿਹੜਾ ਮੁੰਡਾ ਸੀ ਇਹ ਨਿਊਜ਼ੀਲੈਂਡ ਤੋਂ ਸੀ ਸੋ ਕੁੱਲ 20 ਗਿਣਤੀ ਜਿਹੜੀ ਹੈ ਮੌਤਾਂ ਦੀ ਉਹ ਪੁਸ਼ਟੀ ਹੋ ਚੁੱਕੀ ਹੈ ਹੁਣ ਤੱਕ ਜਿਹੜੀ ਟ੍ਰੈਜਡੀ ਆਖਰੀ ਸਾਲ ਬੀਤੇ ਵਰ੍ਹੇ ਦੌਰਾਨ ਹੋਈ ਸੀ ਇਸੇ ਤਰ੍ਹਾਂ ਕਲਾਈਮੈਟਿਕ ਮੈਸ ਜਿਹੜਾ ਇਸ ਗਰਮੀਆਂ ਦਾ ਉਹ ਵੀ ਚਰਚਾ ਦੇ ਵਿੱਚ ਹੈ ਜੀ ਮੈਨੂੰ ਦੋ ਦਿਨ ਕੁਕਸ ਬੀਚ ਉੱਤੇ ਰਹਿਣ ਦਾ ਮੌਕਾ ਮਿਲਿਆ ਹੋਲੀਡੇਜ਼ ਦੇ ਦੌਰਾਨ ਤੇ ਆਖਰੀ ਜਿਹੜਾ ਪਿਛਲਾ ਹਫ਼ਤਾ ਲੰਘਿਆ ਉਹਨਾਂ ਦੋਨਾਂ ਦੌਰਾਨ ਮੈਂ ਪਹਿਲੀ ਵਾਰ ਦੇਖਿਆ ਕਿ ਉਸ ਇਲਾਕੇ ਦੇ ਵਿੱਚ ਵੀ ਘਾਹ ਜਿਹੜਾ ਉਹ ਸੁੱਕ ਗਿਆ ਹਰਾ ਨਹੀਂ ਰਿਹਾ ਸੋ ਹੁਣ ਮਸਲਾ ਇਹ ਹੈ ਵੀ ਇਹ ਇੰਨਾ ਜ਼ਿਆਦਾ ਘਾਹ ਸੁੱਕਣ ਤੋਂ ਬਾਅਦ ਫਿਰ ਜਿਹੜੇ ਹਾਲਾਤ ਆਸਟ੍ਰੇਲੀਆ 'ਚ ਬਣੇ ਸੀ ਬੁਸ਼ ਫਾਇਰ ਦੇ ਉਹ ਅੱਗ ਦਾ ਖਤਰਾ ਬਹੁਤ ਵੱਧ ਜਾਂਦਾ ਸੋ ਮੈਂ ਕਾਫੀ ਥਾਵਾਂ ਦੇ ਉੱਤੇ ਰੋਟਰੂਆ ਨੂੰ ਜਾਂਦਿਆਂ ਟੋਪੂ ਦੇ ਵਿੱਚੋਂ ਲੰਘਦਿਆਂ ਬਹੁਤ ਜਗ੍ਹਾ ਤੇ ਜਿਹੜੀਆਂ ਵਾਰਨਿੰਗ ਸਾਈਨਸ ਸਨ ਉਹ ਦੇਖੇ ਜਿਹੜੇ ਕਿ
ਹਾਈ ਲੈਵਲ ਤੇ
ਹਾਂਜੀ ਹਾਂਜੀ ਅੱਗ ਦਾ ਖਤਰਾ ਜਿਹੜਾ ਉਹਨੂੰ ਲੈ ਕੇ ਕਾਫੀ ਜਿਹੜੀ ਫਿਕਰਮੰਦੀ ਹੈ ਉਹ ਜ਼ਾਹਰ ਕੀਤੀ ਗਈ ਸੀ ਇੱਕ ਤੋਂ ਹੋਰ ਅਪਡੇਟ ਸਨ ਤੁਹਾਨੂੰ ਯਾਦ ਹੋਣਾ ਹੈ ਕਿ ਜਗਦੀਪ ਸਿੰਘ ਬਾਜਵਾ ਨਾਂ ਦਾ ਇੱਕ ਜਿਹੜਾ ਦਮਾਲਾ ਸਜਾਉਣ ਵਾਲਾ ਸਾਡਾ ਨੌਜਵਾਨ ਹੈ
ਜੀ
ਔਰ ਕਾਫੀ ਹੁਨਰਮੰਦ ਆਰਕੀਟੈਕਚਰ ਹੈ ਰੇਡੀਓ ਤੇ ਉਸਦੀ ਮੁਲਾਕਾਤ ਵੀ ਕੀਤੀ ਸੀ ਉਹ ਆਪਣੇ ਇੱਕ ਹੋਰ ਦਸਤਾਰਧਾਰੀ ਦੋਸਤ ਦੇ ਨਾਲ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਜਦੋਂ ਮੈਂਦਰੇਵਾ ਕੋਜ਼ੀ ਕਲੱਬ ਦੇ ਵਿੱਚ ਉਹਨਾਂ ਨੇ ਸ਼ਾਮ ਦੇ ਸਮੇਂ ਜਾਣ ਦੀ ਸਲਾਹ ਬਣਾਈ ਬੀਤੇ ਵਰ੍ਹੇ ਦੀ ਗੱਲ ਹੈ ਇਹ ਹੁਣ ਤੋਂ 3-4 ਮਹੀਨੇ ਪਹਿਲਾਂ ਤੇ ਉਹਦੇ ਵਿੱਚ ਉਹਨਾਂ ਨੂੰ ਕਲੱਬ ਦੀ ਜਿਹੜੀ ਪਾਲਿਸੀ ਹੈ ਉਸ ਦੇ ਮੱਦੇਨਜ਼ਰ ਸਿਰ ਢੱਕ ਕੇ ਕਲੱਬ ਦੇ ਅੰਦਰ ਆਉਣ ਤੋਂ ਰੋਕ ਦਿੱਤਾ ਗਿਆ ਸੀ ਔਰ ਉਸ ਮਾਮਲੇ ਨੂੰ ਲੈ ਕੇ ਜਿੱਥੇ ਰਘਵੀਰ ਸਿੰਘ ਸ਼ੇਰਗਿੱਲ ਉਹਨਾਂ ਨੇ ਜਾਂ ਸਾਡੇ ਰੇਡੀਓ ਸਪਾਈਸ ਤੋਂ ਲੈ ਕੇ ਵੀਰ ਗੁਰਸਿਮਰਨ ਸਰਕਾਰੀਆ ਜਿਹੜੇ ਨੇ ਮਿੰਟੂ ਸਰਕਾਰੀਆ ਉਹਨਾਂ ਨੇ ਕਲੱਬ ਦੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਤੱਕ ਪਹੁੰਚ ਬਣਾਈ ਸੀ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨੀ ਚਾਹੁੰਦੇ ਹਾਂ ਇਸ ਮਾਮਲੇ ਨੂੰ ਲੈ ਕੇ ਸੋਰਟ ਆਊਟ ਕੀਤਾ ਜਾਵੇ
ਜੀ
ਕਿਉਂਕਿ ਪਹਿਲੀ ਵਾਰ ਨਹੀਂ ਇਹ ਤੀਜੀ ਵਾਰ ਹੋਇਆ ਉਸ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ ਕਰਨੈਲ ਸਿੰਘ ਉਹਨਾਂ ਨਾਲ ਹੋਇਆ ਤੇ ਹੁਣ ਇਸ ਨੌਜਵਾਨ ਦੇ ਨਾਲ ਹੋਇਆ ਜਿਹੜਾ ਕਿ ਦਮਾਲਾ ਸਜਾ ਕੇ ਉਹਨੇ ਆਪਣੀ ਕੁਆਲੀਫਿਕੇਸ਼ਨ ਪੂਰੀ ਕੀਤੀ
ਤੇ ਨਾਲੇ ਵੀ ਜ਼ਰੂਰ ਦੱਸਦੀ ਆ ਉਹ ਕਈਆਂ ਨੇ ਉਸ ਵੇਲੇ ਕਮੈਂਟ ਕੀਤੇ ਸੀ ਕਿ ਉਹ ਦਮਾਲਾ ਸਜਾ ਕੇ ਉੱਥੇ ਕਰਨ ਕੀ ਗਏ ਸੀ ਜਦਕਿ ਉਹ ਉਹਨਾਂ ਨੇ ਬਹੁਤ ਵੱਡੀ ਅਚੀਵਮੈਂਟ ਕੀਤੀ ਸੀ ਉਹਨਾਂ ਦੇ ਬੌਸ ਵੱਲੋਂ ਇੱਕ ਪਾਰਟੀ ਦਿੱਤੀ ਗਈ ਸੀ
ਹਾਂਜੀ ਉਹ ਗਰੁੱਪ ਵੱਲੋਂ ਸਾਈਡ ਸਗਾ ਕੇ ਅਸੀਂ ਉੱਥੇ ਜਾ ਕੇ ਚਲੋ
ਉੱਥੇ ਜਾ ਕੇ ਅਸੀਂ ਹਾਂਜੀ ਬਿਲਕੁਲ
ਸੋ ਇਹ ਕੋਈ ਵੱਡੀ ਗੱਲ ਨਹੀਂ ਇਸੇ ਤਰ੍ਹਾਂ ਜਿਹੜੇ ਕਰਨੈਲ ਸਿੰਘ ਹੋਣੀ ਹਾਂ ਉਹਨਾਂ ਨੂੰ ਐਜ਼ ਏ ਵਲੰਟੀਅਰ ਉੱਥੇ ਜਿਹੜੀ ਖਾਸ ਤੌਰ ਤੇ ਸਾਡੀਆਂ ਵਲੰਟੀਅਰ ਸੰਸਥਾਵਾਂ ਉਹਨਾਂ ਵਿੱਚੋਂ ਕਿਸੇ ਇੱਕ ਨੇ ਉੱਥੇ ਇਨਵਾਈਟ ਕੀਤਾ ਸੀ ਤਾਂ ਉਹ ਗਏ ਸੀਗੇ ਇਸ ਜਿਹੜੇ ਗੁਰਪ੍ਰੀਤ ਸਿੰਘ ਨੇ ਵੀਰ ਸਾਡੇ ਉਹ ਰੀਅਲ ਇਸਟੇਟ ਦੇ ਵਿੱਚ ਨੇ ਸੋ ਜਦੋਂ ਸੰਸਥਾ ਤੁਹਾਨੂੰ ਜਾਂ ਤੁਹਾਡੀ ਕੰਪਨੀ ਜਿਹੜੀ ਹੈ ਉੱਥੇ ਸਾਦੀ ਹੈ ਤਾਂ ਫਿਰ ਤੁਸੀਂ ਜਾਣਾ ਹੀ ਹੈ ਲੇਕਿਨ ਕਵਰਡ ਹੈਡ ਹੋਣ ਕਰਕੇ ਇਹ ਜਿਹੜੀ ਪਾਲਿਸੀ ਹੈ ਇਹ ਠੀਕ ਹੈ ਕਿ ਚਲੋ ਉਹਨਾਂ ਦੀ ਆਪਣੀ ਪਾਲਿਸੀ ਹੈ ਕੁਛ ਜਿਹੜੇ ਗੋਰੇ ਮਿੱਤਰ ਨੇ ਸਾਡੇ ਉਹ ਇਹ ਵੀ ਆਰਗੂਮੈਂਟ ਦਿੰਦੇ ਨੇ ਕਿ ਜਿਵੇਂ ਤੁਹਾਡੇ ਗੁਰੂ ਘਰ ਦੇ ਵਿੱਚ ਜਾਂਦੇ ਸਮੇਂ ਅਸੀਂ ਮਰਿਆਦਾ ਨੂੰ ਪਾਲਣ ਕਰਦੇ ਹਾਂ ਕਿ ਸਿਰ ਢੱਕਣਾ ਪੈਣਾ ਤੇ ਬੂਟ ਜ਼ਰਾਬਾਂ ਲਾਉਣੇ ਪੈਣੇ ਆ ਹੱਥ ਪੈਰ ਧੋ ਕੇ ਅਸੀਂ ਅੰਦਰ ਜਾਂਦੇ ਹਾਂ ਇਸੇ ਤਰ੍ਹਾਂ ਬਹੁਤ ਧਾਰਮਿਕ ਥਾਵਾਂ ਤੇ ਲਗਭਗ ਇਸੇ ਤਰ੍ਹਾਂ ਦੀ ਮਰਿਆਦਾ ਹੋ ਸਕਦੀ ਸੋ ਉਹਨਾਂ ਦਾ ਕਹਿਣਾ ਕਿ ਇਹ ਵੀ ਸਾਡੇ ਕਲੱਬ ਦਾ ਇੱਕ ਇੰਟਰਨਲ ਮਾਮਲਾ ਜਿਹੜਾ ਮਰਿਆਦਾ ਨੂੰ ਲੈ ਕੇ ਹੋ ਸਕਦਾ ਸੋ ਇਹਨੂੰ ਲੈ ਕੇ ਹੁਣ ਕਲੱਬ ਵੱਲੋਂ ਜਿਹੜਾ ਜਵਾਬ ਦਿੱਤਾ ਗਿਆ ਜੀ ਉਹਦੀ ਅਪਡੇਟ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਜਾਈਏ ਮੈਂਦਰੇਵਾ ਕੋਸਮੋਪੋਲੀਟਨ ਕਲੱਬ ਦਾ ਇਹ ਕਹਿਣਾ ਕਿ ਜੂਨ ਮਹੀਨੇ ਸਾਡੀ ਸਾਲਾਨਾ ਐਨੂਅਲ ਜਨਰਲ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਇਹ ਮਾਮਲਾ ਜਿਹੜਾ ਹੈ ਇਹਨੂੰ ਰੇਜ਼ ਕਰ ਸਕਦੇ ਹਾਂ ਕਿਉਂਕਿ ਸਾਰੇ ਜਿਹੜੇ ਮੈਂਬਰਾਨ ਨੇ ਉੱਥੇ ਹਾਜ਼ਰ ਰਹਿਣਗੇ ਸੋ ਉਹਨਾਂ ਦੀ ਸਲਾਹ ਦੇ ਨਾਲ ਇਹਦੇ ਵਿੱਚ ਕੋਈ ਨਾ ਕੋਈ ਤਬਦੀਲੀ ਜਿਹੜੀ ਹੈ ਉਹ ਹੋ ਵੀ ਸਕਦੀ ਹੈ ਤੇ ਹੋ ਸਕਦਾ ਹੈ ਕਿ ਉਹ ਇਹਨੂੰ ਨਾ ਵੀ ਮੰਨਣ ਸੋ ਉਹਨਾਂ ਦਿਨਾਂ ਦੇ ਵਿੱਚ ਜਦੋਂ AGM ਹੋਣੀ ਹੈ ਉਦੋਂ ਫਿਰ ਜਿਹੜੇ ਨੁਮਾਇੰਦੇ ਨੇ ਪੰਜਾਬੀ ਕਮਿਊਨਿਟੀ ਦੇ ਉਹਨਾਂ ਨੂੰ ਉੱਥੇ ਉਹਨਾਂ ਨੇ ਸੱਦਣਾ ਹੈ ਜੀ ਉਸ ਦੌਰਾਨ ਫਿਰ ਜਿਹੜਾ ਵੀ ਫੈਸਲਾ ਹੋਵੇਗਾ ਉਹਨੂੰ ਅਸੀਂ ਤੁਹਾਡੇ ਤੱਕ ਜ਼ਰੂਰ ਪੇਸ਼ ਕਰਦੇ ਚੱਲਾਂਗੇ
ਜੀ
ਸੋ ਇਹ ਜਿਹੜੀ ਅਪਡੇਟ ਹੈ ਉਹ ਤੁਹਾਡੇ ਤੱਕ ਦੇਣੀ ਸੀ
ਬਿਲਕੁਲ ਜੀ ਤੇ ਨਾਲ ਤੁਸੀਂ ਗੱਲ ਛੇੜੀ ਸੀ ਪਹਿਲਾਂ ਕਿ ਮਹੇਸ਼ ਬਿੰਦਰਾ ਤੁਹਾਨੂੰ ਮਿਲੇ ਸੀ
ਜੀ ਜੀ
ਉਹਨਾਂ ਨਾਲ ਗੱਲ ਹੋਈ ਸੀ ਕਿ ਜਿਹੜੀ ਵਿਨਸਟਨ ਪੀਟਰ ਦੀ ਗੱਲ ਹੈ ਕਿਉਂਕਿ ਖਾਸ ਕਰਕੇ ਸਾਡੇ ਜਿਹੜੀ ਭਾਰਤੀ ਭਾਈਚਾਰਾ ਹੈ ਉਹ ਕਹਿੰਦਾ ਹੈ ਕਿ ਸ਼ਾਇਦ ਵਿਨਸਟਨ ਪੀਟਰ ਜਿਹੜਾ ਹੈ ਉਹ ਜ਼ਿਆਦਾ ਭਾਰਤੀਆਂ ਦੇ ਜਾਂ ਇਮੀਗ੍ਰੈਂਟਸ ਦੇ ਹੱਕ 'ਚ ਨਹੀਂ ਹੈ ਸੋ ਇਸ ਤਰ੍ਹਾਂ ਦੀਆਂ ਕਾਫੀ ਤਬਦੀਲੀਆਂ ਜਿਹੜੀਆਂ ਨੇ
ਬਿੰਦਰਾ ਜੀ ਮੇਰੇ ਬੜੇ ਪਿਆਰੇ ਮਿੱਤਰ ਜੀ ਸ਼ੁਰੂ ਤੋਂ ਲੇਕਿਨ ਜਦੋਂ ਮੈਂ ਉਹਨਾਂ ਨੂੰ ਥੋੜਾ ਜਿਹਾ ਮਿਹਣਾ ਮਾਰ ਕੇ ਕਿਹਾ ਵੀ ਤੁਹਾਡੇ ਭਾਰਤੀ ਮੂਲ ਦੇ MP ਰਹੇ ਹੋ ਤੁਸੀਂ ਤੇ ਹੁਣ ਵੀ ਤੁਸੀਂ ਫੁੱਲ ਟਾਈਮ ਪਾਰਟੀ ਦੇ ਲਈ ਕੰਮ ਕਰਦੇ ਹੋ ਵੈਲਿੰਗਟਨ ਦੇ ਵਿੱਚ ਰਹਿ ਕੇ ਪਹਿਲੀਆਂ ਦੇ ਵਿੱਚ ਉਹ ਕਰੈਕਸ਼ਨ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਸੀ ਸੋ ਹੁਣ ਪਾਰਟੀ ਨੂੰ ਸਮਰਪਿਤ ਨੇ ਨਿਊਜ਼ੀਲੈਂਡ ਫਸਟ ਪਾਰਟੀ ਜਿਹੜੀ ਕਿ ਗੱਠਜੋੜ ਦੇ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਜਸਿੰਡਾ ਆਲਡਰਨ ਦੇ ਨਾਲ ਉਪ ਪ੍ਰਧਾਨ ਮੰਤਰੀ ਜਿਹੜਾ ਜੀ ਉਹ ਬਾਬਾ ਜੀ ਆਪਣਾ ਸੋ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਰਪਾ ਕਰਕੇ ਇੱਕ ਮੀਟਿੰਗ ਜਿਹੜੀ ਆ ਉਹ ਜ਼ਰੂਰ ਆਯੋਜਿਤ ਕਰਾਓ ਅਸੀਂ ਉਹਨਾਂ ਦੇ ਵਿਚਾਰ ਸਪਸ਼ਟ ਤੌਰ ਤੇ ਜਾਨਣਾ ਚਾਹੁੰਦੇ ਹਾਂ
ਬਿਲਕੁਲ
ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨੀ ਚਾਹੁੰਦੇ ਆ।
ਬਿਲਕੁਲ ਜੀ।
ਤਾਂ ਉਹਨਾਂ ਨੇ ਕਿਹਾ ਵੀ ਨਹੀਂ, ਮੇਰਾ ਇਹ ਮੰਨਣਾ ਆ ਵੀ ਜਿਹੜਾ ਸੋ ਕਾਲਡ ਭਾਰਤੀ ਮੀਡੀਆ ਉਹ ਪ੍ਰਵਾਸੀਆਂ ਦੀ ਵੱਧਦੀ ਗਿਣਤੀ ਦੇ ਲੈ ਕੇ ਮੱਦੇਨਜ਼ਰ ਵਿੰਸਟਨ ਪੀਟਰਸ ਦੇ ਵਿਰੋਧ ਦੇ ਵਿੱਚ ਪ੍ਰਚਾਰ ਕਰਦਾ। ਮੈਂ ਉਹਨਾਂ ਨੇ ਕਿਹਾ ਵੀ ਨਹੀਂ, ਜਿੱਦਾਂ ਤੁਸੀਂ ਦਿਲ ਦੇ ਵਿੱਚ ਵਹਿਮ ਪਾਲਿਆ, ਇੱਦਾਂ ਹੋ ਸਕਦਾ ਕਿ ਵਿੰਸਟਨ ਪੀਟਰਸ ਨੇ ਵੀ ਆਪਣੇ ਮਨ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਵਹਿਮ ਪਾਲੇ ਹੋਏ ਹੋਣ। ਸੋ ਬਿਹਤਰ ਇਹੀ ਹੈ ਕਿ ਆਪਾਂ ਆਮੋ ਸਾਹਮਣੇ ਬਹਿ ਕੇ ਗੱਲ ਕਰੀਏ। ਹਾਂ, ਤੁਸੀਂ ਸਾਡੇ ਨਾਲ ਬੈਠੋ ਕਿਉਂਕਿ ਤੁਸੀਂ ਉਸੇ ਪਾਰਟੀ ਨੂੰ ਵਿਚਾਰਧਾਰਕ ਤੌਰ ਦੇ ਉੱਤੇ ਸਪੋਰਟ ਕਰਦੇ ਹੋ। ਸੋ ਉਹਨਾਂ ਨੇ ਕਿਹਾ ਵੀ ਮੈਨੂੰ ਫਾਰਮਲੀ ਇੱਕ ਜਿਹੜੀ ਈਮੇਲ ਹੈ ਉਹ ਤੁਸੀਂ ਭੇਜੋ ਤੇ ਮੈਂ ਮੀਟਿੰਗ ਜਿਹੜੀ ਹੈ ਉਹ ਮੋਸਟ ਲਾਈਕਲੀ ਆਕਲੈਂਡ ਦੇ ਵਿੱਚ ਮੁਨਾਕਿਦ ਹੋਵੇਗੀ। ਸੋ ਕਿਉਂਕਿ ਵਿੰਸਟਨ ਪੀਟਰਸ ਜਿਹੜੇ ਨੇ ਉਹਨਾਂ ਨੂੰ ਲੈ ਕੇ ਕਾਫੀ ਸਾਰੇ ਵਿਵਾਦ ਜਿਹੜੇ ਨੇ ਹੁੰਦੇ ਰਹਿੰਦੇ ਨੇ।
ਬਿਲਕੁਲ,
ਤੁਹਾਨੂੰ ਯਾਦ ਹੋਣਾ ਵੈਲਿੰਗਟਨ ਦੇ ਵਿੱਚ ਇੱਕ ਸਮਾਲੀਅਨ ਮੂਲ ਦੇ ਟੈਕਸੀ ਡਰਾਈਵਰ ਦੇ ਨਾਲ ਉਹਨਾਂ ਦਾ ਪਹਿਲਾਂ ਪੇਚਾ ਪਿਆ ਸੀ, $20 ਦਾ ਟੈਕਸੀ ਫੇਅਰ ਸੀ ਜਿਹਨੂੰ ਲੈ ਕੇ ਉਹਨਾਂ ਨੇ ਕਾਫੀ ਟੂੰ ਟੂੰ ਮੈਂ ਕੀਤੀ ਤੇ ਫਿਰ ਉਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਉਹ ਵੀ ਚਰਚਾ ਦੇ ਵਿੱਚ ਰਹਿੰਦੀਆਂ ਨੇ ਪਾਰਲੀਮੈਂਟ ਦੇ ਵਿੱਚ ਵੀ। ਉਹਨਾਂ ਨੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਕਮਲਜੀਤ ਸਿੰਘ ਬਖਸ਼ੀ ਨੇ ਉਹਨਾਂ ਨੂੰ ਲੈ ਕੇ ਵੀ ਕਾਫੀ ਸਖ਼ਤ ਟਿੱਪਣੀਆਂ ਕੀਤੀਆਂ ਸਨ। ਸੋ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹਨਾਂ ਨੂੰ ਇੱਕ ਮੇਜ਼ ਦੇ ਦੁਆਲੇ ਬਹਿ ਕੇ ਖੁੱਲ੍ਹ ਕੇ ਗੱਲ ਜਿਹੜੀ ਹੈ ਉਹ ਹੋਣੀ ਬਣਦੀ ਹੈ। ਇਹ ਸਾਡਾ ਡੈਮੋਕਰੈਟਿਕ ਰਾਈਟ ਹੈ, ਲੋਕਤੰਤਰਕ ਸੈਟਅਪ ਦੇ ਵਿੱਚ ਅਸੀਂ ਰਹਿੰਦੇ ਹਾਂ। ਸੋ ਕੋਸ਼ਿਸ਼ ਹੈ ਜੀ ਕਿ ਫਾਰਮਲ ਜਿਹੜੀ ਈਮੇਲ ਹੈ ਉਹ ਮਹਿੰਦਰਾ ਸਾਹਿਬ ਨੂੰ ਭੇਜ ਦਿੱਤੀ ਗਈ ਹੈ ਤੇ ਜਦੋਂ ਵੀ ਇਹ ਮੀਟਿੰਗ ਦਾ ਸਮਾਂ ਆਵੇਗਾ ਕੋਸ਼ਿਸ਼ ਰਹੇਗੀ ਕਿ ਇਹਦੀ ਵੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਜਾਈਏ।
ਜੀ ਬਿਲਕੁਲ, ਤੇ ਨਾਲ ਜਿਵੇਂ ਗੱਲ ਹੋਈ ਜਸਟਿਨ ਟਰੂਡੋ ਉਹਨਾਂ ਦੀ, ਉਹਨਾਂ ਨੇ ਵੀ ਜੀ ਕਹਿੰਦੇ ਐਲਾਨ ਕਰ ਦਿੱਤਾ ਕਿ ਜਿਹੜੀਆਂ ਇਸ ਵਾਰ ਜਿਹੜੀਆਂ ਚੋਣਾਂ ਹੋਣੀਆਂ ਜੀ ਨਿਊਜ਼ੀਲੈਂਡ ਦੇ ਵਿੱਚ, ਸੋ ਉਹ ਹੋ ਜਾਣੀਆਂ ਜੀ 19 ਸਤੰਬਰ ਨੂੰ। ਸੋ ਮੈਨੂੰ ਲੱਗਦਾ ਥੋੜ੍ਹਾ ਹੀ ਸਮਾਂ ਰਹਿ ਗਿਆ। ਸੋ ਆਉਣ ਵਾਲੇ ਸਮੇਂ 'ਚ ਇਹੀ ਦੇਖਿਆ ਜਾਣਾ ਕਿ ਜਿਹੜੀ ਓਪੋਜੀਸ਼ਨ ਪਾਰਟੀ ਹੈ ਉਹਨਾਂ ਦੇ ਕਿਹੜੇ ਕਿਹੜੇ ਲੀਡਰ ਨੇ, ਉਹ ਕਿਹੜੇ ਐਸੇ ਲੀਡਰ ਨੂੰ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਨੇ, ਉਹਨਾਂ ਦੀਆਂ ਪੋਲਿਸੀਜ਼ ਕੀ ਨੇ। ਸੋ ਇਹ ਹੁਣ ਸਿਲਸਿਲਾ ਜਿਹੜਾ ਹੈ ਨਿਊਜ਼ੀਲੈਂਡ ਦੇ ਵਿੱਚ ਵੀ ਸ਼ੁਰੂ ਹੋ ਜਾਣਾ ਹੈ। ਸੋ ਸੋ ਤਰੀਕ ਹੈ ਜੀ 19 ਸਤੰਬਰ ਸ਼ਨੀਵਾਰ ਨੂੰ ਕਹਿੰਦੇ ਜੀ ਸਪਨ ਹੋ ਜਾਣੀਆਂ ਜੀ ਇਹ ਜਿਹੜੀਆਂ ਚੋਣਾਂ ਨੇ। ਸੋ ਦੇਖਦੇ ਹਾਂ 17 ਤੋਂ ਬਾਅਦ, 17 ਜਿਹੜਾ 2017 ਸੀ ਉਦੋਂ ਵੀ ਸਤੰਬਰ ਦੇ ਵਿੱਚ ਹੀ ਹੋਈਆਂ ਸੀ, ਸੋ ਇਸ ਵਾਰ ਵੀ ਸਤੰਬਰ ਦੇ ਵਿੱਚ ਹੀ ਕਹਿੰਦੇ ਨੇ ਐਲਾਨ ਕਰ ਦਿੱਤੇ।
ਨਾਲ ਨਾਲ ਦੇਸ਼ ਦੇ ਵਿੱਚ ਜਾਣੀ ਪਛਾਣੀ ਐਥਲੀਟ ਵੈਲਰੀ ਐਡਮਸ ਜਿਹੜੀ ਕਿ ਸ਼ਾਰਟਪੁੱਟ ਐਥਲੀਟ ਹੈ ਉਹਦੀ ਇੱਕ ਵਾਰ ਫੇਰ ਸਿਲੈਕਸ਼ਨ ਹੋ ਗਈ ਹੈ ਜੀ, ਟੋਕੀਓ ਓਲੰਪਿਕਸ ਦੇ ਲਈ ਕੁਆਲੀਫਾਈ ਕਰ ਗਈ ਉਹ
ਜੀ,
ਤੇ ਹੇਸਟਿੰਗਸ ਦੇ ਵਿੱਚ ਉਹਨਾਂ ਦੀ ਜਿਹੜੀ ਕੁਆਲੀਫਾਇੰਗ ਦੀ ਜਿਹੜੀ ਬਹੁਤ ਵਧੀਆ ਉਹਨਾਂ ਨੇ ਗੋਲਾ ਸੱਟਿਆ। ਸੋ ਉਹਨੂੰ ਲੈ ਕੇ ਵੀ ਲੋਕਾਂ ਨੂੰ ਬੜੀ ਉਮੀਦ ਹੈ ਕਿ ਨਿਊਜ਼ੀਲੈਂਡ ਛੋਟਾ ਮੁਲਕ ਹੈ ਭਾਵੇਂ ਕਿ, ਲੇਕਿਨ ਓਲੰਪਿਕਸ ਦੇ ਵਿੱਚ ਜਿਹੜੀ ਲਾਸਟ ਓਲੰਪਿਕ ਸੀ ਉਹਦੇ ਵਿੱਚ ਬਹੁਤ ਵਧੀਆ ਇਹਨਾਂ ਦੀ ਪਰਫਾਰਮੈਂਸ ਰਹੀ ਹੈ। ਸੋ ਦੇਖਣਾ ਹੋਵੇਗਾ ਜੀ ਕਿ ਇਸ ਵਾਰ ਖਾਸ ਤੌਰ ਤੇ ਉਦੋਂ ਅਥਲੈਟਿਕਸ ਦੇ ਵਿੱਚ ਤੇ ਸਵਿਮਿੰਗ ਦੇ ਵਿੱਚ ਬਹੁਤ ਵਧੀਆ, ਵਾਟਰ ਸਪੋਰਟਸ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਰਹੀ ਸੀ। ਸੋ ਇਸ ਵਰੇ ਵੀ ਟੋਕੀਓ ਓਲੰਪਿਕਸ ਜਿਹੜੀ ਹੈ ਉਹ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ। ਸੋ ਜ਼ਰੂਰ ਇਹਦੇ ਉੱਤੇ ਵੀ ਆਪਣੀ ਨਜ਼ਰ ਜਿਹੜੀ ਬਣਾਈ ਰੱਖਾਂਗੇ। ਤੇ ਕ੍ਰਿਕਟ ਦਾ ਤੇ ਹਾਕੀ ਦਾ ਮੈਚ ਜਿਵੇਂ ਪਹਿਲਾਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ, ਕੱਲ੍ਹ 1 ਵਜੇ ਐਲਬਨੀ ਦੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਜਿਹੜੀ ਹੈ ਉਹ ਨਿਊਜ਼ੀਲੈਂਡ ਦੀ ਮਹਿਲਾ ਹਾਕੀ ਟੀਮ ਦੇ ਖਿਲਾਫ ਮੈਦਾਨ ਦੇ ਵਿੱਚ ਉਤਰੇਗੀ। ਤੇ ਉਧਰ ਹੈਮਿਲਟਨ ਜਿਹੜਾ ਕਿ ਬਹੁਤਾ ਦੂਰ ਨਹੀਂ ਹੈ ਆਕਲੈਂਡ ਤੋਂ, ਕਾਫੀ ਸੱਜਣ ਪਿਆਰੇ ਇੱਥੋਂ ਹੀ ਜਾਣਗੇ। ਸੋ ਉਹਦੇ ਲਈ ਜਿਹੜੀ ਟੀਮ ਹੈ ਇਸ ਵਕਤ ਹੈਮਿਲਟਨ ਪਹੁੰਚ ਚੁੱਕੀ ਹੈ। ਕੱਲ੍ਹ ਸ਼ਾਮ ਨੂੰ 2020 ਕ੍ਰਿਕਟ ਜਿਹੜਾ ਉਹ ਉੱਥੇ ਹੋਣਾ ਹੈ ਜੀ, ਤੇ ਫਿਰ ਸ਼ੁੱਕਰਵਾਰ ਦੀ ਸ਼ਾਮ ਨੂੰ ਵੈਲਿੰਗਟਨ ਦੇ ਵਿੱਚ ਵੈਸਟਪੈਕ ਸਟੇਡੀਅਮ ਦੇ ਵਿੱਚ 2020 ਕ੍ਰਿਕਟ 'ਚ ਭਾਰਤ ਅਤੇ ਨਿਊਜ਼ੀਲੈਂਡ ਦੇ ਜਿਹੜੇ ਨੌਜਵਾਨ ਨੇ ਇਹ ਆਮੋ ਸਾਹਮਣੇ ਰਹਿਣਗੇ ਜੀ। ਸੋ ਕਾਫੀ ਦਿਲਚਸਪ ਮੁਕਾਬਲੇ ਜਿਹੜੇ ਹੋਣ ਦੀ ਸੰਭਾਵਨਾ ਹੈ। ਉਸ ਤੋਂ ਬਾਅਦ 1 ਦਿਨਾਂ ਮੈਚਾਂ ਅਤੇ ਜਿਹੜੇ 5 ਦਿਨਾਂ ਟੈਸਟ ਮੈਚਿਸ ਨੇ ਉਹਨਾਂ ਉੱਤੇ ਵੀ ਆਪਣੀ ਨਜ਼ਰ ਜਿਹੜੀ ਹੈ ਉਹ ਅਸੀਂ ਬਣਾਈ ਰੱਖਾਂਗੇ। ਸੋ ਨਿਊਜ਼ੀਲੈਂਡ ਦੀਆਂ ਜਿਹੜੀਆਂ ਖਬਰਾਂ ਨੇ ਇਹਨਾਂ ਨੂੰ ਤੁਸੀਂ ਰੇਡੀਓ ਸਪਾਈਸ ਤੋਂ ਵੀ ਲਗਾਤਾਰ ਸੁਣਦੇ ਰਹਿੰਦੇ ਹੋ 24 ਘੰਟੇ ਸਤਿ ਤੁਹਾਡੀ ਸੇਵਾ ਦੇ ਵਿੱਚ। ਜੇਕਰ ਤੁਸੀਂ ਸੁਣਨਾ ਹੋਵੇ ਤਾਂ www.radiospice.co.nz ਦੇ ਉੱਤੇ ਵੀ ਇਹ ਜਾਣਕਾਰੀਆਂ ਜਿਹੜੀਆਂ ਉਹ ਤੁਸੀਂ ਹਾਸਲ ਕਰ ਸਕਦੇ ਹੋ। ਲੌਂਗ ਵੀਕਐਂਡ ਮਨਾ ਕੇ ਜਿਹੜੇ ਸਾਡੇ ਮਿੱਤਰ ਵਾਪਸ ਪਰਤੇ ਨੇ ਉਹਨਾਂ ਨੂੰ ਅਗਲੀਆਂ ਛੁੱਟੀਆਂ ਦੀ ਉਡੀਕ ਹੈ ਜੀ। ਸੋ ਥੋੜਾ ਜਿਹਾ ਚਿੱਤ ਨੂੰ ਠੁੰਮਣਾ ਦੇ ਲਓ ਕਿਉਂਕਿ 6 ਫਰਵਰੀ ਨੂੰ ਵਾਈਟਾਂਗੀ ਡੇ ਦੀ ਛੁੱਟੀ ਆ
ਗਈ, ਛੁੱਟੀ ਨੇੜੇ ਹੈ ਜੀ,
ਲੱਗ ਗਈ ਆ ਕੰਮ,
ਲੱਗ ਗਈ ਹੈ ਜੀ। ਸੋ ਵੈਸੇ ਵੀ ਬੱਚਿਆਂ ਦੀ ਛੁੱਟੀਆਂ ਵੀ ਖਤਮ ਹੋ ਰਹੀਆਂ ਨੇ, ਸੋ ਉਹ ਵੀ ਆਪਣੇ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ, ਆਪਣੇ ਝੋਲੇ ਨਵੇਂ ਦਿਨ ਝੋਲੇ ਲੰਚ ਬਾਕਸ ਆਪਣੇ ਸਾਰੇ ਰੈਡੀ ਉਹਨਾਂ ਨੇ ਕਰ ਲਏ ਨੇ, ਸ਼ੋਪਿੰਗ ਕਰ ਰਹੇ ਨੇ, ਨਵੀਆਂ ਪੈਨਸਲਾਂ ਨਵੇਂ ਸਭ ਕੁਛ ਲੈ ਰਹੇ ਨੇ, ਕਿਤਾਬਾਂ ਲੈ ਰਹੇ ਨੇ। ਸੋ ਖੈਰ ਦੋਸਤੋ 5:20 ਹੋ ਚੁੱਕੇ ਨੇ, 10 ਮਿੰਟ ਹੋਰ ਸਾਡਾ ਸਾਥ ਰਹੇਗਾ, ਫਿਰ ਉਸ ਤੋਂ ਬਾਅਦ ਅਸੀਂ ਜਤਿੰਦਰ ਪਨੂਹਣਾ ਦੀ ਟਿੱਪਣੀ ਉਹ ਵੀ ਜ਼ਰੂਰ ਸੁਣਦੇ ਚੱਲਾਂਗੇ ਨਸ਼ਤਾ ਪੰਜਾਬ ਪ੍ਰੋਗਰਾਮ ਤੋਂ। ਚੁੱਕਾ ਦੋਸਤੋ ਸੋ ਜਿੱਥੇ ਸਿੱਖ ਖੇਡਾਂ ਨਿਊਜ਼ੀਲੈਂਡ ਦੇ ਵਿੱਚ ਹੋਈਆਂ ਤੇ ਨਾਲ ਨਾਲ 33ਵੀਆਂ ਸਿੱਖ ਖੇਡਾਂ ਇਸ ਵਾਰ ਪਰਥ ਦੇ ਵਿੱਚ ਹੋਣੀਆਂ ਜੀ ਜਿਹੜੇ ਖਾਸ ਕਰਕੇ ਇੱਥੋਂ ਮਿੱਤਰ ਪਿਆਰੇ ਜਿਹੜੇ ਨੇ ਹਮੇਸ਼ਾ ਸਿੱਖ ਖੇਡਾਂ ਦੇ ਵਿੱਚ ਹਿੱਸਾ ਲੈਂਦੇ ਨੇ ਸੋ ਇਸ ਵਾਰ ਪਰਥ ਦੀਆਂ ਤਿਆਰੀਆਂ ਕਰ ਲਓ ਹੁਣੇ ਟਿਕਟਾਂ ਬੁੱਕ ਕਰਾ ਲਓ ਪਰ ਇੱਦਾਂ ਹੈ ਵੀ ਟਿਕਟਾਂ ਜਿਹੜੀਆਂ ਆ ਤੁਸੀਂ ਜਿਹੜੀਆਂ ਲੈਣੀਆਂ ਉਹ ਚੈੱਕ ਕਰ ਲਿਓ ਕਿਹੜੇ ਏਜੰਟ ਤੋਂ ਲੈਣੀਆਂ ਫਿਰ ਇਹਨਾਂ ਕੇ ਦੱਸਿਆ ਨਹੀਂ
ਇਹੀ ਮਜ਼ਾਕ ਹੀ ਬਣ ਗਿਆ
ਉਹੀ ਹੈ ਵੀ ਪਰਥ ਦੀਆਂ ਟਿਕਟਾਂ ਲੈਣੀਆਂ ਪੈਣੀਆਂ ਇਸ ਵਾਰ ਸੋ ਪਰਥ ਦੇ ਵਿੱਚ 33ਵੀਆਂ ਸਿੱਖ ਖੇਡਾਂ ਜੀ ਉਹਨਾਂ ਦੀ ਤਿਆਰੀ ਉਹਨਾਂ ਨੇ ਸ਼ੁਰੂ ਕਰ ਦਿੱਤੀ ਹੈ ਸੋ ਜਿੰਨੇ ਵੀ ਖਿਡਾਰੀ ਨੇ ਉਹਨਾਂ ਨੇ ਆਪਣੀ ਰਜਿਸਟ੍ਰੇਸ਼ਨ ਜਿਹੜੀਆਂ ਉਹ ਕਰਾ ਦਿੱਤੀਆਂ ਤੇ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਨੇ ਉਹ ਲੈ ਲੈਣੀਆਂ ਤੇ ਆਪਣੀ ਅਕੋਮੋਡੇਸ਼ਨ ਵਗੈਰਾ ਮਿੱਤਰ ਪਿਆਰੇ ਜਿਹੜੇ ਨੇ ਵੈਸੇ ਤਾਂ ਉਹ ਭਗਤ ਕਾਫੀ ਕਰਦੇ ਨੇ ਜੀ ਉੱਥੇ ਸੋ ਅਗਰ ਤੁਸੀਂ ਅਕੋਮੋਡੇਸ਼ਨ ਵਗੈਰਾ ਪਹਿਲਾਂ ਹੀ ਬੁੱਕ ਕਰਾਉਣੀ ਚਾਹੁੰਦੇ ਹੋ ਤਾਂ ਜ਼ਰੂਰ ਕਰਾ ਸਕਦੇ ਹੋ
ਤੇ ਕਈ ਇਵੈਂਟ ਕਾਫੀ ਆ ਰਿਹਾ ਜੀ ਉਧਰੋਂ ਭਗਵੰਤ ਮਾਨ ਤੇ ਹਰਜੀਤ ਹਰਮਨ ਜਿਹੜੇ ਉਹ ਵੀ ਆ ਰਹੇ ਜੀ
ਕਿਆ ਬਾਤ ਆ
ਮੁੰਡਾ ਮਨਮੋਹਨ ਸਿੰਘ ਹੈ ਆਸਟ੍ਰੇਲੀਆ ਦੇ ਵਿੱਚ
ਜੀ
ਉਹਦੀ ਵੀ ਮਿਸ ਕਾਲ ਆਈ ਓ ਆ ਕਿਉਂਕਿ ਇੱਥੇ ਵੀ ਫਿਰ
ਇੱਥੇ ਵੀ
ਆ ਰਹੀ ਆ ਤੇ ਫਿਰ ਬਾਕੀ ਦਗੜ ਦਗੜ ਕਰਕੇ ਹੋਰ ਕਈ ਆ ਗਿਆ ਜੀ ਗੁਰਨਾਮ ਭੁੱਲਰ ਆ ਰਿਹਾ ਜੀ ਅੜਦੀ ਦਿਸੀ ਦਾ ਗੇਮ ਫੋਨ ਮਾਰਦੀ
ਬਸ ਬਸ ਬਸ
ਘੁੰਮਦੀ ਆ ਗੇਮ ਕਹਿੰਦਾ ਇੱਕ ਫੋਨ
ਸੋ
ਏਦਾਂ ਦਾ ਰੌਲਾ ਰੱਪਾ ਜਿਹੜਾ ਉਹ ਵੀ ਪੈਣਾ ਤੇ
ਨਾਲ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਟੱਡਰੀਆਂ ਵਾਲੇ ਉਹਨਾਂ ਦਾ ਵੀ ਜ਼ਿਕਰ ਹੋ ਰਿਹਾ
ਹਾਂਜੀ
ਤੇ ਨਾਲ ਨਾਲ ਹੋਰ ਇਵੈਂਟ ਜਿਹੜੇ ਨੇ ਉਹ ਵੀ ਆ ਰਹੇ ਨੇ
ਕਾਫੀ ਇਵੈਂਟ ਆ ਰਿਹਾ ਜੀ ਖਾਸ ਤੌਰ ਤੇ ਖੋ ਖੋ ਵਾਲੀਆਂ ਜਿਹੜੀਆਂ ਕੁੜੀਆਂ ਉਹਨਾਂ ਦੇ ਟ੍ਰਾਇਲ ਹੋਣ ਜਾ ਰਹੇ ਆ
ਜੀ
ਪੰਜਾਬੀ ਹੈਰਲਡ ਚ ਮੈਂ ਪੜ੍ਹ ਰਿਹਾ ਸੀ ਇਸੇ ਤਰ੍ਹਾਂ ਜੇਕਰ ਗੱਲ ਕਰੀਏ ਤੇ ਸਾਈਂ ਜ਼ਹੂਰ ਤੇ ਅਫਸਾਨਾ ਖਾਨ
ਜੀ
ਉਹ ਵੀ ਆ ਰਿਹਾ ਜੀ 8 ਮਾਰਚ ਨੂੰ ਸ਼ਾਇਦ ਉਹ ਆ ਰਿਹਾ
ਜੀ
ਸੋ ਈਵੈਂਟ ਤਾਂ ਕਾਫੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਟਰੱਸਟ ਜਿਹੜੇ ਵਾਇਕਾ ਟੂ ਹੈਮਿਲਟਨ ਤੋਂ
ਜੀ
ਉਹ ਵੀ ਪ੍ਰੋਗਰਾਮ ਲੀਕ ਰਹੇ ਆ ਜੀ 25 ਅਪ੍ਰੈਲ ਨੂੰ ਮਿਸ ਪੰਜਾਬਣ ਜਿਹੜਾ ਜਸਮੇਰ ਹੋਣੀ ਕਰਾਉਂਦੇ ਜੀ ਜਸਮੇਰ ਢਾਡ
ਸਾਹਿਬ
ਉਹਨਾਂ ਵੱਲੋਂ ਜਿਹੜੇ ਨਵਨੀਤ ਵੜੈਚ ਹੋਣੀ 25 ਅਪ੍ਰੈਲ ਨੂੰ ਖਾਸ ਤੌਰ ਤੇ ਵੈਲਿੰਗਟਨ ਦੇ ਵਿੱਚ ਉਹਨਾਂ ਨੇ ਉੱਥੋਂ ਦਾ ਜਿਹੜਾ ਈਵੈਂਟ ਸੈਂਟਰ ਉੱਥੇ ਵੱਡੇ ਪੱਧਰ ਤੇ ਉਹ ਕਰਾ ਰਿਹਾ ਜੀ ਸੋ ਕਾਫੀ ਈਵੈਂਟਸ ਜਿਹੜੇ ਆਉਣ ਵਾਲੇ ਸਮੇਂ 'ਚ ਹੋਣਗੇ ਜਿਹਨਾਂ ਦੀ ਜਾਣਕਾਰੀ ਅਸੀਂ ਵਾਰ ਵਾਰੀ ਜਿਹੜੇ ਆ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਚੱਲਾਂਗੇ
ਜੀ ਜੀ
ਸੋ ਤੁਸੀਂ ਪ੍ਰੋਗਰਾਮ ਦੇ ਪਹਿਲਾਂ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਮਿੱਤਰਾਂ ਦਾ ਨਾਂ ਚੱਲਦਾ
ਹਾਂਜੀ ਹਾਂਜੀ ਹਾਂਜੀ
ਇਦਾਂ ਦਾ ਇੱਕ ਹੋਰ ਮੁੰਡਾ ਜੀ ਗੋਲ ਮਟੋਲ ਜਿਹਾ ਹੁੰਦਾ ਸੀ ਭੰਗੜੇ ਨਾਲ ਬੋਲੀਆਂ ਪਾਉਂਦਾ ਹੁੰਦਾ ਸੀ ਛੋਟਾ ਹੁੰਦਾ
ਕੀ ਬਾਤ ਹੈ
ਤੇ ਹੁਣ ਇਹਨੇ ਸਰੀਰ ਬਹੁਤ ਸੈੱਟ ਕਰ ਲਿਆ ਤੇ ਹੁਣ ਇਹ ਕਹਿੰਦਾ ਵੀ ਮਿੱਤਰਾਂ ਦਾ ਨਾਂ ਲੈ
ਅੱਛਾ
ਸੋ ਇਸ ਗਾਣੇ ਦੇ ਨਾਲ ਆਪਾਂ ਜ਼ਰੂਰ ਅੱਗੇ ਵੱਧਦੇ ਚੱਲਾਂਗੇ ਪ੍ਰੋਗਰਾਮ ਦੇ ਅੰਤਲੇ ਦੌਰ ਦੇ ਵਿੱਚ ਜਿੱਥੇ ਤੁਸੀਂ ਪੰਨੂ ਸਾਹਿਬ ਦਾ ਵੀ ਇਸ਼ਾਰਾ ਕੀਤਾ ਸੀ
ਜੀ
ਉਹਨਾਂ ਨੂੰ ਵੀ ਰੂਬਰੂ ਕਰਾਂਗੇ ਲੇਕਿਨ ਡਾਕਟਰ ਜਗਤਾਰ ਮੇਰੇ ਬਹੁਤ ਮਨ ਪਸੰਦੀਦਾ ਸ਼ਾਇਰ ਨੇ ਔਰ ਮੇਰੇ ਸ਼ਹਿਰ ਦੇ ਵਿੱਚ ਉਹਨਾਂ ਨੇ ਲੰਮਾ ਸਮਾਂ ਪੜ੍ਹਾਇਆ ਵੀ ਜਗਤਾਰ ਉਹਨਾਂ ਦਾ ਨਾ ਇੱਕ ਬੜਾ ਖੂਬਸੂਰਤ ਖਿਆਲ ਸੀ ਉਹ ਮੈਨੂੰ ਲੱਗਦਾ ਹੁੰਦਾ ਕਈ ਵਾਰੀ ਕਿ ਸ਼ਾਇਦ ਮੇਰੇ ਤੇ ਵੀ ਉਹਨੇ ਢੁੱਕਦਾ ਉਹ ਕਹਿੰਦੇ ਵੀ ਰੰਗਾਂ ਦੇ ਇਸ ਹਜ਼ੂਮ 'ਚ ਕਿਹੜਾ ਪਛਾਣਦਾ ਰੰਗਾਂ ਦੇ ਇਸ ਹਜ਼ੂਮ 'ਚ
ਕਿਹੜਾ
ਪਛਾਣਦਾ ਮੇਰੀ ਤਾਂ ਲਾਜ ਰੱਖ ਲਈ ਮੱਥੇ ਦੇ ਦਾਗ ਨੇ ਸੋ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਇਹਨਾਂ ਦੇ ਉੱਤੇ ਬੰਦੇ ਨੂੰ ਇਨਫੀਰੀਅਰ ਕੰਪਲੈਕਸ ਨਹੀਂ
ਬਣਦੇ ਗੱਲਾਂ ਨੇ
ਪੋਜ਼ਿਟਿਵ ਰਹਿਣਾ ਚਾਹੀਦਾ
ਜੀ ਜੀ
ਸੋ ਮਹਿਕ ਦੇ ਚਹਿਕ ਦੇ ਤੇ ਟਹਿਕ ਦੇ ਰਹੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਬਿਲਕੁਲ ਜੀ ਅਗਲੇ ਹਫ਼ਤੇ ਫਿਰ ਮਿਲਾਂਗੇ ਆਪਣਾ ਠੰਡਾ ਪਾਣੀ ਪੀਂਦੇ ਰਹਿਣਾ ਜੀ ਗਰਮੀ ਬੜੀ ਹੈ ਔਰ ਨਿੰਬੂ ਪਾਣੀ ਜ਼ਰੂਰ ਪੀਂਦੇ ਰਹਿਣਾ ਹਾਂ ਅਤੇ ਆਹ ਤਾਂ ਜ਼ਰੂਰ ਵਰਤਣੀ ਕਿਉਂਕਿ ਡਰਾਈ ਜਿਹੜਾ ਚੱਲ ਰਿਹਾ ਸੀਜ਼ਨ ਕਿਉਂਕਿ ਬਾਰਿਸ਼ ਨਹੀਂ ਹੋ ਰਹੀ ਇਸ ਹਫ਼ਤੇ ਵੀ ਸੋ ਤੁਸੀਂ ਜ਼ਰੂਰ ਸਾਵਧਾਨ ਰਹਿਣਾ ਜੀ ਬਹੁਤ ਮਿਹਰਬਾਨੀ ਅਗਲੇ ਹਫ਼ਤੇ ਮਿਲਦੇ ਹਾਂ ਸਤਿ ਸ੍ਰੀ ਅਕਾਲ
ਬਾਇਓਗ੍ਰਾਫੀ ਮਿੱਤਰਾਂ ਦੀ ਭੋਲੀ ਬਾਇਓਗ੍ਰਾਫੀ ਮਿੱਤਰਾਂ ਦੀ ਭੋਲੀ ਜਾਂਦੇ ਆ ਸਾਰੇ ਫੱਟੀ ਉੱਤੇ ਲੂਣ ਵਾਂਗੂ ਲੱਗ ਕੇ Don't like a long day, jahe person. Kacha jet kha de, jeda aunda ya de. Soot nahi aunde jado hakhan. Soot nahi aunde jado hakhan. Jada ve thok ni patal vichon katt ke tu mera da naal hai. Balliye, chara khan tu jamana khunje lag ke tu mera da naal hai. Balliye, kera naal hai. Balliye, chara khan tu jamana khunje lag ke.
ਮਿੱਤਰਾਂ ਦੀ ਵਿੱਚ ਸਾਨੂੰ ਮਿਲਦੇ ਆ ਲੈ ਕੇ ਉਹ ਰੈਫਰਾਂ ਰੱਖੀ ਗੌਡ ਨੇ ਬਲੈਸ ਤਾਈਓ ਹੋਏ ਸਕਸੈਸ ਵੇਖ ਮਲਕ ਚ ਲੱਗਦੀਆਂ
ਪ੍ਰਾਈਮੇਸ਼ੀਆ ਟੀਵੀ ਦੇ ਡਿਸਕਸ਼ਨ ਪ੍ਰੋਗਰਾਮ ਚ ਮੈਂ ਗੁਰਪ੍ਰੀਤ ਸੰਧਾਵਾਲੀਆ ਆਪ ਸਭ ਦਾ ਸਵਾਗਤ ਕਰਦਾ ਜੀ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਪੰਨ ਸਾਹਿਬ ਨਾਲ ਚਰਚਾ ਕਰਾਂਗੇ ਇੱਕ ਤਾਂ ਘੁੰਮ ਘੁਮਾ ਕੇ ਉਹੀ ਜੀ ਸੀਏ ਵਾਲਾ ਜਿਹੜਾ ਮੁੱਦਾ ਹੈ ਉਹ ਖੜਾ ਨਹੀਂ ਛੱਡ ਰਿਹਾ ਕਿਉਂਕਿ ਦਿੱਲੀ ਚ ਇਲੈਕਸ਼ਨ ਵੀ ਹੈ ਇਸ ਕਰਕੇ ਪਾਰਟੀਆਂ ਨੂੰ ਭਣਾਉਣਾ ਚਾਹੁੰਦੀਆਂ ਦੂਸਰੇ ਪਾਸੇ ਪੰਜਾਬ ਦੇ ਵਿੱਚ ਫਿਰ ਕੁਝ ਇੱਕ ਤਰ੍ਹਾਂ ਦੇ ਵਾਅਦੇ ਜਾਂ ਵਾਅਦੇ ਪੂਰੇ ਨਾ ਹੋਣ ਦਾ ਰੌਲਾ ਵੀ ਹੈਗਾ ਆਪ ਜੀ ਦੇ ਨਾਲ ਹੋਰ ਗੱਲਾਂ ਵੀ ਕਰਾਂਗੇ ਪਰ ਸਭ ਤੋਂ ਪਹਿਲਾਂ ਪੰਨ ਸਾਹਿਬ ਦਾ ਸਵਾਗਤ ਕਰਦੇ ਹਾਂ ਪੰਨ ਸਾਹਿਬ ਦਾ ਸਵਾਗਤ ਹੁਣ ਸਭ ਬਾਕੀ ਚੀਜ਼ਾਂ ਤੋਂ ਪਹਿਲਾਂ ਮੈਂ ਚਾਹੁੰਦਾ ਸੀ ਆਪਾਂ ਕੋਰੋਨਾ ਵਾਇਰਸ ਵਾਲੀ ਗੱਲ ਕਰ ਲੈਂਦੇ ਜੀ ਜਿਉਂ ਚਾਈਨਾ ਤੋਂ ਤੁਰਿਆ ਚਾਈਨਾ ਵਾਲਿਆਂ ਨੇ ਤਾਂ ਇੰਨਾ ਕੁਛ ਕਰ ਲਿਆ ਵੀ ਆਪਾਂ ਸ਼ਹਿਰ ਵੀ ਬੰਦ ਕਰ ਦਿੰਦੇ ਜੀ ਨਾ ਕੋਈ ਬੰਦਾ ਆਵੇ ਨਾ ਜਾਵੇ ਪਰ ਜਿਹੜਾ ਹੁਣ ਭਾਰਤ 'ਚ ਪਹੁੰਚ ਗਿਆ ਅਤੇ ਅਲੱਗ ਅਲੱਗ ਸ਼ਹਿਰਾਂ ਤੋਂ ਖਬਰਾਂ ਆਉਣ ਲੱਗ ਪਈਆਂ ਕਿ ਵੀ ਕਿਤੇ ਕੋਈ ਦੋ ਕਿਤੇ ਕੋਈ ਚਾਰ ਬੰਦੇ ਜਿਹੜੇ ਆ ਜੀ ਉਸ ਅੰਡਰ ਸਕੈਨਿੰਗ ਆ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ
ਦੇਖੋ ਪਹਿਲਾਂ ਤਾਂ ਚੀਨ ਵਾਲਿਆਂ ਨੇ ਬੜੀ ਤੇਜ਼ੀ ਨਾਲ ਕਾਰਵਾਈ ਕੀਤੀ ਇੱਕ ਸ਼ਹਿਰ ਪੰਜ ਸ਼ਹਿਰ ਨੌਂ ਸ਼ਹਿਰ ਇੱਕੀ ਸ਼ਹਿਰ ਅਖੀਰ ਸਾਰੇ ਦੇਸ਼ ਚ ਹੈਲਥ ਐਮਰਜੈਂਸੀ ਡਿਕਲੇਅਰ ਕੀਤੀ ਪਈ
ਜੀ
ਕੋਈ ਦੇਸ਼ ਇੰਨੀ ਤੇਜ਼ੀ ਨਾਲ ਕਰਦਾ ਨਹੀਂ
ਜੀ
ਦੂਜਾ ਇਹ ਕਿ ਜਿੰਨੇ ਕੁ ਥਾਵਾਂ ਤੇ ਉਹ ਫੈਲ ਚੁੱਕਾ ਉਹ ਵੱਧਦਾ ਜਾ ਰਿਹਾ ਹੁਣ ਤੱਕ ਚੀਨ ਦੇ ਵਿੱਚ ਹੀ ਕਹਿੰਦੇ ਆ ਕਿ 80 ਦੇ ਕਰੀਬ ਮੌਤਾਂ ਹੋ ਗਈਆਂ ਨੇ
ਜੀ
ਬਾਕੀ ਦੇਸ਼ਾਂ 'ਚ ਕਿੰਨੀਆਂ ਹੋਈਆਂ ਕੋਈ ਪਤਾ ਨਹੀਂ ਸਿੰਗਾਪੁਰ 'ਚ ਜਪਾਨ ਤੱਕ ਪਹੁੰਚ ਗਿਆ ਅਮਰੀਕਾ ਤੱਕ ਪਹੁੰਚ ਗਿਆ ਹੁਣ ਹਿੰਦੁਸਤਾਨ ਤੱਕ ਪਹੁੰਚ ਗਿਆ ਭਾਰਤ ਵਿੱਚ ਪੰਜ ਛੇ ਥਾਵਾਂ ਦੇ ਉੱਤੇ ਇਹੋ ਜਿਹੇ ਲੋਕ ਮਿਲੇ ਨੇ ਜਿਹੜੇ ਉੱਥੋਂ ਕੋਈ ਕਾਰੋਬਾਰ ਕਰਕੇ ਆਏ ਜਾਂ ਉੱਥੋਂ ਫਲਾਈਟ ਚੇਂਜ ਕਰਕੇ ਆਏ ਜਾਂ ਮੁੰਡੇ ਕੁੜੀਆਂ ਪੜ੍ਹਨ ਗਿਆ ਸੀ ਅਤੇ ਉਹ ਵਾਪਸ ਆਏ
ਜੀ
ਕੁੜੀ ਆਈ ਉਹ ਹਸਪਤਾਲ ਦਾਖਲ ਹੈ ਇੱਦਾਂ ਹੀ ਉਹ ਜਿਹੜੇ ਲੋਕ ਆ ਰਹੇ ਨੇ ਉਹਨਾਂ ਸਾਰਿਆਂ ਦਾ ਬਹੁਤ ਧਿਆਨ ਰੱਖਣਾ ਪਊ ਕਿਉਂਕਿ ਜਿਹੜੇ ਹਸਪਤਾਲਾਂ 'ਚ ਦਾਖਲ ਹੋ ਰਹੇ ਆ ਆਖਿਰਕਾਰ ਉਹਨਾਂ ਨੂੰ ਛਿੱਕ ਵੀ ਆਉਣੀ ਹੈ ਡਕਾਰ ਵੀ ਆਉਣਾ ਸਾਹ ਦੇ ਨਾਲ ਵੀ ਇਹ ਵਾਇਰਸ ਫੈਲ ਸਕਦਾ ਤੇ ਜੇ ਫੈਲ ਗਿਆ ਤੇ ਭਾਰਤ ਵਰਗੇ ਦੇਸ਼ ਵਿੱਚ ਫਿਰ ਕੰਟਰੋਲ ਕਰਨਾ ਵੀ ਔਖਾ ਹੋ ਇਹਨਾਂ ਨੂੰ ਵੀ ਕਰਨਾ ਚਾਹੀਦਾ ਬਾਕੀ ਦੇਸ਼ਾਂ ਦੀਆਂ ਸਰਕਾਰਾਂ ਵੀ ਜਿੱਥੇ ਜਿੱਥੇ ਹੈਗੀਆਂ ਇਹਨੂੰ ਇੱਕ ਕੁਦਰਤੀ ਸੰਕਟ ਦੇ ਤੌਰ ਤੇ ਲੈਣਾ ਚਾਹੀਦਾ ਇਹਨੂੰ ਕਿਸੇ ਵੀ ਤਰੀਕੇ ਚੀਨ ਦੀਆਂ ਘਟਨਾਵਾਂ ਨਾਲ ਜਾਂ ਚੀਨ ਦੇ ਤੇ ਕਿਸੇ ਹੋਰ ਦੇਸ਼ ਦੇ ਸੰਬੰਧਾਂ ਨਾਲ ਨਹੀਂ ਜੋੜਨਾ ਚਾਹੀਦਾ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਿਹੜੀ ਸਮੁੱਚੀ ਮਨੁੱਖਤਾ ਦੀਆਂ ਸਾਂਝੀਆਂ ਹੁੰਦੀਆਂ ਇਹ ਸਮੁੱਚੀ ਮਨੁੱਖਤਾ ਦਾ ਸਾਂਝਾ ਸੰਕਟ ਹੈ ਜਿਹੜਾ ਇਸ ਵੇਲੇ ਸਾਰੇ ਦੇਸ਼ ਰਲ ਕੇ ਜ਼ੋਰ ਲਾਉਣ ਤੇ ਸੰਭਾਲਿਆ ਜਾ ਸਕਦਾ ਨਹੀਂ ਤਾਂ ਜੇ ਇੱਕ ਵਾਰੀ ਗੱਲ ਉੱਥੋਂ ਨਿਕਲ ਗਈ ਤੇ ਫਿਰ ਸੰਭਾਲੀ ਨਹੀਂ ਜਾ ਸਕਣੀ
ਪਰ ਸਾਹਿਬ ਜਿਹੜਾ ਇਹ ਸੋਸ਼ਲ ਮੀਡੀਆ ਤੇ ਇੱਕ ਬੜਾ ਅਜੀਬ ਰੌਲਾ ਪੈਣ ਲੱਗ ਪਿਆ ਖਾਸ ਕਰਕੇ ਪੰਜਾਬੀ ਸੋਸ਼ਲ ਮੀਡੀਆ ਜਿਹੜੇ ਲੋਕ ਵਰਤਦੇ ਆ ਉਹਦੇ ਤੇ ਇਹ ਵੀ ਹੈ ਕਿ ਵੀ ਜਿਹੜੀ ਚੀਜ਼ ਖਾਣ ਵਾਲੀ ਤੁਸੀਂ ਘੱਟੋ ਘੱਟ ਉਹ ਖਾਓ ਜਦੋਂ ਤੁਸੀਂ ਬਿਲਕੁਲ ਹੀ ਚਮਗਿੱਦੜ ਖਾਈ ਜਾਣੇ ਆ ਸੱਪ ਖਾਈ ਜਾਣੇ ਤੇ ਫਿਰ ਕੁਝ ਇਹੋ ਜਿਹਾ ਕੁਝ ਹੋਣਾ ਇਹਦੇ ਚ ਇਹਨੂੰ ਕਿਵੇਂ ਦੇਖਦੇ
ਚੀਨ ਦੇ ਲੋਕ ਕਿੰਨੇ ਸਾਲਾਂ ਤੋਂ ਖਾਂਦੇ ਆਏ ਉਹਨਾਂ ਨੂੰ ਹੁਣ ਤੱਕ ਨਹੀਂ ਸੀ ਬਿਮਾਰੀਆਂ ਹੋਈਆਂ
ਜੀ
ਹੁਣ ਕਿਉਂ ਗਏ ਇਹ ਕੁਛ ਗੱਲਾਂ ਸਾਡੇ ਸੋਸ਼ਲ ਮੀਡੀਆ ਤੇ ਅਸੀਂ ਇੱਕ ਦੂਜੇ ਦੀ ਖੁਰਾਕ ਦੇ ਉੱਤੇ ਕਿਉਂ ਟਿੱਪਣੀਆਂ ਕਰਦੇ ਸਾਰੇ ਦੇਸ਼ ਦੇ ਵਿੱਚ ਪੰਡਿਤ ਭਾਈਚਾਰਾ ਵੈਸ਼ਨੂ ਵਰ ਨਹੀਂ ਖਾਂਦੇ ਹੋ
ਜੀ
ਮੱਛੀ ਵੀ ਨਹੀਂ ਖਾਂਦੇ ਪਰ ਬੰਗਾਲ ਦੇ ਵਿੱਚ ਮੱਛੀ ਨੂੰ ਉਹ ਜਲ ਤੋਰੀ ਕਹਿੰਦੇ ਕਹਿੰਦੇ ਜਿੱਦਾਂ ਦੀ ਰੁੱਖ ਦੇ ਉੱਤੇ ਤੋਰੀਆਂ ਲੱਗੀਆਂ ਹੁੰਦੀਆਂ ਉੱਦਾਂ ਦੀ ਪਾਣੀ ਵਾਲੀ ਤੋਰੀ ਜਲ ਤੋਰੀ ਕਹਿ ਕੇ ਖਾ ਲੈਂਦੇ ਨੇ ਲੋਕ ਉੱਥੇ
ਜੀ
ਤੇ ਅਸੀਂ ਕਿਉਂ ਟਿੱਪਣੀ ਕਰੀਏ ਉੱਤਰ ਪੂਰਬ ਵਿੱਚ ਚਲ ਜਾਓ ਉੱਥੇ ਲੋਕੀ ਕੁੱਤੇ ਦਾ ਮਾਸ ਖਾਂਦੇ ਆ ਪਰ ਉਹਨੂੰ ਕੋਈ ਬਿਮਾਰੀਆਂ ਨਹੀਂ ਲੱਗਦੀਆਂ
ਜੀ
ਆ 2017 ਦੀਆਂ ਚੋਣਾਂ 'ਚ ਇੱਥੇ ਉੱਤਰ ਪੂਰਬ ਤੋਂ ਇੱਕ ਖਾਸ ਫੋਰਸ ਆਈ ਕੁਛ ਇਲਾਕਿਆਂ ਵਿੱਚ ਲਾਈ ਗਈ ਜਦੋਂ ਉਹਨਾਂ ਨੇ ਆਪਣੀ ਖੁਰਾਕ ਦੱਸੀ ਤੇ ਉਹ 'ਚ ਕੁੱਤੇ ਵੀ ਦੱਸੇ ਤੇ ਇਹਨਾਂ ਨੇ ਆਖਿਆ ਜੀ ਉਹ ਤੇ ਅਸੀਂ ਪ੍ਰੋਵਾਈਡ ਨਹੀਂ ਕਰ ਸਕਦੇ ਤੇ ਉਹਨਾਂ ਨੇ ਫਿਰ ਆਪਣੇ ਬੰਦਿਆਂ ਨੂੰ ਕਹਿਤਾ ਕਿ ਜਦੋਂ ਗਸ਼ਤ ਕਰਨ ਜਾਂਦੇ ਹਾਂ ਜਿੱਥੇ ਵਾਰਾਂ ਫਿਰਦੇ ਹੋਣ ਨਾਲੇ ਸਮੱਸਿਆ ਹੱਲ ਹੋ ਜੂ ਨਾਲ ਤੁਸੀਂ ਲਈ ਆਓ ਜਿਹੜੇ ਜਿਹੜੇ ਇਲਾਕਿਆਂ 'ਚ ਉਹ ਸੀ ਉਹਨਾਂ ਇਲਾਕਿਆਂ 'ਚ ਵਾਰਾਂ ਕੁੱਤਿਆਂ ਦੀ ਸਮੱਸਿਆ ਵੀ ਉਹ ਹੱਲ ਕਰ ਗਏ ਤੇ ਆਪਣਾ ਵੀ ਕੰਮ ਸਾਰ ਗਏ ਤੇ ਸਰਕਾਰ ਦਾ ਖਰਚਾ ਵੀ ਘਟਾ ਗਏ ਤੇ ਕੋਈ ਪਾਬੰਦੀ ਨਹੀਂ ਆਉਂਦਾ ਅੱਜ 3 ਸਾਲ ਪਹਿਲਾਂ अरुणाचल प्रदेश दे विच एक गवर्नर ने उत्थों दी सरकार दे खिलाफ लिखता कि सरकार ठीक तरह नहीं चलती
जी।
गवर्नर हाउस दे सामने इन्हां ने एक जिहड़ा गऊ नूं लिया के कतल किया ते बाद विच पता लगा कि गऊ नहीं सी, गऊ वर्गा एक जानवर है और उसे नां दा साडे कोल एक एक्टर भी है
जी।
हुण जदों ओह मारिया गया ते उत्थे ओह लोक ते उहनूं एक ट्रेडिशन दे तौर ते एक रवायत दे तौर ते खांदे आ, असीं किद्दां टोक सकदे हां। साडे आसाम दे नेड़ले कुछ कबीले इहो जिहे जंगल च रहिंदे जिहड़े सप्प दा अचार पाउंदे
जी
और खांदे आ, ਉਹ ਕਹਿੰਦੇ ਬਹੁਤ ਸਵਾਦੀ ਹੁੰਦਾ। ਮੈਂ ਇੱਕ ਵਾਰੀ ਉਹਨਾਂ ਤੋਂ ਪੁੱਛਿਆ ਸੀ ਵੀ ਤੁਸੀਂ ਫਿਰ ਸੱਪਾਂ ਚੋਂ ਸੱਪ ਉਹ ਲੱਭਦੇ ਹੋਵੋਗੇ ਜਿਹੜਾ ਸੱਪ ਜ਼ਹਿਰੀਲਾ ਨਹੀਂ ਹੁੰਦਾ
ਜੀ।
ਕਹਿੰਦੇ ਨਹੀਂ, ਜ਼ਹਿਰੀਲਾ ਚੁਣ ਕੇ ਉਹਦਾ ਅਚਾਰ ਪਾਉਂਦੇ। ਮੈਂ ਆਖਿਆ ਫਿਰ ਉਹਦਾ ਜ਼ਹਿਰ ਦਾ ਕੀ ਬਣਦਾ
ਜੀ?
ਉਹ ਮੈਨੂੰ ਕਹਿੰਦੇ ਜੀ ਜੇ ਪੂਛ 'ਤੇ ਸੱਟ ਲੱਗੇ ਤੇ ਸਿਰ ਦਾ ਜ਼ਹਿਰ ਉਹ 'ਚ ਫੈਲ ਜਾਂਦਾ, ਜੇ ਸਿਰ 'ਤੇ ਲੱਗੇ ਤੇ ਪੂਛ ਦਾ ਫੈਲ ਜਾਂਦਾ
ਜੀ।
ਇਸ ਕਰਕੇ ਅਸੀਂ ਸੱਪ ਨੂੰ ਫੜ ਕੇ ਪੂਛ ਤੇ ਸਿਰ ਦੋਵੇਂ ਇਕੱਠੇ ਲਾਗੋ ਲਾਗੀ ਰੱਖਦੇ ਹਾਂ ਤੇ ਇੱਕ ਵਾਰੀ ਸੱਟ ਮਾਰ ਕੇ ਦੋਵੇਂ ਇਕੱਠੇ ਕੱਟ ਦਿੰਦੇ ਹਾਂ, ਬਾਕੀ ਤਾਂ ਮੀਟ ਹੁੰਦਾ। ਹੁਣ ਪਤਾ ਨੀ ਸੱਚ ਕਿੰਨਾ ਤੇ ਝੂਠ ਕਿੰਨਾ
ਜੀ,
ਪਰ ਜੋ ਮੈਨੂੰ ਦੱਸਿਆ ਗਿਆ ਉਹ ਲੋਕ ਤੇ ਕਰਦੇ ਨੀ। ਅਸੀਂ ਕਿੱਦਾਂ ਟੀਕਾ ਟਿੱਪਣੀ ਕਰ ਸਕਦੇ
ਜੀ?
ਕਿਸੇ ਵੀ ਦੂਜੇ ਦੇਸ਼ ਦੇ ਕੁਛ ਲੋਕੀ ਗਾਂ ਖਾਂਦੇ ਕੁਛ ਨਹੀਂ ਖਾਂਦੇ, ਕੁਛ ਲੋਕ ਸੂਰ ਖਾਂਦੇ ਕੁਛ ਨਹੀਂ ਖਾਂਦੇ
ਜੀ।
ਇੱਕ ਦੀ ਖੁਰਾਕ ਦੂਜੇ ਵਾਸਤੇ ਜ਼ਹਿਰ ਹੋ ਸਕਦੀ ਹੈ, ਜੋ ਖਾਂਦੇ ਖਾਣ ਦਿਓ। ਦੁਨੀਆਂ ਦੇ ਕਈ ਦੇਸ਼ਾਂ 'ਚ ਘੋੜੇ ਦਾ ਦੁੱਧ ਜਿਹੜਾ ਉਹਦੀਆਂ ਕਈ ਚੀਜ਼ਾਂ ਬਣਾ ਕੇ ਖਾਧੀਆਂ ਜਾਂਦੀਆਂ, ਸਾਡੇ ਭਾਰਤ ਵਿੱਚ ਤਾਂ ਘੋੜਿਆਂ ਦਾ ਦੁੱਧ ਕੋਈ ਨਹੀਂ ਚਾਹੁੰਦਾ
ਜੀ।
ਪਰ ਜਦੋਂ ਇੱਥੇ ਹੈਪੇਟਾਈਟਿਸ ਬੀ ਦਾ ਤੇ ਡੇਂਗੂ ਦਾ ਖਤਰਾ ਹੋਇਆ ਤੇ ਲੋਕਾਂ ਨੇ ਗਧੀ ਦਾ ਦੁੱਧ ਵੀ 2,000 ਰੁਪਏ ਕਿਲੋ ਖਰੀਦਿਆ
ਜੀ,
ਇਹ ਵੀ ਹੋਇਆ। ਸੋ ਜਿੱਥੇ ਕੋਈ ਰਵਾਇਤ ਚੱਲਦੀ ਹੈ ਨਾ, ਉਹਨੂੰ ਤੁਸੀਂ ਚੱਲਣ ਦਿਓ। ਇਹ ਦੂਸਰੇ ਦੇ ਉੱਤੇ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ
ਜੀ।
ਇੱਥੇ ਜਦੋਂ 1988 ਦੇ ਵਿੱਚ ਨਵੀਂ ਨਵੀਂ ਏਡਸ ਦੀ ਬਿਮਾਰੀ ਚੱਲੀ ਸੀ, ਉਦੋਂ ਪਹਿਲਾਂ ਤਾਂ ਹੈ ਨਹੀਂ ਸੀ
ਜੀ,
ਤੇ ਰੌਲਾ ਪੈ ਗਿਆ ਕਿ ਇਹ ਇੱਕ ਖਾਸ ਕਿਸਮ ਦਾ ਬਾਂਦਰ ਹੁੰਦਾ ਅਮਰੀਕਾ 'ਚ ਮਿਲਦਾ, ਉਹਦੇ ਤੋਂ ਚੱਲੀ ਆ। ਕਿਸੇ ਨੇ ਬਾਂਦਰ ਤਾਂ ਮਾਰੇ ਨਹੀਂ
ਜੀ,
ਪਰ ਬਾਂਦਰਾਂ ਨੂੰ ਮਾਰੇ ਬਗੈਰ ਵੀ ਜਿੰਨੀ ਕੁ ਬਿਮਾਰੀ ਫੈਲਣੀ ਸੀ ਫੈਲ ਗਈ, ਜਿਹਨਾਂ ਨੁਕਸਾਨ ਕਰਨਾ ਕਰਦੇ। ਇਹ ਕੁਛ ਗੱਲਾਂ ਦੇ ਚਰਚਾ ਵਿੱਚ ਐਵੇਂ ਆ ਜਾਂਦੀਆਂ ਨੇ, ਇਹ ਚਮਗਿੱਦੜਾਂ ਵਗੈਰਾ ਦੇ ਖਾਣ ਨਾਲ ਚੀਨ ਵਾਲਿਆਂ ਦੀ ਕੀ ਖੁਰਾਕ, ਉਹਨਾਂ ਨੂੰ ਖਾਣ ਦਿਓ।
ਚਲੋ ਆਪਾਂ ਕਾਹਨੂੰ ਕਿਸੇ ਦੀ ਗੱਲ ਕਰਨੀ, ਜਦੋਂ ਤੁਸੀਂ ਕਹਿੰਦੇ ਹੋ ਚੱਲ ਪਾ ਛੱਡ, ਆਪਾਂ ਕਾਹਨੂੰ ਕਿਸੇ ਦੀ ਗੱਲ ਕਰਨੀ। ਅੱਛਾ ਆਪਾਂ ਭਾਰਤ ਦੇਸ਼ ਮਹਾਨ ਦੀ ਗੱਲ ਕਰੀਏ ਤੇ ਜਿਹੜਾ ਇਸ ਵਕਤ ਏਅਰ ਇੰਡੀਆ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਬਹੁਤ ਚਿਰ ਸੇਵਾ ਕੀਤੀ ਉਹਨੇ ਭਾਰਤ ਦੇਸ਼ ਦੀ, ਵੱਡੇ ਵੱਡੇ ਲੀਡਰਾਂ ਨੂੰ ਇੱਧਰੋਂ ਉੱਧਰੋਂ ਉੱਧਰੋਂ ਉੱਧਰ ਖੜਿਆ। ਪਿਛਲੇ ਦਿਨਾਂ 'ਚ ਚਰਚਾ ਤਾਂ ਸੀ ਵੀ ਸ਼ਾਇਦ ਆਪਾਂ ਇਹਨੂੰ ਸਹੀ ਕਰ ਲੈਣਾ, ਸਵਾਰ ਲੈਣਾ, ਸੁਧਾਰ ਲੈਣਾ, ਪਰ ਗੱਲ ਬਣੀ ਨਹੀਂ ਤੇ ਹੁਣ ਮਾਰਚ ਦੀ ਤਰੀਕ ਦੇ ਦਿੱਤੀ ਹੈ। ਪੈਂਦੇ ਉਦੋਂ ਤੱਕ ਫਿਰ ਠੇਕੇਦਾਰਾਂ ਨੂੰ ਕਹਿ ਤਾ ਲਿਆਓ ਟੈਂਡਰ ਤੇ ਜਿਹਦਾ ਫਿਰ ਸੌਦਾ ਫਿੱਟ ਬਹਿ ਗਿਆ ਉਹਨੂੰ ਜਹਾਜ਼ 'ਚ ਕਾ ਦਿਆਂਗੇ।
ਇਹ ਤਾਂ 2 ਮਹੀਨੇ ਪਹਿਲਾਂ ਤੋਂ ਸਾਡੀ ਖਜ਼ਾਨਾ ਮੰਤਰੀ ਕਹਿੰਦੀ ਪਈ ਹੈ ਕਿ 2 ਕੰਪਨੀਆਂ ਅਸੀਂ ਵੇਚਣੀਆਂ ਨੇ, ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ
ਜੀ
ਤੇ ਏਅਰ ਇੰਡੀਆ, ਇਹਨਾਂ ਤੋਂ 1,00,000 ਕਰੋੜ ਰੁਪਏ ਸਾਨੂੰ ਮਿਲ ਜਾਣੇ। ਤੇ ਇਹ ਤੇ ਉਹ ਕਹਿੰਦੇ ਨੀ ਕਿ ਵੇਚ ਦੇਣੀਆਂ, ਸੁਧਾਰਨੀਆਂ ਜਾਂ ਕੀ ਕਰਨਾ, ਉਹ ਤੇ ਇੱਕੋ ਗੱਲ ਕਹੀ ਜਾਂਦੀ ਹੈ ਕਿ 1,00,000 ਕਰੋੜ ਰੁਪਏ ਸਾਨੂੰ ਮਿਲ ਜਾਣੇ। ਉਹ ਤੇ ਪੈਸੇ ਵੱਟਣ ਨੂੰ ਤਿਆਰ ਬੈਠੀ ਹੈ, ਪਹਿਲਾਂ ਉਹਨਾਂ ਨੇ ਰਿਜ਼ਰਵ ਬੈਂਕ ਤੋਂ ਲਏ ਸੀ, ਦੋਹਰੀ ਵਾਰੀ ਫਿਰ ਮੰਗੇ ਸੀ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਸਰਕਾਰ ਦੇ ਖਰਚੇ ਇੰਨੇ ਕਿਉਂ ਵੱਧ ਗਏ
ਜੀ।
ਉਹ ਤਾਂ ਕਹਿੰਦੇ ਸੀ ਮੈਂ ਇੰਨੇ ਬੇਲੋੜੇ ਕਾਨੂੰਨ ਹਟਾ ਤੇ, ਇੰਨੇ ਬੇਲੋੜੇ ਦਫ਼ਤਰ ਬੰਦ ਕਰ ਦਿੱਤੇ, ਮੈਂ ਤਾਂ ਖਰਚਾ ਘਟਾ ਰਿਹਾ, ਤੇ ਖਰਚਾ ਤੇ ਵੱਧ ਰਿਹਾ, ਕਦੇ ਵੱਧ ਰਿਹਾ
ਜੀ।
ਪਤਾ ਲੱਗਣਾ ਚਾਹੀਦਾ ਕਿ ਉਹ ਕਿਹੜੇ ਰੋਡਾਂ 'ਚ ਸਾਰਾ ਪਾਣੀ ਪੈਂਦਾ ਪਿਆ, ਵੇਖਣਾ ਚਾਹੀਦਾ। ਹੁਣ ਏਅਰ ਇੰਡੀਆ ਵੇਚਣ ਲੱਗੇ ਆ, ਉਹਦੇ ਨਾਲ ਉਹਦੀਆਂ 2 ਸਹਾਇਕ ਕੰਪਨੀਆਂ, ਏਅਰ ਇੰਡੀਆ ਐਕਸਪ੍ਰੈਸ ਹੈ, ਇੱਕ ਏਅਰਪੋਰਟ ਸਟਾਫ ਸਰਵਿਸ ਵਾਲੀ ਕੰਪਨੀ ਵੀ ਹੈ, ਉਹ ਦੋਵੇਂ ਵੇਚ ਦੇਣ ਲੱਗੇ
ਜੀ।
ਉਹਦੇ ਬਾਅਦ 5 ਕੰਪਨੀਆਂ ਹੋਰ ਲਾਈਆਂ ਨੇ, ਉਹਨਾਂ 'ਚ ਸ਼ਿਪਿੰਗ ਕਾਰਪੋਰੇਸ਼ਨ ਆਫ ਇੰਡੀਆ, ਕੰਟੇਨਰ ਕਾਰਪੋਰੇਸ਼ਨ ਆਫ ਇੰਡੀਆ, 5 ਕੰਪਨੀਆਂ ਭਾਰਤ ਸਰਕਾਰ ਦੀਆਂ ਵੀ ਵੇਚਣ ਲੱਗੇ ਆ। ਅਗਰ ਵੇਚੀ ਜਾ ਰਹੇ ਕੰਪਨੀ ਖੜੀ ਤਾਂ ਕੋਈ ਨਹੀਂ ਕਰ ਰਿਹਾ ਨਵੀਂ
ਜੀ,
ਨਵੀਂ ਕੰਪਨੀ ਦੱਸਣ ਇਹਨਾਂ ਖੜੀ ਕਿਹੜੀ ਦਿੱਤੀ ਹੈ। ਜਿਹੜੀਆਂ ਕੰਪਨੀਆਂ ਇਹ ਲਗਾਤਾਰ ਵੇਚੀ ਜਾਣਗੇ, ਇਹਦਾ ਮਤਲਬ ਕਿ ਭਾਰਤ ਸਰਕਾਰ ਦੇ ਅਸੈਟਸ ਜਿਹੜੇ ਨੇ ਉਹ ਘਟਦੇ ਜਾ ਰਹੇ ਨੇ, ਤੇ ਘਟਦੇ ਜਾਣ ਨਾਲ ਜੇ ਕੱਲ੍ਹ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਆ ਗਈ ਫਿਰ ਕੀ ਕਰਨਗੇ
ਜੀ।
ਏਅਰ ਇੰਡੀਆ ਦੀ ਕਾਰਗੁਜ਼ਾਰੀ ਤੋਂ ਲੋਕਾਂ ਨੂੰ ਬਹੁਤ ਭੁਲੇਖੇ ਆ, ਬਹੁਤ ਗੱਲਾਂ ਦੇ ਉੱਤੇ ਰੋਸ ਹੈ, ਬਹੁਤ ਜ਼ਿਆਦਾ ਇਤਰਾਜ਼ ਨੇ, ਸ਼ਿਕਵੇ ਨੇ। ਮੈਨੂੰ ਇੱਕ ਨਿਊਜ਼ੀਲੈਂਡ 'ਚ ਵਸਦੇ ਪਰਿਵਾਰ ਨੇ ਆਖਿਆ, ਕਹਿੰਦੇ ਜੀ ਅਸੀਂ ਬਾਕੀ ਏਅਰਲਾਈਨਾਂ 'ਤੇ ਆਉਂਦੇ ਸੀ, ਬੱਚੇ ਵਾਸਤੇ ਲੋੜ ਪਵੇ ਛੋਟੀ ਮੋਟੀ ਹਰ ਚੀਜ਼ ਮਿਲ ਜਾਂਦੀ ਸੀ, ਅਸੀਂ ਆਏ ਤੇ ਏਅਰ ਇੰਡੀਆ ਵਾਲਿਆਂ ਨੂੰ ਆਖਿਆ, ਉਦੋਂ ਏਅਰ ਇੰਡੀਆ ਉੱਥੇ ਜਾਂਦੀ ਸੀ
ਜੀ,
ਕਹਿੰਦੇ ਅਸੀਂ ਉਹਨਾਂ ਨੂੰ ਆਖਿਆ ਕਿ ਨਾ ਉਹ ਪਿੱਛੋਂ ਕਹਿੰਦੇ ਅਸੀਂ ਆਏ ਸਿੰਗਾਪੁਰ ਤੱਕ
ਜੀ,
ਤੇ ਅਸੀਂ ਉਹਨਾਂ ਤੋਂ ਮੰਗਿਆ ਤੇ ਸਭ ਕੁਝ ਮਿਲ ਗਿਆ, ਤੇ ਜਦੋਂ ਸਿੰਗਾਪੁਰ ਤੋਂ ਅੱਗੇ ਏਅਰ ਇੰਡੀਆ 'ਤੇ ਚੜੇ, ਕਨੈਕਟਿੰਗ ਫਲਾਈਟ ਉਹ ਸੀ, ਤੇ ਉਹਨਾਂ ਦੇ ਬੱਚੇ ਵਾਸਤੇ ਡਾਇਪਰ ਮੰਗਿਆ ਤੇ ਉਹ ਕਹਿੰਦੇ ਸਾਡੇ ਕੋਲ ਨਹੀਂ ਦਿੰਦੇ, ਇਹ ਦੂਸਰੇ ਦਿੰਦੇ ਹੋਣਗੇ
ਜੀ।
ਤੇ ਏਅਰ ਇੰਡੀਆ ਦੀਆਂ ਕਈ ਗੱਲਾਂ ਤੇ ਇਤਰਾਜ਼ ਹੈ, ਉਹ ਇਤਰਾਜ਼ ਦੂਰ ਕਰੋ, ਪੈਸੰਜਰ ਸਰਵਿਸ ਸੁਧਾਰੋ, ਸਰਵਿਸ ਸੁਧਾਰੋ, ਤੁਹਾਨੂੰ ਮੁਸਾਫਰ ਵੱਧ ਮਿਲਣ, ਤੁਹਾਨੂੰ ਕੰਮ ਵੱਧ ਮਿਲੇ, ਉਹ ਨਹੀਂ, ਉਹ ਕਹਿੰਦੇ ਮੋਸੇ ਪਾ ਦਿਓ, ਵੇਚ ਦਿਓ ਉਹਨੂੰ
ਜੀ। ਪਰ ਜਿੱਦਣੇ ਵੇਖ ਗਈ ਉਦੋਂ ਬਾਅਦ ਫਿਰ ਚੰਗੀ ਪਹਿਲੀ ਚੱਲ ਪੈਣੀ ਜੀ ਉਦੋਂ।
ਹਾਂ ਫਿਰ ਚੱਲ ਪਏਗੀ, ਜਿਹਨਾਂ ਦੇ ਕੋਲ ਚੱਲੀ ਗਈ ਜੇ ਹਿੰਮਤ ਹੋ ਗਈ ਚਲਾ ਲੈਣਗੇ
ਜੀ।
ਗੱਲ ਤਾਂ ਇਹ ਉਹ ਹੋ ਸਕਦਾ ਕੋਈ ਸਿਫਾਰਸ਼ੀ ਬੰਦੇ ਵੀ ਕੱਢ ਦੇਣ। ਇਸੇ ਏਅਰ ਇੰਡੀਆ ਚ ਜਦੋਂ ਵਾਜਪੇਈ ਸਰਕਾਰ ਹੁੰਦੀ ਸੀ
ਜੀ,
ਹਵਾਬਾਜੀ ਮੰਤਰੀ ਦੀ ਆਪਣੀ ਪਤਨੀ ਭਾਜਪਾ ਲੀਡਰ ਸੀ
ਜੀ,
ਉਹਦੀ ਪਤਨੀ ਏਅਰ ਹੋਸਟੈਸ ਹੁੰਦੀ ਸੀ, ਤੇ ਜਦੋਂ ਉਹਨੂੰ ਹਵਾਬਾਜੀ ਮੰਤਰੀ ਬਣਾ ਦਿੱਤਾ ਤੇ ਉਹਨੇ ਪਹਿਲਾ ਕੰਮ ਇਹ ਕੀਤਾ ਤੇ ਕਹਿ ਦਿੱਤਾ ਜੀ ਮੇਰੀ ਪਤਨੀ ਹੁਣ ਲੋਕਾਂ ਨੂੰ ਸਮਾਨ ਨਹੀਂ ਸਪਲਾਈ ਕਰੂਗੀ, ਮੁਸਾਫਰਾਂ ਨੂੰ ਖਾਣਾ ਨਹੀਂ ਵਰਤਾਊਗੀ। ਉਹਨੂੰ ਮੈਨੇਜਰ ਦਾ ਦਰਜਾ ਦੇ ਕੇ ਏਅਰਪੋਰਟ ਤੇ ਬਿਠਾ ਦਿੱਤਾ ਤੇ ਬਾਕੀ ਸਾਰਿਆਂ ਰੌਲਾ ਪਾ ਦਿੱਤਾ
ਜੀ।
ਪਰ ਇਹਦੇ ਬਾਵਜੂਦ ਉਹ ਮੈਨੇਜਰ ਦੇ ਤੌਰ ਤੇ ਦਫ਼ਤਰ ਚ ਰਹੀ, ਫਲਾਈਟਾਂ ਚ ਨਹੀਂ ਸੀ ਗਈ, ਤੇ ਉਹਦੇ ਦੌਰਾਨ ਰੌਲਾ ਪਿਆ ਸੀ ਕਿ ਫਲਾਨੀਆਂ ਫਲਾਨੀਆਂ ਏਅਰਲਾਈਨਾਂ ਨੂੰ ਏਅਰ ਇੰਡੀਆ ਦੇ ਮਾਮਲਿਆਂ ਚ ਕੱਟ ਲਾ ਕੇ ਉਹਨਾਂ ਦੀ ਮਦਦ ਕੀਤੀ ਗਈ ਹੈ, ਤੇ ਵਾਜਪੇਈ ਸਾਹਿਬ ਮੰਨਦੇ ਨਹੀਂ ਸੀ। ਜਦੋਂ ਸਰਕਾਰ ਟੁੱਟ ਗਈ ਤੇ ਉਹ ਜਿਹੜਾ ਮੰਤਰੀ ਸੀ ਉਹਦੇ ਕੋਲ ਪਾਇਲਟ ਲਾਇਸੈਂਸ ਸੀ, ਉਹ ਇੱਕ ਪ੍ਰਾਈਵੇਟ ਕੰਪਨੀ ਉਹਦਾ ਜਾ ਕੇ ਪਾਇਲਟ ਲੱਗ ਗਿਆ ਸੀ। ਇਹ ਭਾਰਤ ਚ ਕੀ ਨਹੀਂ ਹੁੰਦਾ, ਸਭ ਕੁਛ ਹੋ ਜਾਂਦਾ।
ਚਲੋ ਅੱਛਾ ਪੰਨੂ ਸਾਹਿਬ, ਆਪਾਂ ਸੀਏ ਦੀ ਗੱਲ ਸਵੇਰੇ ਵੀ ਕੀਤੀ ਫੋਕਸ ਚ, ਪਰ ਹੁਣ ਜਿਹੜੀ ਚਰਚਾ ਉਹ ਮੈਂ ਰਾਜਾਂ ਦੇ ਪੁਆਇੰਟ ਆਫ ਵਿਊ ਤੋਂ ਕਰਨੀ ਚਾਹੁੰਦਾ। ਜਿੱਦਾਂ ਪਰਸੋਂ ਰਾਜਸਥਾਨ ਨੇ ਉਹਦਾ ਵਿਰੋਧ ਲਈ ਮਤਾ ਪਾਸ ਕਰ ਲਿਆ, ਹੁਣ ਪੱਛਮੀ ਬੰਗਾਲ ਵਾਲੇ ਵੀ ਤੁਰ ਪਿਆ। ਜਿੱਦਾਂ ਤੁਸੀਂ ਇਹ ਕਹਿ ਚੁੱਕੇ ਆ ਕਿ ਵੀ ਹੁਣ ਇਹ ਚਿੜੀ ਜਿਹੜੀ ਉਹ ਖੇਤ ਚੋਗੀ ਆ, ਹੁਣ ਕੁਛ ਹੋਣਾ ਨਹੀਂ, ਪਰ ਉਹਦੇ ਬਾਵਜੂਦ ਵੀ ਜੇ ਵਿਧਾਨ ਸਭਾਵਾਂ ਜਿੱਥੇ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਆ ਉਹ ਵਿਰੋਧ ਚ ਮਤੇ ਪਾਸ ਕਰਨ ਵਾਲੇ ਪਾਸੇ ਤੁਰ ਪਈਆਂ, ਤੇ ਇਹ ਕੋਈ ਡੱਕਾ ਲੱਗ ਸਕਦਾ ਜਾਂ ਆਪਣੀ ਫਾਰਮੈਲਿਟੀ ਕਰਦੇ ਆ?
ਵੱਧ ਤੋਂ ਵੱਧ ਇਹ ਹੋਵੇਗਾ ਕਿ ਦੱਸ ਸਕਣਗੇ ਇਤਿਹਾਸ ਦੇ ਵਿੱਚ ਕਿ ਅਸੀਂ ਆਹ ਗਲਤ ਕੰਮ ਹੁੰਦਾ ਉਹਦਾ ਵਿਰੋਧ ਕੀਤਾ ਸੀ
ਜੀ।
ਫੈਸਲਾ ਰੋਕਣਾ ਕਿ ਨਹੀਂ ਰੋਕਣਾ ਉਹ ਸੁਪਰੀਮ ਕੋਰਟ ਤੇ ਆ, ਤੇ ਮੈਨੂੰ ਇਹੋ ਜਿਹੀ ਕੋਈ ਆਸ ਨਹੀਂ ਕਿ ਸੁਪਰੀਮ ਕੋਰਟ ਰੋਕ ਦੂ
ਜੀ,
ਕਿਉਂਕਿ ਉਹਦੇ ਵਿੱਚ ਸਵਾਲ ਇਹ ਬਣ ਗਿਆ ਕਿ ਫੰਡਾਮੈਂਟਲ ਰਾਈਟਸ ਜਿਹੜੇ ਆ, ਮਨੁੱਖ ਦੇ ਮੁੱਢਲੇ ਅਧਿਕਾਰ, ਬੁਨਿਆਦੀ ਅਧਿਕਾਰ, ਉਹ ਨਹੀਂ ਬਦਲੇ ਜਾ ਸਕਦੇ, ਉਹਦੇ ਕੱਟ ਨਹੀਂ ਲਿਆ ਜਾ ਸਕਦਾ
ਜੀ।
ਜਿਉਣ ਦਾ ਅਧਿਕਾਰ ਨਹੀਂ ਖੋਇਆ ਜਾ ਸਕਦਾ, ਬੋਲਣ ਦਾ ਅਧਿਕਾਰ, ਵਿਚਾਰਨ ਦੇ ਪ੍ਰਗਟਾਵੇ ਦਾ ਅਧਿਕਾਰ, ਆਪਣੀ ਮਰਜ਼ੀ ਦਾ ਧਰਮ ਮੰਨਣ ਦਾ ਅਧਿਕਾਰ
ਜੀ,
ਆਪਣੀ ਮਰਜ਼ੀ ਦੇ ਕੱਪੜੇ ਪਹਿਨਣ ਦਾ ਅਧਿਕਾਰ, ਆਪਣੀ ਮਰਜ਼ੀ ਦਾ ਖਾਣ ਪੀਣ ਦਾ ਅਧਿਕਾਰ, ਇਹ ਨਹੀਂ ਖੋਏ ਜਾ ਸਕਦੇ
ਜੀ।
ਇਹ ਤਾਂ ਨਾਗਰਿਕਤਾ ਕਾਨੂੰਨ ਹੈ, ਇਹਦੇ ਵਿੱਚ ਕੀ ਤਬਦੀਲੀਆਂ ਕਰਨੀਆਂ ਸਰਕਾਰ ਨੇ, ਜੇ ਪਾਰਲੀਮੈਂਟ ਕਰ ਚੁੱਕੀ ਹੈ ਤੇ ਮੈਨੂੰ ਜੋ ਲੱਗਦਾ ਸੁਪਰੀਮ ਕੋਰਟ ਵੀ ਆਖੇਗੀ ਕਿ ਇਹਦੇ ਨਾਲ ਮੁੱਢਲੇ ਅਧਿਕਾਰ ਜਿਹੜੇ ਆ ਉਹ ਪ੍ਰਭਾਵਿਤ ਨਹੀਂ ਹੁੰਦੇ। ਉਹ ਇਸ ਕਰਕੇ ਕਿ ਇਹ ਜਿਹੜਾ ਇਹ ਆਖਿਆ ਕਿ ਆ ਛੇ ਧਰਮਾਂ ਦੇ ਲੋਕ, ਹਿੰਦੂ, ਸਿੱਖ, ਜੈਨੀ, ਬੋਧੀ, ਪਾਰਸੀ ਤੇ ਈਸਾਈ, ਇਹ ਆਉਣ ਤੇ ਅਸੀਂ ਨਾਗਰਿਕਤਾ ਦਿਆਂਗੇ, ਦੂਜਿਆਂ ਨੂੰ ਨਹੀਂ ਦਿਆਂਗੇ
ਜੀ।
ਮੁਸਲਮਾਨ ਇਕੱਲੇ ਛੱਡੇ ਹਨ, ਤੇ ਉਹ ਕਹਿਣਗੇ ਜੀ ਹਿੰਦੁਸਤਾਨ ਦੇ ਨਾਗਰਿਕਾਂ ਤੇ ਇਹ ਲਾਗੂ ਨਹੀਂ ਹੋ ਰਿਹਾ, ਇਹ ਤੇ ਬਾਹਰੋਂ ਆਉਣ ਵਾਲਿਆਂ ਤੇ ਲਾਗੂ ਹੋ ਰਿਹਾ ਨਾ
ਜੀ।
ਮੁੱਢਲਾ ਅਧਿਕਾਰ ਜੇ ਹਿੰਦੁਸਤਾਨ ਦੇ ਨਾਗਰਿਕਾਂ ਦਾ ਖੋਇਆ ਜਾਵੇ ਫਿਰ ਸੁਪਰੀਮ ਕੋਰਟ ਰੋਕੂਗੀ, ਪਰ ਜੇ ਬਾਹਰੋਂ ਆਉਣ ਵਾਲਿਆਂ ਵਾਸਤੇ ਪਾਬੰਦੀ ਲੱਗੀ ਜਿਹੜੇ ਅਜੇ ਨਾਗਰਿਕ ਬਣੇ ਹੀ ਨਹੀਂ, ਹੁਣ ਸੁਪਰੀਮ ਕੋਰਟ ਮੈਨੂੰ ਜੋ ਲੱਗਦਾ ਇਸ ਕਾਨੂੰਨ ਦਾ ਰਾਹ ਨਹੀਂ ਰੋਕੂਗੀ
ਜੀ।
ਤੇ ਜੇ ਨਾ ਰੋਕਿਆ ਤੇ ਵੱਧ ਤੋਂ ਵੱਧ ਇਹ ਹੋਏਗਾ ਸਰਕਾਰਾਂ ਕਹਿਣਗੀਆਂ ਅਸੀਂ ਆਪਣਾ ਵਿਰੋਧ ਦਰਜ ਕਰਾਇਆ ਸੀ, ਇਹਦੇ ਵੱਧ ਕੀ ਕਰਨਗੇ
ਜੀ।
ਉੱਦਾਂ ਇਹਨਾਂ ਨੂੰ ਆਪਣਾ ਵਿਰੋਧ ਕਰਨ ਦਾ ਹੱਕ ਹੈ। ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਥੋੜ੍ਹੀ ਜਿਹੀ ਜ਼ਬਾਨ ਸੁਧਾਰਨੀ ਚਾਹੀਦੀ ਹੈ, ਜਿਹੜਾ ਵੀ ਇਹਦਾ ਵਿਰੋਧ ਕਰਦਾ ਇਹ ਵਿਰੋਧ ਅਖਲਾਕੀ ਤੌਰ ਤੇ ਜਾਇਜ਼ ਆ। ਹਿੰਦੁਸਤਾਨ ਧਰਮ ਨਿਰਪੱਖ ਦੇਸ਼ ਆ, ਇੱਥੇ ਸਾਰੇ ਧਰਮ ਬਰਾਬਰ ਚਾਹੀਦੇ ਆ। ਇੱਕ ਧਰਮ ਨੂੰ ਸਾਈਡ ਤੇ ਕੱਢਿਆ ਗਿਆ, ਜਿੰਨਾ ਕੁੜੱਤਣਾ ਫੈਲਣ ਗਿਆ ਭਾਰਤ ਨੂੰ ਭੁਗਤਣੀਆਂ ਪੈਣਗੀਆਂ, ਤੇ ਜੇ ਕੋਈ ਦਾ ਵਿਰੋਧ ਦਰਜ ਕਰਦਾ ਤੇ ਉਸ ਵਿਰੋਧ ਨੂੰ ਤੁਸੀਂ ਸੁਣੋ, ਮੰਨੋ ਜਾਂ ਨਾ ਮੰਨੋ ਤੁਹਾਡੀ ਮਰਜ਼ੀ ਆ
ਜੀ,
ਤੁਹਾਡੇ ਹੱਥ ਸਰਕਾਰ ਆ, ਤੁਸੀਂ ਜੋ ਮਰਜ਼ੀ ਕਰੋ, ਪਰ ਸੁਣੋ ਤੇ ਸਹੀ। ਸੁਣਨ ਦੇ ਬਜਾਏ ਜਿਹੜਾ ਕੋਈ ਵਿਰੋਧ ਕਰਦਾ ਉਹਨੂੰ ਕਹੋ ਜੀ ਇਹ ਪਾਕਿਸਤਾਨ ਦੀ ਏਜੰਟੀ ਕਰਦਾ, ਇਹ ਇਹ ਜਿਹੜਾ ਫਾਰਮੂਲਾ ਫੜ ਲਿਆ
ਜੀ।
ਹੁਣ ਪਰਸੋਂ ਸਨਿਚਰਵਾਰ ਜਦੋਂ ਰਾਜਸਥਾਨ ਦੀ ਵਿਧਾਨ ਸਭਾ ਚ ਬਿੱਲ ਪੇਸ਼ ਹੋਇਆ, ਬਿੱਲ ਨੀ ਮਤਾ ਪੇਸ਼ ਹੋਇਆ
ਜੀ,
ਤੇ ਉਹਨਾਂ ਨੇ ਵਿਰੋਧ ਦਾ ਮਤਾ ਨਹੀਂ ਆਖਿਆ, ਉਹਨਾਂ ਸੰਕਲਪ ਮਤਾ ਆਖਿਆ ਕਿ ਹਿੰਦੁਸਤਾਨ ਨੂੰ ਧਰਮ ਨਿਰਪੱਖ ਰੱਖਣਾ ਚਾਹੀਦਾ। ਤੇ ਭਾਜਪਾ ਦੇ ਲੀਡਰ ਨੇ ਉੱਥੇ ਕੀ ਆਖਿਆ, ਕਹਿੰਦਾ ਜੋ ਮਰਜ਼ੀ ਪਾਸ ਕਰੀ ਜਾਓ, ਤੁਹਾਡਾ ਫੁੱਫੜ ਵੀ ਲਾਗੂ ਕਰੂ। ਆ ਫੁੱਫੜ ਦਾ ਉਹਨੇ ਕਿਉਂ ਆਖਿਆ
ਜੀ,
ਇਹ ਕਿਹੜੇ ਸੰਵਿਧਾਨ ਦੀ ਪਾਲਣਾ ਕੀਤੀ ਹੈ? ਦੂਜਾ ਕੋਈ ਕਰੇ ਤੇ ਕਹਿੰਦੇ ਪਾਕਿਸਤਾਨ ਚੱਲ ਜਾ, ਇਹੋ ਜਿਹਾ ਜਿਹੜਾ ਕਹਿੰਦਾ ਤੁਹਾਡਾ ਫੁੱਫੜ ਵੀ ਲਾਗੂ ਕਰੂ, ਉਹਨੂੰ ਕਿਸੇ ਨੇ ਆਖਿਆ ਕਿ ਤੂੰ ਪਾਗਲਖਾਨੇ ਚੱਲ ਜਾ
ਜੀ?
ਉਹਨਾਂ ਨੂੰ ਤੇ ਪਾਕਿਸਤਾਨ ਕਹਿੰਦੇ ਉਹਨੂੰ ਪਾਗਲਖਾਨੇ ਘੱਲ ਦਿਓ, ਬੰਦੇ ਨੂੰ ਥੋੜੀ ਬੋਲਣ ਦੀ ਤਮੀਜ਼ ਤਾਂ ਚਾਹੀਦੀ।
ਬਿਲਕੁਲ ਸਹੀ। ਇਹ ਹੁਣ ਜਦੋਂ ਮੁੱਦਾ ਮੈਨੂੰ ਸਭ ਇਹੋ ਜਿਹਾ ਚੱਲ ਰਿਹਾ ਵੀ ਜਿਹੜਾ ਬੰਦਾ ਕਿਸੇ ਹੋਰ ਦੇਸ਼ ਤੋਂ ਆਉਂਦਾ ਤੇ ਜੇ ਉਹ ਇੱਕ ਪਰਟੀਕੁਲਰ ਧਰਮ ਦਾ ਤੇ ਉਹਨੂੰ ਆਪਾਂ ਨਾਗਰਿਕਤਾ ਨਹੀਂ ਦੇਣੀ, ਹੁਣ ਇਹਦੇ ਵਿੱਚ ਅਦਨਾਨ ਸਾਮੀ ਦਾ ਇੱਕ ਨਾਂ ਆ ਗਿਆ। ਅਦਨਾਨ ਸਾਮੀ ਨੂੰ ਸ਼ਾਇਦ ਪਦਮ ਸ਼੍ਰੀ ਦੇਣ ਦੀ ਚਰਚਾ ਉਹਦੇ 'ਤੇ ਹੁਣ ਰੌਲਾ ਹੁਣ ਇਹਦੇ ਵਿੱਚ ਤਾਂ ਜਿਹੜੇ ਦੂਜੀਆਂ ਦੋ ਗੱਲਾਂ ਆਪਾਂ ਹੁਣੇ ਜ਼ਿਕਰ ਕਰ ਰਹੇ ਜੇ ਤਾਂ ਕਾਨੂੰਨ ਆਉਂਦਾ ਉਹ ਵੀ ਆ ਜਾਂਦੀਆਂ ਵਿੱਚ ਫਿਰ
ਦੇਖੋ ਸਰਹੱਦੀ ਗਾਂਧੀ ਖਾਨ ਅਬਦੁਲ ਗਫਾਰ ਖਾਂ ਉਹ ਕਿੱਥੋਂ ਖੈਬਰ ਪਖਤੂਨਖਵਾ ਚੋਂ ਸੀ
ਜੀ
ਦੁਨੀਆਂ ਭਰ ਚ ਅਮਨ ਦੀ ਗੱਲ ਕਰਦਾ ਸੀ ਤਾਂ ਨਿਰਪੱਖਤਾ ਦੀ ਗੱਲ ਕਰਦਾ ਸੀ ਉਹਨੂੰ ਭਾਰਤ ਸਰਕਾਰ ਨੇ ਭਾਰਤ ਰਤਨ ਦਿੱਤਾ ਸੀ ਸਾਰੇ ਹਿੰਦੁਸਤਾਨ ਚੋਂ ਇੱਕ ਵੀ ਬੰਦੇ ਨੇ ਉਹਦਾ ਵਿਰੋਧ ਨਹੀਂ ਕੀਤਾ
ਜੀ
ਉਹ ਮੁਸਲਿਮ ਵੀ ਸੀ ਪਾਕਿਸਤਾਨੀ ਵੀ ਸੀ ਦੋਵੇਂ ਗੱਲਾਂ ਸੀ
ਜੀ
ਅਦਨਾਨ ਸਾਮੀ ਦਾ ਵਿਰੋਧ ਕਿਉਂ ਹੋਇਆ ਕਿਉਂਕਿ ਇੱਕ ਖਾਸ ਹਾਲਾਤ ਵਿੱਚ ਉੱਥੋਂ ਛੱਡ ਕੇ ਇੱਥੇ ਆਇਆ
ਜੀ
ਇੱਥੇ ਆ ਕੇ ਸਿਟੀਜ਼ਨਸ਼ਿਪ ਲੈ ਲਈ ਸਿਟੀਜ਼ਨਸ਼ਿਪ ਲੈਣ ਤੋਂ ਬਾਅਦ ਦੇਸ਼ ਦੀ ਸਰਕਾਰ ਚਲਾ ਰਹੀ ਪਾਰਟੀ ਤੇ ਪਾਰਟੀ ਦੇ ਮੁਖੀ ਪ੍ਰਧਾਨ ਮੰਤਰੀ ਦੀਆਂ ਸਿਫਤਾਂ ਉਹਨੇ ਕੀਤੀਆਂ
ਜੀ
ਔਰ ਬਿਨਾਂ ਕਾਰਨ ਤੋਂ ਬਹੁਤ ਅੱਗੇ ਵੱਧ ਕੇ ਕੀਤੀਆਂ ਉਹਨੂੰ ਕਿਉਂਕਿ ਇਹੋ ਜਿਹੀ ਸਿਫਤਬਾਜ਼ੀ ਜਿਹੜੀ ਕੀਤੀ ਉਹਨੇ ਜਿੱਦਾਂ ਦੇ ਉਹਨੇ ਸੋਲੇ ਗਏ ਉਹਦਾ ਉਹਨੂੰ ਕੋਈ ਰਿਵਾਰਡ ਦੇਣਾ ਸੀ ਕੋਈ ਇਨਾਮ ਦੇਣਾ ਸੀ ਉਹਦਾ ਨਾਂ ਪਦਮ ਸ਼੍ਰੀ ਚ ਪਾ ਦਿੱਤਾ ਗਿਆ ਪਦਮ ਸ਼੍ਰੀ ਕਿਸੇ ਖਾਸ ਕੰਮ ਵਾਸਤੇ ਮਿਲਦਾ
ਜੀ
ਕੋਈ ਖੇਡਾਂ 'ਚ ਕੋਈ ਕਲਾ 'ਚ ਕੋਈ ਸਾਇੰਸ ਵਿੱਚ ਕੋਈ ਡਾਕਟਰੀ ਵਿੱਚ ਕੋਈ ਸਿੱਖਿਆ 'ਚ ਕੋਈ ਸਮਾਜ ਸੇਵਾ 'ਚ ਆ ਇੱਕ ਬੰਦੇ ਨੇ ਸਾਰੀ ਆਪਣੀ ਪੂੰਜੀ ਇਸ ਗੱਲ 'ਤੇ ਲਾਤੀ ਕਿ ਚੰਡੀਗੜ੍ਹ ਪੀ ਜੀ ਆਈ 'ਚ ਪੰਜਾਬ ਹਰਿਆਣਾ ਹਿਮਾਚਲ ਜਿੱਥੋਂ ਦੇ ਵੀ ਲੋਕ ਆਉਂਦੇ ਆ
ਜੀ
ਉਹਨਾਂ ਸਾਰਿਆਂ ਨੂੰ ਲਾਈਨ ਬੰਨ ਕੇ ਰੋਜ਼ ਖਾਣਾ ਖਾਣ ਨੂੰ ਦਿੰਦਾ ਜਿੰਨੀ ਮਰਜ਼ੀ ਲਾਈਨ ਹੋਵੇ ਕਰੋੜਾਂ ਦੀ ਜਾਇਦਾਦ ਦਾ ਮਾਲਕ ਸੀ ਅੱਜ ਉਹਦੇ ਕੋਲ ਕੱਖ ਨਹੀਂ ਪਰ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਵੀ ਖਾਣਾ ਖਵਾ ਰਿਹਾ ਜਿਹਨੇ ਸਾਰੀ ਜ਼ਿੰਦਗੀ ਲਾਤੀ ਉਹਨੂੰ ਵੀ ਪਦਮ ਸ਼੍ਰੀ ਲਾ ਦਿਓ ਦੇ ਦਿਓ ਤੇ ਆਹ ਜਿਹੜਾ ਕੱਲ ਅਜੇ ਪਾਕਿਸਤਾਨ ਚੋਂ ਆਇਆ ਤੇ ਆਇਆ ਪੈਸੇ ਕਮਾਉਣ ਵਾਸਤੇ ਆ ਕਿਉਂਕਿ ਬਾਲੀਵੁੱਡ 'ਚ ਪੈਸੇ ਬਣਦੇ ਪਾਕਿਸਤਾਨ 'ਚ ਨਹੀਂ ਸੀ ਬਣਦੇ
ਜੀ
ਤੇ ਚਾਰ ਦਿਨ ਉਹਨੇ ਸਿਫਤਾਂ ਕੀਤੀਆਂ ਇਹਨੂੰ ਉਹਦੇ ਬਰਾਬਰ ਖੇੜਾ ਕਰ ਦਿਓ ਇੱਕ ਬੰਦਾ ਪਾਕ ਉੱਥੇ ਉੱਤਰ ਪ੍ਰਦੇਸ਼ 'ਚ ਆ ਉਹਨੂੰ ਸਾਰੇ ਸ਼ਰੀਫ ਚਾਚਾ ਕਹਿੰਦੇ ਆ ਜਿੱਥੇ ਕਿਤੇ ਕੋਈ ਲਵਾਰਸ ਲਾਸ਼ ਮਿਲਦੀ ਹੈ ਉਹ ਜਾ ਕੇ ਪਹਿਲਾਂ ਚੈੱਕ ਕਰਦਾ ਵੀ ਹਿੰਦੂ ਆ ਕਿ ਮੁਸਲਮਾਨ ਹੈ ਜੇ ਹਿੰਦੂ ਹੈ ਤਾਂ ਉਹਦਾ ਸੰਸਕਾਰ ਕਰਦਾ ਜੇ ਕੋਈ ਮੁਸਲਮਾਨ ਹੋਵੇ ਤਾਂ ਉਹਨੂੰ ਜਾ ਕੇ ਕਬਰ 'ਚ ਦੱਬਦਾ ਹੁਣ ਤੱਕ 5,000 ਤੋਂ ਵੱਧ ਲਾਸ਼ਾਂ ਡਿਸਪੋਜ ਆਫ ਕਰ ਚੁੱਕਾ
ਜੀ
ਇੱਕ ਰੇਹੜੀ ਰੱਖੀ ਹੈ ਉੱਥੇ ਜਾ ਕੇ ਪਾ ਕੇ ਵਿਚਾਰਾ ਇਕੱਲਾ ਹੀ ਚੁੱਕ ਕੇ ਤੁਰ ਪੈਂਦਾ ਪਤਾ ਨਹੀਂ ਉਹਦੇ ਵਾਸਤੇ ਖੱਪਣ ਦਾ ਚਾਦਰ ਦਾ ਪ੍ਰਬੰਧ ਵੀ ਕਿੱਥੋਂ ਕਰਦਾ
ਜੀ
ਉਹਨੂੰ ਵੀ ਪਦਮ ਸ਼੍ਰੀ ਮਿਲਿਆ ਹੋਵੇ ਤੇ ਇਸ ਬੰਦੇ ਨੂੰ ਐਵੇਂ ਜਿਹੜਾ ਉਹ ਫੁਕਰਾ ਕਿਸਮ ਦਾ ਆਦਮੀ ਹੈ ਉੱਥੋਂ ਉੱਠ ਕੇ ਆਇਆ ਭਾਰਤ ਵਿੱਚ ਤੇ ਇੱਥੇ ਆ ਕੇ ਚਾਰ ਦਿਨ ਚਾਪਲੂਸੀ ਕੀਤੀ ਹੈ ਉਹਨੂੰ ਵੀ ਪਦਮ ਸ਼੍ਰੀ ਦੇ ਦਿਓ
ਇਹਦੇ ਚ ਇੱਕ ਟੈਕਨੀਕਲ ਘੁੰਡੀ ਇਹ ਵੀ ਤੇ ਬਣਦੀ ਨਾ ਹੁਣ ਜਦੋਂ ਇਹ ਕਿਹਾ ਜਾ ਰਿਹਾ ਕਿ ਵੀ ਪਾਕਿਸਤਾਨ ਤੋਂ ਆਉਣ ਵਾਲੇ ਬੰਦੇ ਨੂੰ ਨਾਗਰਿਕਤਾ ਨਹੀਂ ਦੇਣੀ ਤਾਂ ਫਿਰ ਹੁਣ ਜਦੋਂ ਇਹ ਕਹਿਣਗੇ ਵੀ ਉਹ ਬੰਦਾ ਵੀ ਪਾਕਿਸਤਾਨ ਤੋਂ ਆਇਆ ਫਿਰ ਉਹ ਧਰਮ ਦੀ ਗੱਲ ਵੀ ਵਿੱਚ ਆ ਜਾਣੀ ਹੈ ਤੇ ਨਾਗਰਿਕਤਾ ਛੱਡ ਕੇ ਹੁਣ
ਨਾਗਰਿਕਤਾ ਤੇ ਉਹਨੂੰ ਪਹਿਲਾਂ ਮਿਲ ਚੁੱਕੀ
ਹੈ ਪਰ ਹੁਣ ਪਦਮ ਸ਼੍ਰੀ ਦੀ ਗੱਲ ਹੋਊਗੀ
ਤੇ ਪਦਮ ਸ਼੍ਰੀ ਦੇ ਸਵਾਲ ਤੇ ਲਟਕਾ ਕਿ ਉਹਨੂੰ ਨਾਗਰਿਕਤਾ ਪਹਿਲਾਂ ਦਿੱਤੀ ਗਈ
ਜੀ
ਚਲੋ ਇਹ ਕਾਨੂੰਨ ਪਾਸ ਹੋਣ ਤੋਂ ਪਹਿਲਾਂ ਦਿੱਤੀ
ਜੀ
ਹੋਰ ਵੀ ਕਈ ਲੋਕਾਂ ਨੂੰ ਦਿੱਤੀ ਗਈ
ਇਹ ਪਰ ਇਹਦੀ ਐਗਜ਼ਾਮਪਲ ਨਾਲ ਕੋਰਟ ਹੋ ਗਿਆ ਹੁਣ
ਹੋਵੇਗੀ
ਜੀ
ਹੋਣੀ ਆ ਉਹ ਤੇ ਕਾਂਗਰਸ ਵਾਲਿਆਂ ਨੇ ਉਸ ਵੇਲੇ ਕਹਿਤਾ ਪਰ ਕਾਂਗਰਸ ਵਾਲੇ ਕਹਿਣ ਨਾ ਕਹਿਣ ਉਹਨਾਂ ਤੇ ਆਪਣੇ ਢੰਗ ਨੇ ਨਾ
ਜੀ
ਜੇ ਉਹਨਾਂ ਨੇ ਕਰਨੀ ਸੀ ਤੇ ਤਸਲੀਮਾ ਨਸਰੀਨ ਆਈ ਸੀ ਉਹ ਵੀ ਕਰ ਦਿੰਦੇ
ਜੀ
ਉਹ ਮਸਲੇ ਵੱਖਰੇ ਨੇ ਉਹਨਾਂ ਨੂੰ ਪਾਸੇ ਛੱਡ ਦਿਓ ਸਵਾਲ ਇਹ ਹੈ ਕਿ ਇਸ ਬੰਦੇ ਨੇ ਇਹੋ ਜਿਹੀ ਖਾਸ ਕੀ ਹਿੰਦੁਸਤਾਨ ਦੀ ਸੇਵਾ ਕੀਤੀ ਹਿੰਦੁਸਤਾਨ ਦੇ ਸਮਾਜ ਦੀ ਸੇਵਾ ਕੀਤੀ ਹਿੰਦੁਸਤਾਨ ਦੇ ਲੋਕਾਂ ਦੀ ਕੀ ਖਾਸ ਸੇਵਾ ਕੀਤੀ ਸਵਾਏ ਪੈਸੇ ਆਪਣੇ ਕਮਾਉਣ ਤੋਂ
ਜੀ
ਕੀ ਉਹਨੇ ਭਾਰਤ ਦੀ ਸੇਵਾ ਕੀਤੀ ਜਿਹਦੇ ਵਾਸਤੇ ਉਹਨੂੰ ਪਦਮ ਸ਼੍ਰੀ ਦੇ ਰਿਹਾ ਕੀ ਪਦਮ ਸ਼੍ਰੀ ਇੰਨੀ ਸਸਤੀ ਕਰਤੀ ਹੈ ਕਿ ਜਿਹੜਾ ਆ ਗਿਆ ਬੰਦਾ ਚਾਰ ਦਿਨ ਇੱਕ ਖਾਸ ਪਾਰਟੀ ਦੀ ਚਾਪਲੂਸੀ ਕਰੇ ਉਹਦੇ ਦੋ ਲੀਡਰਾਂ ਦੇ ਸੋਲੇ ਗਾਵੇ ਔਰ ਵਿਰੋਧੀ ਧਿਰ ਦੀਆਂ ਪਾਰਟੀਆਂ ਨੂੰ ਨਿੰਦਣਾ ਸ਼ੁਰੂ ਕਰ ਦੇਵੇ ਉਹਨੂੰ ਇਸ ਗੱਲ ਵਾਸਤੇ ਪਦਮ ਸ਼੍ਰੀ ਦੇ ਦਿੱਤੀ ਜਾਵੇ
ਜੀ
ਜੇ ਪਦਮ ਸ਼੍ਰੀਆਂ ਇੱਦਾਂ ਮਿਲਣ ਲੱਗ ਪਈਆਂ ਤੇ ਫਿਰ ਤਾਂ ਰਿਵਾਜ ਪੈ ਜਾਏਗਾ ਹੋਰ ਵੀ ਬਥੇਰੇ ਲੋਕ ਆ ਇੱਦਾਂ ਦੇ ਇੱਥੇ ਵੀ ਲੱਭ ਜਾਣਗੇ
ਬਿਲਕੁਲ ਸਹੀ
ਉਹ ਪਾਕਿਸਤਾਨ ਦੀ ਇੱਕ ਮੰਤਰੀ ਬੀਬੀ ਕਹਿੰਦੀ ਹੈ ਮੈਂ ਤਾਂ ਆਪਣੇ ਪ੍ਰਧਾਨ ਮੰਤਰੀ ਜਦੋਂ ਉਹਦੀ ਮੁਸਕਰਾਹਟ ਹੀ ਜਦੋਂ ਹੁੰਦੀ ਹੈ ਉਹ ਬੜੀ ਦਿਲ ਫਰੇ ਮੁਸਕਰਾਹਟ ਆ ਔਰ ਸਾਰੇ ਪਾਕਿਸਤਾਨ 'ਚ ਰੌਲਾ ਪੈਣ ਡਿਆ ਕੱਲ੍ਹ ਨੂੰ ਇੱਦਾਂ ਦੇ ਕੋਈ ਚਾਰ ਇੱਥੇ ਵੀ ਉੱਠ ਸਕਦੇ ਆ ਜਿਹੜੇ ਇੱਦਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਤੇ ਕਿਸੇ ਦੇ ਉੱਤੇ ਕੋਈ ਸੋਹਲੇ ਗਾਉਣ ਤਾਂ ਫਿਰ ਇਹ ਪਦਮ ਸ਼੍ਰੀਆਂ ਦਿਆਂਗੇ ਪਦਮ ਸ਼੍ਰੀ ਨੂੰ ਇੰਨਾ ਸਸਤਾ ਨਹੀਂ ਕਰਨਾ ਚਾਹੀਦਾ ਜਿੱਥੇ ਕਰ ਦਿੱਤਾ ਗਿਆ
ਚਲੋ ਆਪਾਂ ਪਾਕਿਸਤਾਨੀ BBL ਨਹੀਂ ਜਾਂਦੇ ਮੈਂ ਪੰਜਾਬ ਵੱਲ ਆਉਣਾ ਚਾਹੁੰਦਾ ਪੰਜਾਬ ਦੇ ਵਿੱਚ ਜਿਹੜਾ 26 ਤਰੀਕ ਨੂੰ ਵਾਹਵਾ ਆਸ ਲਾਈ ਸੀ ਲੋਕਾਂ ਨੇ ਵੀ ਸ਼ਾਇਦ ਸਮਾਰਟਫੋਨ ਮਿਲਣੇ ਆ ਉਹ ਰਹਿ ਗਏ ਤੇ ਹੁਣ ਵਿਰੋਧੀ ਪਾਰਟੀਆਂ ਗੱਲ ਚੱਕ ਲਈ ਕਿ ਕੈਪਟਨ ਸਾਹਿਬ ਇਹ ਕੀ ਕਰਦੇ ਹੋ ਵਾਰ ਵਾਰ
ਦੇਖੋ ਕੁਛ ਗੱਲਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਰਕਾਰਾਂ ਆਖੀ ਜਾਂਦੀਆਂ ਲਮਕਾਈ ਜਾਂਦੀਆਂ
ਜੀ
ਮਸਲਾ ਕਿਸੇ ਪਾਸੇ ਨਹੀਂ ਲਾਉਂਦੀਆਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੀ ਜਾਣ ਬੁੱਝ ਕੇ ਲਮਕਾਈ ਜਾਂਦੀ ਜਾਪਦੀ ਹੈ
ਜੀ
ਕੁਝ ਲੋਕ ਕਹਿੰਦੇ ਸਰਕਾਰ ਦੇ ਵੱਲੇ ਪੈਸੇ ਹੀ ਨਹੀਂ ਪਰ ਕਈ ਲੋਕਾਂ ਦੀ ਇਹ ਰਾਏ ਆ ਕਿ ਸਰਕਾਰ ਜਾਣ ਬੁੱਝ ਕੇ ਲਮਕਾਈ ਜਾਂਦੀ ਹੈ
ਜੀ
ਅਖੀਰਲਾ ਸਾਲ ਅਗਲੀ ਜਨਵਰੀ 'ਚ ਚੜ੍ਹ ਜਾਣਾ ਉਦੋਂ ਵੋਟਾਂ ਨੇੜੇ ਹੋਣਗੀਆਂ ਸਮਾਰਟਫੋਨ ਵੀ ਵੰਡ ਦਿਓ ਜੋ ਕੁਝ ਬਾਕੀ ਰਹਿ ਗਿਆ ਉਹ ਵੀ ਵੰਡ ਦਿਓ
ਜੀ
ਉਦੋਂ ਸਾਰਾ ਕੁਝ ਵੰਡਣਾ ਸ਼ੁਰੂ ਕਰ ਦੇਣਗੇ ਅਜੇ ਉਹਨਾਂ ਜਾਪਦਾ ਜੇ ਹੁਣ ਅਸੀਂ ਵੰਡ ਵੀ ਦਿੱਤੇ ਤੇ ਉਦੋਂ ਤੱਕ ਪਤਾ ਨਹੀਂ ਮੈਸੇਜ ਸਾਡੇ ਖਿਲਾਫ਼ ਵੀ ਚੱਲਦੇ ਰਹਿਣੇ ਆ ਚਾਰ ਦਿਨ ਖਲੋਈ ਦੂਜੀ ਵਾਰੀ ਟਾਲਿਆ, ਤੀਜੀ ਵਾਰੀ ਟਾਲਿਆ, ਹੁਣ ਚੌਥੀ ਵਾਰੀ ਸੀ, ਘੱਟੋ ਘੱਟ ਹੁਣ ਹੀ ਦੇ ਦਿੰਦੇ
ਜੀ,
ਨਹੀਂ ਤੇ ਲੋਕੀ ਸਮਝਣਗੇ ਕਿ ਉਹ ਸਿਰਫ ਐਵੇਂ ਲਾਰਿਆਂ ਦੇ ਲਾਲੀ ਪਾਪ ਹੈ, ਜਿਹੜਾ ਪ੍ਰਭਾਵ ਸਰਕਾਰ ਦਾ ਬਣ ਰਿਹਾ ਗਲਤ ਪ੍ਰਭਾਵ ਬਣ ਰਿਹਾ
ਜੀ,
ਕਿਸੇ ਪਾਸੇ ਗੱਲ ਹੋਣੀ ਚਾਹੀਦੀ ਹੈ,
ਥੋੜਿਆਂ ਨੂੰ ਦੇ ਦਿੰਦੇ ਜੇ ਬਹੁਤ ਹੀ ਨਹੀਂ ਸੀ ਗੱਲ, ਜਿੱਦਾਂ ਕਰਜ਼ੇ ਵਾਲੀ ਗੱਲ ਸ਼ੁਰੂ ਕੀਤੀ,
ਥੋੜਿਆਂ ਤੁਹਾਡਾ ਮਤਲਬ ਜਿਹੜੇ ਜਿਹਨਾਂ ਦੇ ਕਾਂਗਰਸ ਦੀ ਸਿਫਾਰਿਸ਼ ਕਰਦੇ ਉਹਨਾਂ ਦਿੰਦੇ ਬਾਕੀ ਰਹਿ ਜਾਂਦੇ,
ਇਹ ਵੀ
ਦੇਖੀ ਨਵਾਂ ਫੋੜਾ ਪਾ ਕੇ ਬਹਿ ਜਾਂਦੇ, ਉਹ ਬਿਲਕੁਲ ਨਹੀਂ ਕਰਨਾ ਚਾਹੀਦਾ, ਦੇਣੇ ਸਾਰਿਆਂ ਨੂੰ ਦਿਓ
ਜੀ,
ਔਰ ਖਾਸ ਤੌਰ ਤੇ ਆਖਿਆ ਸੀ ਕੁੜੀਆਂ ਨੂੰ ਦਿਆਂਗੇ
ਜੀ,
ਔਰ ਉਹ ਜਿਹੜਾ ਧੀਆਂ ਭੈਣਾਂ ਦੀ, ਕਿਉਂਕਿ ਉਹਨਾਂ ਦੀ ਸਮੱਸਿਆ ਵੀ ਹੁੰਦੀ ਹੈ, ਰਾਹ ਖੜੇ ਜਾਂਦੇ ਆ, ਕਦੇ ਮਾਂ ਬਾਪ ਨਾਲ ਗੱਲ ਕਰਨ ਦੀ ਲੋੜ ਪੈਂਦੀ ਹੈ
ਜੀ ਜੀ,
ਜੋ ਕਹਿੰਦੇ ਸੀ ਦੇਣਾ ਤੇ ਦੇਣਾ ਚਾਹੀਦਾ।
ਇੱਕ ਪੁਨੂੰ ਸਾਹਿਬ ਜਾਂਦੇ ਜਾਂਦੇ ਉਹ ਭੀਮ ਆਰਮੀ ਚੀਫ ਜਿਹੜਾ ਚੰਦਰ ਸ਼ੇਖਰ ਹੈ ਜੀ, ਉਹਦੀ ਗੱਲ ਥੋੜੀ ਸੁਣਾਓ, ਕਿਉਂਕਿ ਉਹ ਫੇਰ ਇੱਕ ਵਾਰ ਗ੍ਰਿਫਤਾਰ ਕਰ ਲਿਆ, ਉਹ ਕੋਈ ਸਿਆਸੀ ਕਾਰਨ ਜਾਪਦਾ ਜਾਂ ਫਿਰ ਉਹ ਐਜ਼ ਏ ਲੀਡਰ ਉੱਭਰ ਰਿਹਾ ਤੇ ਕਿਸੇ ਹੋਰ ਨੂੰ ਚੁਭਦਾ?
ਮਾਇਆਵਤੀ ਨੇ ਪਿਛਲੇ ਮਹੀਨੇ ਆਖਿਆ ਕਿ ਉਹ ਤਾਂ ਫੰਡ ਇਕੱਠਾ ਕਰਨ ਵਾਸਤੇ ਮੁੜ ਮੁੜ ਕੇ ਜੇਲ੍ਹ ਜਾਂਦਾ
ਜੀ,
ਬੀਬੀ ਜੀ ਕੋਲ ਵੀ ਅੱਜ ਕੱਲ੍ਹ ਤੇ ਪੈਸੇ ਘੱਟ ਨੇ, ਕਹਿੰਦੇ ਨੋਟਬੰਦੀ ਵੇਲੇ ਵਾਹਵਾ ਸਾਰੇ ਨੋਟ ਗਰਕ ਹੋ ਗਏ ਸੀ
ਜੀ,
ਤੇ ਫਿਰ ਇਹਨਾਂ ਨੂੰ ਵੀ ਏਦਾਂ ਦੇ ਕੋਈ ਪ੍ਰਬੰਧ ਕਰਨੇ ਚਾਹੀਦੇ ਕਿ ਫੰਡ ਆਪਣੇ ਕੋਲ ਆ ਜਾਵੇ। ਅਸਲ ਗੱਲ ਕੀ ਆ, ਉਹ ਬੰਦਾ ਉਹ ਮੁੱਦੇ ਚੁੱਕ ਕੇ ਤੁਰ ਪਿਆ ਜਿਹੜੇ ਕਿਸੇ ਵਕਤ ਬਾਬੂ ਕਾਂਸੀ ਰਾਮ ਨੇ ਚੁੱਕੇ ਸੀ
ਜੀ,
ਜਿਹੜੇ ਬੀਬੀ ਮਾਇਆਵਤੀ ਨੇ ਚੁੱਕੇ ਸੀ। ਬੀਬੀ ਮਾਇਆਵਤੀ ਤਿੰਨ ਕੁ ਵਾਰੀ ਮੁੱਖ ਮੰਤਰੀ ਬਣ ਗਈ, ਉਸ ਕੁਰਸੀ ਤੋਂ ਸਾਡਾ ਸੁੱਖ ਨੇ ਮਾਣ ਲਿਆ, ਸਰਕਾਰ ਚਲਾਉਣ ਦਾ ਸੁੱਖ ਮਾਣ ਲਿਆ
ਜੀ,
ਹੁਣ ਇੱਕ ਲਫ਼ਜ਼ ਦਾ ਸੁੱਖ ਰਹਿਣਾ
ਜੀ,
ਇਹ ਹੁਣ ਸੁੱਖ ਰਹਿਣੇ ਬਣ ਗਏ, ਨਹੀਂ ਕਰ ਰਹੇ ਕੁਛ, ਦਲਿਤ ਭਾਈਚਾਰਾ ਉਹਨੂੰ ਚੁੱਕ ਰਿਹਾ ਔਰ ਉਹ ਜਿੰਨੀ ਤੇਜ਼ੀ ਨਾਲ ਉਭਰਿਆ
ਜੀ।
ਮੈਨੂੰ ਲੱਗਦਾ ਇਹ ਹੈ ਕਿ ਜਿਹੜੀਆਂ 2024 ਦੀਆਂ ਚੋਣਾਂ ਆਉਣੀਆਂ ਪਾਰਲੀਮੈਂਟ ਦੀਆਂ
ਜੀ,
ਜਾਂ ਉਹਦੇ ਤੋਂ ਪਹਿਲਾਂ ਸ਼ਾਇਦ 2022 ਦੀਆਂ ਵਿਧਾਨ ਸਭਾ ਚੋਣਾਂ ਚ ਯੂਪੀ ਚ, ਬੀਬੀ ਮਾਇਆਵਤੀ ਦੀ ਪਾਰਟੀ ਵਾਸਤੇ ਸਭ ਤੋਂ ਵੱਡੀ ਚੁਣੌਤੀ ਉਹ ਹੋਵੇਗਾ, ਔਰ ਇਹੋ ਜਿਹੀ ਚੁਣੌਤੀ ਹੋਵੇਗਾ ਜਿਹਦੇ ਤੋਂ ਪਾਸਾ ਵੱਟਣਾ ਇਹਨਾਂ ਵਾਸਤੇ ਬਹੁਤਾ ਔਖਾ ਹੋਣਾ। ਉਹ ਉਹਨਾਂ ਸਰਕਾਰ ਦਾ ਨੁਕਸਾਨ ਨਹੀਂ ਕਰ ਰਿਹਾ ਜਿੰਨਾ ਬਹੁਜਨ ਸਮਾਜ